ਵਾਹਿਗੁਰੂ ਜੀ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਬਹਿ ਲਿਵਲਾਵੈ
ਬਹਿ ਦੁਲਾਵਾਂ ਲਾ
ਬਹਿ। ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਬਹਿ ਲਿਵਲਾਵੈ।
ਸੋ ਅੱਜ ਇਸ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਬੇਣੀ ਭਗਤ ਦੀ ਕੀਤੀ ਭਗਤੀ ਦਾ ਵਿਵਰਣ ਦੇ ਰਹੇ ਨੇ ਅਤੇ ਬੇਣੀ ਜਿਹੜੇ ਹੋਏ ਨੇ ਇਹਦਾ ਆਮ ਇਤਿਹਾਸ ਨਹੀਂ ਮਿਲਦਾ ਬਹੁਤਾ। ਅਤੇ ਬੇਣੀ ਦੇ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ, ਬੇਣੀ ਜਾਚਾ ਤੇਰੋ ਨਾਮ ਆਉਂਦਾ ਨਾ, ਭੱਟਾਂ ਦੇ ਸਵੀਆਂ ਵਿੱਚ ਵੀ ਆਉਂਦਾ, ਭਗਤ ਬੇਣ ਗੁਣ ਲਵੈ ਜੇਣ ਚੱਕਰਵਾ ਕਹਾਵੈ, ਇਉਂ ਗੁਰੂ ਗ੍ਰੰਥ ਸਾਹਿਬ 'ਚ ਦੋ ਸ਼ਬਦ ਆਉਂਦੇ ਨੇ ਅਤੇ ਇਹਦੇ ਨਾਮ ਇੱਦਾਂ ਵਰਤੋਂ ਚ ਆਇਆ। ਬੇਣੀ ਭਗਤ ਗੁਰਮੁਖ ਬੇਣੀ ਜਿਹੜਾ ਇਹ ਗੁਰਮੁਖ ਬੇਣੀ ਜੀ ਭਗਤ ਕਰ ਭਗਤੀ ਕਰਨ ਲੱਗੇ ਨੇ, ਕਿੱਥੇ ਜਾਏ ਇਕਾਂਤ ਬਹਿ ਲਿਵਲਾਵੈ, ਇਕਾਂਤ ਥਾਂ 'ਤੇ ਜਾ ਕੇ ਭਾਵ ਜੰਗਲ 'ਚ ਜਾ ਕਰਕੇ ਬਹਿੰਦਾ ਹੈ ਅਤੇ ਲਿਵਲਾਉਂਦਾ ਹੈ। ਇਸ ਤਰ੍ਹਾਂ ਇਹ ਘਰ ਚਲਾ ਜਾਂਦਾ, ਘਰੋਂ ਜਦੋਂ ਜਾਂਦਾ ਬਾਹਰ ਇਕਾਂਤ ਵਿੱਚ ਬਹਿੰਦਾ ਹੈ ਭਗਤੀ ਕਰਦਾ ਹੈ, ਮੁੜ ਕੇ ਗਰੀਬੀ ਇਹਦੇ ਬਹੁਤ ਸੀ ਹੱਥ ਦੀ ਪਹਿਲਾਂ ਤੋਂ ਹੀ, ਬਾਅਦ 'ਚ ਵਿਆਹ ਹੋਇਆ ਫਿਰ ਵੀ ਗਰੀਬੀ ਬੋਵੀ ਰਹੀ। ਇਸੇ ਤਰ੍ਹਾਂ ਲੜਕਾ ਹੋਇਆ, ਜਿੱਦਾਂ ਲੜਕਾ ਹੋਇਆ ਵਿਚਾਰੇ ਦੇ ਘਰ ਇੱਕ ਗੁੜ ਦੀ ਰੋੜੀ ਵੀ ਵੰਡਣ ਨੂੰ ਨਹੀਂ ਸੀ, ਇੱਥੇ ਨਹੀਂ ਗਰੀਬੀ ਨੇ ਘਰ ਕੀਤਾ ਸੀ। ਜੇ ਗਰੀਬੀ ਆ ਤਾਂ ਘਰਦਿਆਂ ਨੇ ਵੀ ਵਸਤੂਆਂ ਦੀ ਗ੍ਰਸਤੀ ਹੈ, ਵਸਤੂਆਂ ਦੀ ਲੋੜ ਹੈ, ਘਰਵਾਲੀ ਆਏ ਪੁੱਛਦੀ ਆਇਆਂ ਨੂੰ ਤੁਸੀਂ ਜਾਂਦੇ ਕਿੱਥੇ ਹੋ, ਕੰਮ ਕੋਈ ਨਹੀਂ ਕਰਦੇ ਅਤੇ ਘਰ ਗਰੀਬੀ ਜ਼ੋਰ ਪਾਈ ਜਾ ਰਹੀ ਹੈ। ਅਤੇ ਉੱਤਰ ਵਿੱਚ ਸੀ ਜਾਂਦੇ ਕਹਿੰਦੇ ਵੀ ਮੈਂ ਰਾਜੇ ਦੇ ਘਰ ਜਾਂਦਾ, ਉੱਥੇ ਕਥਾ ਕਰਦਾ ਹੁੰਦਾ। ਅਤੇ ਫਿਰ ਕਹਿਣ ਲੱਗੇ ਜੇ ਰਾਜੇ ਨਾਲ ਉੱਥੇ ਤੇਰੀ ਐਡੀ ਦੋਸਤ ਰਾਜਾ ਹੈ ਕੋਲ ਜਾਂਦਾ ਹੈ ਜੀ, ਉੱਥੋਂ ਵਸਤੂਆਂ ਨਹੀਂ ਆ ਸਕਦੀਆਂ। ਸੋ ਉਹ ਗੱਲ ਨੂੰ ਟਾਲ ਮਟੋਲ ਕਰਦਾ ਕਿਉਂਕਿ ਸੱਚ ਵਿੱਚ ਤਾਂ ਰਾਜੇ ਦੇ ਜਾਂਦਾ ਨਹੀਂ ਸੀ, ਰਾਜਾ ਕੌਣ ਹੈ ਪਰਮੇਸ਼ਰ, ਅਤੇ ਭਾਵ ਵਿੱਚ ਉਹ ਗੱਲ ਸੀ। ਅਤੇ ਇਸ ਲਈ ਇਹ ਜਦੋਂ ਦਿਨ ਲੰਘਦੇ ਗਏ ਘਰ ਵਿੱਚ ਤਾਂ ਕਲੇਸ਼ ਫਿਰ ਹੋਣਾ ਕੋਈ ਗੈਰ ਕੁਦਰਤੀ ਗੱਲ ਨਹੀਂ, ਜਿੱਥੇ ਵਸਤੂਆਂ ਦੀ ਪ੍ਰਾਪਤੀ ਨਾ ਹੋਵੇ ਅਤੇ ਘਰ ਵਿੱਚ ਕਲੇਸ਼ ਹੋਵੇਗਾ, ਉਸ ਕਲੇਸ਼ ਦਾ ਸਦਕਾ। ਅਤੇ ਬਲ ਛਲ ਕਰਕੇ ਕੁਝ ਦਿਨ ਲੰਘਾਈ ਜਾਂਦਾ, ਝੱਟ ਲੰਘਾਉਂਦਾ, ਇੱਦਾਂ ਆਪਣਾ ਸਮਾਂ ਲੰਘਾਉਂਦਾ। ਅਕਸਰ ਪਰਮੇਸ਼ਰ ਨੇ ਵੇਖਿਆ ਵੀ ਹੁਣ ਇਹ ਮੇਰੇ ਪ੍ਰਾਣ ਹੋਇਆ ਹੋਇਆ ਹੈ, ਅਤੇ ਆਪ ਪਰਮੇਸ਼ਰ ਰਾਜੇ ਦਾ ਰੂਪ ਧਾਰ ਕੇ ਇਹਦੇ ਘਰ ਵਿੱਚ ਆਇਆ, ਇਹਦੇ ਘਰ ਵਿੱਚ ਆ ਕੇ ਜੋ ਵਸਤੂਆਂ ਦੀ ਲੋੜ ਸੀ ਆ ਕੇ ਕਹਿਣ ਲੱਗੇ, ਉਹ ਕਥਾ ਕਰਦਾ ਮੇਰੇ ਘਰ ਆ ਕੇ। ਪਰਮੇਸ਼ਰ ਨੇ ਉਹੀ ਗੱਲ ਕਹਿਣੀ, ਉਹਦੇ ਵਾਲੇ ਅੱਖਰ ਜਿਹੜੇ ਦੁਹਰਾਏ, ਕਥਾ ਕਰਦਾ ਅਜੇ ਮੱਧ ਦਾ ਭੋਗ ਪਿਆ, ਆ ਮੱਧ ਦੇ ਭੋਗ ਦੀ ਆ ਸਾਰੀ ਭੇਟਾ ਜਿਹੜੀ ਆ ਨਾ ਤੁਹਾਨੂੰ ਦੇ ਚੱਲਿਆ, ਜਿੱਦਣ ਪੂਰਾ ਭੋਗ ਪਿਆ ਤਾਂ ਹੋਰ ਆ ਜਾਊਗੀ। ਇਉਂ ਦੇ ਘਰ ਆ ਕਰਕੇ ਉਹਨੂੰ ਜਿਹੜਾ ਅਸੀਂ ਮਾਲੋ ਮਾਲ ਕਰ ਦਿੱਤਾ ਘਰ ਨੂੰ, ਉਹ ਸਾਰਾ ਪ੍ਰਸੰਗ ਭਾਈ ਸਾਹਿਬ ਜੀ ਅੱਜ ਇਸ ਪੌੜੀ ਵਿੱਚ ਆਪਾਂ ਨੂੰ ਦਰਸਾ ਰਹੇ। ਪੜ੍ਹੋ ਹੁਣ ਫਿਰ।
ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਬਹਿ ਲਿਵ ਲਾਵੈ।
ਹਾਂ, ਇਕਾਂਤ ਵਿੱਚ ਬੈਠ ਕੇ ਲਿਵ ਲਾਉਂਦਾ ਹੈ, ਜੰਗਲ 'ਚ ਜਾ ਕੇ ਪ੍ਰਭੂ ਭਗਤੀ ਕਰਦਾ ਜੀ।
ਕਰਮ ਕਰੇ ਅਧਿਆਤਮੀ,
ਅਧਿਆਤਮੀ ਕਰਮ ਕਰਦਾ ਹੈ, ਪਰਮਾ ਪ੍ਰਭੂ ਨੂੰ ਮਿਲਣ ਵਾਲੇ ਕਰਮ ਕਰਦਾ ਹੈ। ਜਿਹੜੀ ਅਧਿਆਤਮ ਵਿੱਦਿਆ ਹੈ ਉਹਦੇ ਬ੍ਰਹਮ ਵਿੱਦਿਆ ਮੁਤਾਬਕ ਉਹ ਅਧਿਆਤਮ ਕਰਮ ਕਰਦਾ, ਜਾਂ ਅਧਿਆਤਮ ਕਰਮ ਦੇ ਅਰਥ ਯੋਗਾ ਅਭਿਆਸ ਵੀ ਹੈ। ਆ ਜਿਹੜਾ ਕਈ ਦਿਨ ਤੁਸੀਂ ਕਰਦੇ ਰਹੇ ਹੋ ਨਾ ਇੱਥੇ, ਹੁਣ ਮੈਨੂੰ ਲੱਗਦਾ ਹੁਣ ਨਹੀਂ ਕਿਸੇ ਨੇ ਕਰਨਾ, ਆਪ ਵਿੱਚ ਹੀ ਘਰੇ ਜਾ ਕੇ ਨਹੀਂ ਕੋਈ ਕਰੂ,
ਹੋਰ ਕਿਸੇ ਨਾਲ ਲੱਖ ਲਿਖਾਵੇ।
ਉਹ ਅਧਿਆਤਮੀ ਕਰਮ ਕਰਦਾ, ਯੋਗਾ ਅਭਿਆਸ ਵੀ ਕਰਦਾ ਹੈ। ਇਹ ਜਿਹੜਾ ਕਰਮ ਕਰਦਾ ਇਸ ਕੰਮ ਨੂੰ ਗੁਪਤ ਰੱਖ ਲਿਆ, ਇਸ ਭਗਤੀ ਨੂੰ ਹੋਰਸ ਮੈਨੇ ਹੋਰ ਦੇ ਤਾਂ ਹੀ, ਹੋਰਸ ਕਿਸੇ ਦੇ ਤਾਂ ਹੀ ਇਹ ਤੋਂ ਕੀ ਪੜ੍ਹਿਆ ਤੁਸੀਂ?
ਹੋਰ ਕਿਸੇ ਨਾ ਲੱਖ ਲਿਖਾ,
ਲੱਖ ਪਾਠ ਨੂੰ ਅਜਰ ਕਰ ਲਿਓ। ਹੋਰ ਕਿਸੇ ਨਾ ਅਜਰ ਲਿਖਾਵਾ,
ਅਜਰ
ਹਾਂ ਕਿਸੇ ਕੋਲ ਹੈਗਾ ਜੀ ਅਜਰ? ਹਾਂਜੀ ਹਾਂ, ਕਟਾਇਆ ਸਵੇਰੇ ਅਜ ਅਜਰ ਪਾਠ ਹੈ। ਅਤੇ ਇਉਂ ਜਿਹੜਾ ਸੀ ਇਹ ਅਜਰ ਗੱਲ ਜਿਹੜੀ ਹੈ, ਨਹੀਂ ਕਿਸੇ ਨੂੰ ਹੋਰ ਛੁਪ ਭਾਵ ਇਸ ਗੱਲ ਨੂੰ ਗੁਪਤ ਰੱਖਿਆ ਹੈ। ਹਾਂਜੀ ਇਸ ਅਜਰ ਵਸਤੂ ਨੂੰ ਲਿਖਾਉਂਦਾ ਨਹੀਂ, ਜਲਾਉਂਦਾ ਨਹੀਂ ਕਿਸੇ ਨੂੰ ਹੋਰ ਜੋ ਭਗਤੀ ਕਰਦਾ ਹੈ। ਹਾਂਜੀ
ਘਰ ਆਇਆ ਜਾਂ ਪੁੱਛੀਐ ਰਾਜ ਦੁਆਰ ਗਿਆ ਆਲਾਵੈ।
ਹਾਂਜੀ ਘਰ ਆਇਆ ਜਾਂ ਪੁੱਛੀਐ, ਜਦੋਂ ਘਰ ਆਉਂਦਾ ਪੁੱਛਦੀ ਹੈ ਘਰ ਵਾਲੀ ਕਿੱਥੇ ਜਾਂਦੇ ਹੋ ਤੁਸੀਂ ਰੋਜ਼, ਫਿਰ ਕੀ ਕਹਿੰਦਾ? ਰਾਜ ਦੁਆਰ ਗਿਆ ਅਲਾਵਾ, ਅਲਾਵਾ ਮੈਨੇ ਆਖਦਾ ਮੈਂ ਰਾਜ ਦੁਆਰੇ ਗਿਆ ਸੀ ਜੀ, ਰਾਜੇ ਦੇ ਘਰੇ ਗਿਆ ਸੀ। ਹਾਂਜੀ
ਘਰ ਸਾਹਿਬ ਵਸਤੂ ਮੰਗੀਆਂ,
ਵਥੂ ਨਾ ਵਸਤੂਆਂ, ਹੁਣ ਘਰ ਵਿੱਚ ਵਸਤੂਆਂ ਦੀ ਜਿਹੜੀ ਲੋੜ ਹੈ ਮੰਗੀਆਂ ਜਾ ਰਹੀਆਂ ਨੇ, ਲਿਆਓ ਫਿਰ ਦੇ, ਚਾਹੇ ਕੰਮ ਕਰਕੇ ਲਿਆਓ ਜਾਂ ਕਿਵੇਂ ਵੀ ਆ, ਸਾਨੂੰ ਤਾਂ ਵਸਤੂਆਂ ਦੀ ਲੋੜ ਹੈ, ਦਿਓ ਫਿਰ ਅੱਗੋਂ ਬਲ ਛਲ।
ਬਲ ਛਲ ਕਰਕੇ ਝੱਤ ਲੰਘਾਵੈ,
ਝੱਤ ਨਾਮ ਸਮਾਂ, ਝੱਟ ਆਪਣੀ ਜਿਹੜੀ ਹੈ ਲੰਘਾਉਂਦਾ ਹੈ, ਬਲ ਛਲ ਕਰਕੇ ਚਾਲ ਮਟੋਲ ਕਰਕੇ ਲੰਘਾਈ ਜਾਂਦਾ ਹੈ। ਕਿੰਨੇ ਕੁ ਦਿਨ ਚੱਲੂਗੀ ਚਾਲ ਮਟੋਲ ਬਾਈ? ਹਾਂਜੀ ਫਿਰ
ਵੱਡਾ ਸਾਂਗ ਵਰਤਦਾ,
ਇੱਕ ਦਿਨ ਐਸਾ ਕੌਤਕ ਵਰਤ ਗਿਆ ਜੀ ਵੱਡਾ ਭਾਰੀ। ਹਾਂਜੀ
ਉਹ ਇੱਕ ਮਨ ਪਰਮੇਸ਼ੁਰ ਧਿਆਵੈ,
ਜਦੋਂ ਇੱਕ ਮਨ ਹੋ ਕੇ ਪਰਮੇਸ਼ੁਰ ਨੂੰ ਧਿਆਉਣ ਲੱਗਿਆ ਨਾ, ਵਾਹਿਗੁਰੂ ਨੇ ਵੀ ਇੱਕ ਸਾਂਗ ਭਾਈ ਕੌਤਕ ਵਰਤਾਇਆ, ਫਿਰ ਆਪ ਰੂਪ ਧਾਰ ਕੇ ਆਏ ਰਾਜੇ ਦਾ, ਇਹ ਕੌਤਕ ਵਰਤਿਆ।
ਪੈਜ ਸਵਾਰੈ ਭਗਤ ਦੀ,
ਆਪਣੇ ਭਗਤ ਦੀ ਵਿਆਹੀ ਹੁਣ ਪੈਜ ਰੱਖਣੀਆਂ ਨਾ। ਹਾਂਜੀ
ਰਾਜਾ ਹੋਏ ਕਹਿ ਘਰ ਚੱਲ ਆਵੈ,
ਰਾਜਾ ਬਣ ਕੇ ਆਇਆ, ਘਰੇ ਚੱਲ ਕੇ ਆਇਆ ਜੀ ਭਗਤ ਬੇਣੀ ਦੇ। ਹਾਂਜੀ
ਦੇ ਦਿਲਾਸਾ ਤੁਸ ਕਹਿ,
ਤੁਸ ਕਹਿ ਦਾ ਅਰਥ ਹੁੰਦਾ ਖੁਸ਼ ਹੋ ਕੇ, ਪ੍ਰਸੰਨ ਹੋ ਕੇ ਰੱਬ ਹੁਣ ਦਿਲਾਸਾ ਦਿੱਤਾ ਘਰ ਵਾਲੀ ਨੂੰ, ਇਹਦੇ ਬੇਣੀ ਦੇ ਨੂੰ, ਪਰਿਵਾਰ ਨੂੰ।
ਅਣਗਿਣਤੀ ਖਰਚੀ ਪਹੁੰਚਾਵੈ,
ਅਣਗਿਣਤ ਵਸਤੂਆਂ ਖਰਚੀ ਜੋ ਲੋੜ ਸੀ ਨਾ ਪਹੁੰਚਾ ਦਿੱਤੀ, ਕਹਿੰਦੇ ਮੱਧ ਦਾ ਭੋਗ ਪਿਆ ਹਾਲੇ ਕਥਾ ਦਾ, ਅਣਗਿਣਤੀ ਵਸਤੂਆਂ ਜਿਹੜੀਆਂ ਨੇ ਸੰਭਾਲੋ ਜੀ।
ਉੱਥੋਂ ਆਇਆ ਭਗਤ ਪਾਸ,
ਉੱਥੋਂ ਫਿਰ ਛੱਡ ਕੇ ਭਗਤ ਨੂੰ ਨਾ ਹਾਲੇ ਇਸ ਗੱਲ ਦਾ ਪਤਾ ਵੀ ਮੇਜੀ ਦੀ ਮੈਂ ਭਗਤੀ ਕਰਦਾ, ਉਹ ਰਾਜਾ ਰੂਪ ਹੋ ਕਰਕੇ ਮੇਰੇ ਘਰ ਨੂੰ ਮਾਲੋ ਮਾਲ ਕਰਿਆ ਹੈ, ਇਹ ਗੱਲ ਦਾ ਅਤੇ ਉਹਦੀ ਭਗਤੀ ਦੀ ਸੰਪੂਰਨਤਾ ਉਹਨੂੰ ਦਿਲਾਸਾ ਦੇਣ ਵਾਸਤੇ ਜਿੱਥੇ ਬੈਠਾ ਭਗਤ ਬੇਣੀ ਜੀ ਭਗਤੀ ਕਰ ਰਿਹਾ ਸੀ ਉੱਥੇ ਆ ਗਏ ਘਰ ਤੋਂ ਬਾਅਦ। ਵਾਹਿਗੁਰੂ ਜੀ
ਹੋਏ ਦਿਆਲ ਹੇਤ ਉਪਜਾਵੈ,
ਦਿਆਲੂ ਹੋਏ ਨੇ ਆ ਕੇ, ਹੇਤ ਪਿਆਰ ਕੀਤਾ, ਪਿਆਰ ਨੂੰ ਪੈਦਾ ਕੀਤਾ, ਗੱਲ 'ਚ ਲੈ ਜੱਫੀ 'ਚ ਪਾ ਲਿਆ ਭਗਤ ਨੂੰ। ਹਾਂ
ਭਗਤ ਜਨਾ ਜੈਕਾਰ ਕਰਾਵੈ,
ਇਹ ਉਹਦਾ ਬਿਰਦਾ ਜੀ, ਉਹ ਭਗਤ ਜਨਾ ਦਾ ਜੈ ਜੈਕਾਰ ਕਰਾਉਂਦਾ, ਧਰਤੀ ਨੂੰ ਹੱਥ ਨਹੀਂ ਲਾਉਣੇ ਫਿਰ ਤੋਂ, ਇਹਦੇ ਨਾਲ ਲਾਇਆ ਕਰੋ ਇੱਦਾਂ, ਕੋਈ ਹੇਠਾਂ ਪੈਰ ਲੱਗਦੇ ਰਹਿੰਦੇ ਹੈ ਸਾਰਿਆਂ ਨੂੰ ਬੇਨਤੀ, ਭਾਈ ਕੁਝ ਨਵੇਂ ਵੀ ਆਏ ਹੋਣਗੇ, ਜਦੋਂ ਕੋਈ ਧਰਤੀ ਨੂੰ ਹੱਥ ਕਾਰਪੈਟ ਨੂੰ ਲਾਉਣੇ ਆ ਨਾ ਰਗ ਨੂੰ, ਅਤੇ ਆਪਣਾ ਹਜ਼ੂਰੀਆ ਇਸੇ ਕਰਕੇ ਪਾਇਆ, ਹਜ਼ੂਰੀਆ ਉੱਤੇ ਰੱਖ ਕੇ ਫਿਰ ਹੱਥ ਲਾਇਆ, ਬਾਣੀ ਦੀ ਪਵਿੱਤਰਤਾ ਨੂੰ ਮੁੱਖ ਰੱਖਣਾ। ਹਾਂ
ਹੋਏ ਮਿਰਕਤ ਬਨਾਰਸੀ ਰਹਿੰਦਾ,
ਇਹ ਨਿਯਮ ਤੁਸੀਂ ਘਰ ਵਿੱਚ ਵੀ ਪਾਲਣਾ ਬਾਣੀ ਦਾ ਸਤਿਕਾਰ ਵਾਸਤੇ, ਜਦੋਂ ਵੀ ਪਾਠ ਗੁਟਕਾ ਸਾਹਿਬ ਜਾਂ ਪੋਥੀ ਸਾਹਿਬ ਤੋਂ ਕਰੋ ਹਜ਼ੂਰੀਆ ਪਾ ਕੇ ਕਰਿਆ ਕਰੋ, ਇਹਨਾਂ ਵੀ ਜਿੱਥੇ ਘਰ ਵਿੱਚ ਤੁਰੇ ਫਿਰਦੇ ਹੋ ਉੱਥੇ ਹੇਠਾਂ ਵੀ ਹੱਥ ਲੱਗੀ ਜਾਣ, ਪੋਥੀ ਸਾਹਿਬ ਨੇ ਵੀ ਲੱਗੀ ਜਾਣ, ਜਾਂ ਪੈਰ ਵੀ ਖੁਰਚੀ ਜਾਓ ਉਹੀ ਹੱਥ ਹੱਥ ਮਾਰੇ ਬਾਣੀ ਲਾਈ ਜਾਵੋ, ਕਈ ਸੁਭਾਜਾ ਬਣਾਉਂਦਾ ਐਵੇਂ ਖੁਰਚੀ ਜਾਣੇ ਪੈਰ, ਜਾਂ ਐਵੇਂ ਬੁੱਲਾਂ 'ਤੇ ਹੱਥ ਫੇਰੀ ਜਾਣੇ ਨੇ, ਸੁਭਾਅ ਬਣਿਆ ਹੁੰਦਾ ਕੰਨਾਂ 'ਚ ਉਂਗਲੀਆਂ ਫੇਰੀ ਜਾਣੀਆਂ ਨੇ, ਉਹੀ ਫਿਰ ਗੁਟਕਾ ਸਾਹਿਬ ਨੂੰ ਪੋਥੀ ਨੂੰ ਲਾਉਣਾ ਹੈ, ਬੜੀ ਵੱਡੀ ਬੇਅਦਬੀ ਹੈ, ਸਤਿਕਾਰ ਕਰਨਾ ਬਾਣੀ ਦਾ। ਚਲੋ ਪੜ੍ਹੋ ਜੀ।
ਰਹਿੰਦਾ ਰਾਮਾਨੰਦ ਗੁਸਾਈ,
ਹਾਂਜੀ ਹੁਣ ਅਗਲੀ ਪੌੜੀ ਸ਼ੁਰੂ ਹੋਣ ਲੱਗੀ ਆ, ਪੜ੍ਹੋ ਸਾਰੇ। ਹੋਏ ਬਿਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ,
ਰਹਿੰਦਾ ਰਾਮਾਨੰਦ ਗੁਸਾਈ।
ਇਹ ਜਿਹੜਾ ਬਨਾਰਸ ਹੈ ਨਾ, ਇਹਦਾ ਦੂਜਾ ਨਾਂ ਕਾਂਸੀ ਹੈ, ਅਤੇ ਬਨਾਰਸ ਕਿਉਂ ਨਾਂ ਪਿਆ? ਇਹਦਾ ਦੋ ਨਦੀਆਂ ਦੇ ਵਿਚਕਾਲੇ ਹੋਣ ਕਰਕੇ ਇਹਦਾ ਨਾਂ ਬਨਾਰਸ ਪੈ ਗਿਆ। ਦੋ ਨਦੀਆਂ ਕਿਹੜੀਆਂ ਨੇ? ਬਰਨ ਅਸੀ, ਬਰਨ ਅਸੀ, ਇੱਕ ਨਦੀ ਦਾ ਨਾਂ ਹੈ ਬਰਨ, ਦੂਜੀ ਨਾਂ ਹੈ ਜੀ ਅਸੀ, ਦੋ ਨਦੀਆਂ ਦੇ ਵਗਦੀਆਂ ਕਰਕੇ ਇਹਦਾ ਨਾਂ ਵਾਰਾਣਸੀ ਵੀ ਪੈ ਗਿਆ, ਬਨਾਰਸ ਪੈ ਗਿਆ। ਸੋ ਕਈ ਮੰਨਦੇ ਆ ਵੀ ਮੁਗਲ ਕਾਲ ਵੇਲੇ ਇਹਦਾ ਨਾਂ ਬਨਾਰਸ ਰੱਖਿਆ ਉਹਨਾਂ ਨੇ, ਜਿਉਂ ਵੀ ਜਾਣਿਆ ਜਾਂਦਾ, ਪਹਿਲਾਂ ਕਾਂਸੀ ਜੀ ਕਰਕੇ ਪ੍ਰਸਿੱਧ ਹੈ ਵੈਸੇ ਤਾਂ। ਇਹ ਹਿੰਦੂਆਂ ਦਾ ਬਹੁਤ ਇੱਕ ਪ੍ਰਸਿੱਧ ਹੈ ਸ਼ਹਿਰ, ਵਿੱਦਿਆ ਦੇ ਸੰਬੰਧ ਵਿੱਚ ਵੀ। ਇਹ ਇੱਥੇ ਜਿਹੜੀ ਗੁਰਮਤ ਆਪਣੇ ਇਹਨਾਂ ਦੀ ਵਿੱਦਿਆ ਨਾ, ਹਿੰਦੂ ਸ਼ਹਿਰ ਜਿਹੜਾ ਹੈ ਸੰਸਕ੍ਰਿਤ ਦਾ ਬਹੁਤ ਵੱਡਾ ਕੇਂਦਰ ਉਸ ਵੇਲੇ ਵੀ ਸੀ ਪੁਰਾਤਨ ਸਮੇਂ 'ਚ, ਇਹ ਹੁਣ ਵੀ ਚੱਲਿਆ ਹੁੰਦਾ। ਉੱਥੋਂ ਦੇ ਪੜ੍ਹੇ ਨੂੰ ਡਿਗਰੀ ਮਿਲਦੀ ਸੀ ਪੰਡਿਤ ਦੀ, ਪੰਡਿਤ ਦੀ ਉਪਾਧੀ। ਪੰਡਿਤ ਇਹ ਨਹੀਂ ਕਿ ਕਿਸੇ ਬਾਹਮਣਾਂ ਦੇ ਘਰ ਜੰਮੇ ਨੂੰ ਪੰਡਿਤ ਕਿਹਾ ਜਾਂਦਾ ਹੈ, ਉੱਥੋਂ ਜਿਹੜਾ ਪੜ੍ਹ ਕੇ ਆਉਂਦਾ ਉਹਨੂੰ ਇਹ ਉਪਾਧੀ ਨਾਲ ਉਪਾਧਿਤ ਕੀਤਾ ਜਾਂਦਾ ਕਿ ਇਹ ਵਿੱਦਿਆ ਦਾ ਪੰਡਿਤ ਹੈ। ਉਹ ਡਿਗਰੀ ਉੱਥੇ ਮਿਲਦੀ। ਕਲਗੀਧਰ ਨੇ ਸਾਡੇ ਵਾਸਤੇ ਗੁਰੂ ਕੀ ਕੰਸੀ ਦਮਦਮ ਸਾਹਿਬ ਬਣਾਇਆ, ਜਿਹੜਾ ਉੱਥੇ ਪੜ੍ਹੂਗਾ ਬਾਈ ਸਾਡਾ ਉਹ ਇਹ ਗੁਰੂ ਦੀ ਕੰਸੀ ਹੈ। ਇਉਂ ਕੰਸੀ ਤੋਂ ਪਾਪ ਬਨਾਰਸਾ ਦੂਜਾ ਸ਼ਹਿਰ ਦਾ ਨਾਂ। ਇਹ ਜਿਹੜਾ ਸੀ ਮੁੱਢ ਤੋਂ ਪੁਰਾਣੇ ਸਮੇਂ ਤੋਂ ਲੈ ਕੇ ਹਿੰਦੂਆਂ ਦਾ ਬਹੁਤ ਵੱਡਾ ਤੀਰਥ ਵੀ ਹੈ ਅਤੇ ਵਿੱਦਿਆ ਦਾ ਕੇਂਦਰ ਵੀ ਹੈ। ਇੱਥੇ ਦੇ ਰਹਿਣ ਵਾਲੇ ਭਗਤ ਕਬੀਰ ਸਾਹਿਬ ਵੀ ਇੱਥੇ ਹੋਏ ਨੇ, ਭਗਤ ਰਵਿਦਾਸ ਸਾਹਿਬ ਜੀ ਇੱਥੇ ਹੋਏ ਨੇ, ਇਸੇ ਤਰ੍ਹਾਂ ਰਾਮਾਨੰਦ ਆਇਆ ਨਾ, ਰਾਮਾਨੰਦ ਗੁਸਾਈ, ਰਾਮਾਨੰਦ ਜੀ ਵੀ ਇਸੇ ਕਾਂਸੀ ਦੇ ਬਨਾਰਸ ਦੇ ਰਹਿਣ ਵਾਲੇ ਹੀ ਹੋਏ ਨੇ। ਇਹ ਜਿਹੜਾ ਰਾਮਾਨੰਦ ਸੀ ਉਸ ਵੇਲੇ ਇੱਕ ਸੰਪਰਦਾ ਸੀ, ਇਹਨਾਂ ਤੋਂ ਪਹਿਲਾਂ ਰਾਮਾਨੰਦ ਤੋਂ ਪਹਿਲਾਂ ਜਿਹਦਾ ਨਾਂ ਸੀ ਰਾਮਾਨੁਜ, ਰਾਮਾਨੁਜ ਉਹਨੇ ਇੱਕ ਸੰਪਰਦਾ ਚਲਾਈ ਹੈ ਵੈਸ਼ਨ ਮੱਤ ਦੀ ਉਸ ਵੇਲੇ, ਅਤੇ ਉਹਦੇ ਉਹਦੀ ਕਹਿ ਲਓ ਬਈ ਚਲਾਈ ਹੋਈ ਸੰਪਰਦਾ ਦੇ ਵਿੱਚ ਇੱਕ ਰਾਘਵਾਨੰਦ ਜੀ ਹੋਏ ਨੇ। ਰਾਘਵਾਨੰਦ ਇਹ ਰਾਮਾਨੰਦ ਦੇ ਗੁਰੂ ਸੀ ਅਤੇ ਉਹਨਾਂ ਤੋਂ ਉਹਨਾਂ ਨੇ ਗੁਰਦੀਖਿਆ ਲਈ। ਅੱਗੇ ਰਾਮਾਨੰਦ ਦੇ ਫਿਰ ਬਹੁਤ ਕਹਿ ਲਓ ਵੀ ਅੱਗੇ ਚੇਲੇ ਉਹਨਾਂ ਨੇ ਬਣਾਏ, ਜਿਨ੍ਹਾਂ ਵਿੱਚੋਂ 12 ਚੇਲੇ ਪੂਰੇ ਪ੍ਰਸਿੱਧ ਹੋਏ ਨੇ, ਜਿਨ੍ਹਾਂ 'ਚ ਭਗਤ ਕਬੀਰ ਸਾਹਿਬ ਜੀ ਹੋਏ ਨੇ। ਹਾਂਜੀ, ਇਉਂ ਰਾਮਾਨੰਦ ਦਾ ਇੱਕ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਰਾਮਾਨੰਦ ਦਾ ਵੀ। ਹਾਂ, ਕਤ ਲਾਗੋ ਰੇ ਆਉਂਦਾ ਨਾ
ਜਿਹੜਾ ਵੇਲੇ ਉੱਠ ਕੇ
ਬਸੰਤ ਰਾਗ ਦੇ ਵਿੱਚ ਭਗਤ ਰਾਮਾਨੰਦ ਦਾ। ਹੁਣ ਇਹ ਰਾਮਾਨੰਦ ਜਿਹੜਾ ਗੁਸਾਈ ਹੈ ਜੀ, ਭਾਵ ਉੱਥੋਂ ਦਾ ਆਚਾਰੀਆ ਮੰਨਿਆ ਜਾਂਦਾ ਹੈ ਅਤੇ ਬਨਾਰਸ ਦੇ ਵਿੱਚ ਰਹਿੰਦਾ ਹੈ। ਰਹਿੰਦਾ ਕਿਵੇਂ ਆ, ਹੋਏ ਬਰਖਤ ਲਗਾਓ ਨਹੀਂ ਕੋਈ ਮੋਹ ਦੇ ਨਾਲ, ਕੋਈ ਮਾਇਆ ਨਾਲ ਮਮਤਾ ਨਹੀਂ, ਉਹਨੂੰ ਬਰਖਤ ਕਹਿੰਦੇ ਨੇ। ਬੇਨਾਮ ਰਹਿਤ ਰਖਤ ਮੈਨੇ ਮੋਹ, ਜਿਹੜਾ ਮੋਹ ਤੋਂ ਰਹਿਤ ਹੋਵੇ ਉਹਨੂੰ ਕਹਿੰਦੇ ਨੇ ਬਿਰਖਤ। ਨਾ ਮਾਇਆ ਨਾਲ ਮੋਹ, ਨਾ ਪਦਾਰਥਾਂ ਨਾਲ, ਨਾ ਕਿਸੇ ਪਰਿਵਾਰਕ ਸੰਸਾਰ ਨਾਲ, ਉਹ ਬਿਰਖਤ ਹੁੰਦਾ ਹੈ। ਇਹ ਉਹ ਰਾਮਾਨੰਦ ਜਿਹੜੇ ਨੇ ਜਿਨ੍ਹਾਂ ਦਾ ਸਤ ਗੁਰੂ ਗ੍ਰੰਥ ਸਾਹਿਬ 'ਚ ਆਇਆ ਹੈ। ਹਾਂਜੀ, ਸੋ ਇਉਂ ਉਹ ਇੱਥੇ ਬਨਾਰਸ ਵਿਖੇ ਬਿਰਖਤ ਰੂਪ ਹੋ ਕਰਕੇ ਅਤੇ ਰਹਿ ਰਹੇ ਨੇ। ਇਹਨੇ ਗੰਗਾ ਦੇ ਪੰਜਾਂਗ, ਗੰਗਾ ਦਾ ਇੱਕ ਘਾਟ ਹੈ ਜਿਹਦਾ ਨਾਂ ਹੈ ਪੰਜਾਂਗ ਘਾਟ, ਉੱਥੇ ਰਹਿ ਕੇ ਬਹੁਤ ਪ੍ਰਚਾਰ ਕੀਤਾ ਅਤੇ ਰੋਜ਼ ਗੰਗਾ ਇਸ਼ਨਾਨ ਕਰਨ ਜਾਂਦਾ ਹੈ। ਅੱਗੇ ਆਵੇਗਾ। ਹਾਂਜੀ, ਚਲੋ ਅੱਗੇ।
ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਉਣ ਤਾਈਂ।
ਹਾਂ, ਦੇਖੋ ਨਾ, ਅੰਮ੍ਰਿਤ ਵੇਲੇ ਉੱਠਦਾ, ਅੰਮ੍ਰਿਤ ਵੇਲੇ ਉੱਠ ਕਰਕੇ ਕੌਣ ਉੱਠਦਾ ਵੀ ਅੰਮ੍ਰਿਤ ਵੇਲੇ? ਨਹੀਂ ਜੀ, ਨਹੀਂ, ਰਾਮਾਨੰਦ ਹੀ ਉੱਠਦੇ ਨੇ ਅਜੇ, ਕਬੀਰ ਵੀ ਜਾਊਗਾ। ਪਰ ਗੱਲ ਜਿਹੜੀ ਰੋਜ਼ ਦੀ ਪ੍ਰਕਿਰਿਆ ਵਾ ਇਹ ਰਾਮਾਨੰਦ ਦੀ ਹੈ। ਇਹ ਕਿਹੜੀ ਸੰਪਰਦਾ ਵਿੱਚੋਂ ਹੋਇਆ ਹੈ? ਹੁਣ ਦੱਸਿਆ ਸੀ ਰਾਮਾਨੁਜ, ਉਹ ਸੰਪਰਦਾ 'ਚ ਹੋਇਆ। ਕੌਣ ਸੀ ਇਹਦਾ ਗੁਰੂ? ਰਾਘਵਾਨੰਦ। ਠੀਕ, ਕਿਹਦਾ ਗੁਰੂ ਸੀ ਰਾਘਵਾਨੰਦ? ਰਾਮਾਨੰਦ। ਠੀਕ, ਕਿੰਨੇ ਕੁ ਸ਼ਬਦ ਆਉਂਦੇ ਗੁਰੂ ਗ੍ਰੰਥ ਸਾਹਿਬ 'ਚ ਇਹਦੇ? ਇੱਕੋ ਸ਼ਬਦ ਆਉਂਦਾ ਬਸੰਤ ਰਾਗ ਜੀ। ਕਤ ਲਾਗੋ ਰੇ,
ਹਾਂਜੀ, ਅੱਗੋਂ ਹੀ ਦੇ ਜਾਏ ਕੈ।
ਹਾਂ, ਅੰਮ੍ਰਿਤ ਵੇਲੇ ਉੱਠ ਕੇ, ਅੰਮ੍ਰਿਤ ਵੇਲੇ ਉੱਠਦਾ ਹੈ, ਜਾਂਦਾ ਗੰਗਾ ਨਹਾਉਣ ਤਾਈਂ। ਗੰਗਾ ਵਿੱਚ ਨਹਾਉਣ ਵਾਸਤੇ ਅੰਮ੍ਰਿਤ ਵੇਲੇ ਉੱਠ ਕੇ ਜਾਣਾ ਕਰਦਾ, ਰੋਜ਼ ਦਾ ਨੇਮ ਹੈ ਇਹਦਾ ਰਾਮਾਨੰਦ ਜੀ ਦਾ। ਅੱਗੇ ਜੀ,
ਅੱਗੋਂ ਹੀ ਦੇ ਜਾਏ ਕੈ ਲੰਮਾ ਪਿਆ ਕਬੀਰ ਤਥਾਈਂ।
ਅਤੇ ਉੱਧਰ ਨੂੰ ਕਬੀਰ ਸਾਹਿਬ ਦਾ ਚੇਲਾ ਨਹੀਂ ਸੀ ਬਣਿਆ, ਪਰ ਭਗਤੀ ਭਾਵ ਵਾਲੇ ਸੰਸਕਾਰ ਨੇ, ਭਗਤੀ ਨਾਲ ਪਿਆਰ ਹੈ, ਭਗਤੀ ਕਰਨੀ ਸ਼ੁਰੂ ਕੀਤੀ ਹੈ, ਕਰੀ ਜਾ ਰਿਹਾ, ਪਰ ਗੁਰੂ ਧਾਰਨ ਕੋਈ ਨਹੀਂ ਕੀਤਾ। ਕਰੀ ਜਾਓ ਆਪਾਂ ਵੀ, ਜਿਹਨਾਂ 'ਚ ਗੁਰੂ ਧਾਰਨ ਨਹੀਂ ਕਰਦੇ ਕੁਛ ਨਹੀਂ ਬਣਨਾ। ਕੀ ਕਹਿੰਦਾ ਜੀ, ਮੈਂ ਤਾਂ ਪਹਿਲਾਂ ਹੀ ਬਹੁਤ ਨੇਕ ਕੰਮ ਕਰਦਾ, ਮੈਨੂੰ ਗੁਰੂ ਦੀ ਕੀ ਲੋੜ ਹੈ? ਸੋ ਉਹ ਹੈ ਜਿਸ ਤਰ੍ਹਾਂ ਕਿ ਫਸਲ ਉੱਗਦੀ ਤਾਂ ਹੈਗੀ ਆ, ਹਰੀ ਭਰੀ ਵੀ ਚਲੋ ਹੋ ਜਾਊਗੀ, ਪਰ ਫਲ ਵਾਲੀ ਗੱਲ ਨਹੀਂ ਬਣਨੀ। ਸੋ ਇਸ ਤਰ੍ਹਾਂ ਗੁਰੂ ਦੀ ਲੋੜ ਹੈ। ਇਉਂ ਕਬੀਰ ਸਾਹਿਬ ਜੋ ਭਗਤੀ ਤਾਂ ਕਰੀ ਜਾ ਰਿਹਾ, ਗੁਰੂ ਧਾਰਨ ਕੋਈ ਨਹੀਂ ਕੀਤਾ। ਅਕਸਰ ਫਿਰ ਇਹਨੂੰ ਇੱਕ ਆਕਾਸ਼ਬਾਣੀ ਹੋਈ, ਕਹਿਣ ਲੱਗਿਆ ਸਮਾਂ ਵੀ ਲੰਘਾਈ ਜਾਂਦਾ, ਗੁਰੂ ਵਾਲਾ ਬਣ ਜੇ ਪ੍ਰਭੂ ਨਾਲ ਮਿਲਾਪ ਕਰਨਾ। ਕਬੀਰ ਸਾਹਿਬ ਕਹਿੰਦੇ ਜੀ, ਅਸੀਂ ਨੀਵੀਂ ਜਾਤੀ ਦੇ ਹਾਂ, ਗੁਰੂ ਕੋਈ ਬਣ ਨਹੀਂ ਸਾ ਜਿਹੜੇ ਨੇ ਉਹ ਜਿਹੜੇ ਆਚਾਰੀਆ ਲੋਕ ਨੇ ਸਾਨੂੰ ਕਿੱਥੇ ਉਹਨਾਂ ਨੇ ਨਾਮ ਦੇਣਾ। ਕਹਿਣ ਲੱਗੇ ਫਿਰ ਕਿਹਨੂੰ ਗੁਰੂ ਧਾਰਾਂ ਮੈਂ? ਕਹਿਣ ਲੱਗੇ ਰਾਮਾਨੰਦ ਨੂੰ ਧਾਰ ਲੈ, ਕਾਂਸੀ 'ਚ ਰਹਿੰਦਾ। ਕਹਿੰਦਾ ਜੀ ਉਹ ਵੀ ਉੱਚੀ ਕੁਲ ਦੇ ਆਪਣੇ ਆਪ ਨੂੰ ਬ੍ਰਾਹਮਣ ਕਹਾਉਂਦੇ ਨੇ, ਉਹਨਾਂ ਨੇ ਮੈਨੂੰ ਮੰਤਰ ਕਿੱਥੇ ਦੇਣਾ? ਉਦੋਂ ਵੇਦ ਮੰਤਰ ਨੀਵੀਂ ਜਾਤ ਦੇ ਉਹਨੂੰ ਨਹੀਂ ਦਿੱਤਾ ਜਾਂਦਾ ਸੀ। ਜੁਗਤੀ ਦੱਸਦੀ, ਕਹਿਣ ਲੱਗੇ ਇੱਦਾਂ ਕਰ, ਜਿੱਥੋਂ ਰਾਮਾਨੰਦ ਰੋਜ਼ ਗੰਗਾ 'ਤੇ ਨਹਾਉਣ ਆਉਂਦਾ ਹੈ, ਉਹ ਜਿਹੜੇ ਪੌੜੀਆਂ 'ਤੇ ਉਤਰਦਾ ਪੌੜੀਆਂ ਜਾ ਕੇ ਲੇਟ ਜਾ ਪਹਿਲਾਂ ਉਹਦੇ ਜਾਣ ਤੋਂ। ਜਦੋਂ ਉਹ ਅੰਮ੍ਰਿਤ ਵੇਲੇ ਹਨੇਰਾ ਹੁੰਦਾ ਹੀ ਹੈ ਅਤੇ ਆਊਗਾ ਰਾਮਾਨੰਦ ਅਤੇ ਤੇਰੇ ਸਰੀਰ ਦੇ ਨਾਲ ਉਹਦਾ ਪੈਰ ਦਾ ਠੁੱਡਾ ਵੱਜੂ। ਉਹਨੇ ਅੱਗੋਂ ਕਹਿਣਾ ਰਾਮ ਕੇ ਰਾਮ ਕਹੋ, ਰਾਮ ਕੇ ਰਾਮ ਕਹੋ, ਰਾਮ ਕੇ ਰਾਮ ਕਹੋ, ਬਸ ਉਹੀ ਤੈਨੂੰ ਮੰਤਰ ਹੈ ਅਤੇ ਉਹਨੂੰ ਕਮਾਈ। ਇਸ ਤਰ੍ਹਾਂ ਹੀ ਇਹਦੀ ਪ੍ਰੇਰਨਾ ਲੈ ਕਰਕੇ ਕਬੀਰ ਸਾਹਿਬ ਉੱਠੇ ਅੰਮ੍ਰਿਤ ਵੇਲੇ, ਉਹਦੇ ਜਾਣ ਤੋਂ ਪਹਿਲਾਂ ਹੀ ਭਾਈ ਸਾਹਿਬ ਕਹਿ ਰਹੇ ਨੇ ਅੱਗੋਂ ਹੀ ਦੇ ਜਾਏ ਕਹਿ, ਰਾਮਾਨੰਦ ਤੋਂ ਜਾਣ ਤੋਂ ਪਹਿਲਾਂ ਹੀ ਅੱਗੋਂ ਹੀ। ਕਬੀਰ ਸਾਹਿਬ ਲੰਮਾ ਪੜ੍ਹ ਲਓ, ਅਤੇ ਥਾਈ ਉਸ ਥਾਂ ਦੇ ਉੱਤੇ ਜਾ ਕੇ ਲੰਮਾ ਪੈ ਗਿਆ ਕਬੀਰ ਪੌੜੀਆਂ 'ਚ। ਫਿਰ ਕੀ ਹੋਇਆ?
ਪੈਰੀਂ ਟੁੰਬ ਉਠਾਲਿਆ, ਬੋਲੋ ਰਾਮ ਸਿੱਖ ਸਮਝਾਈ।
ਜਦੋਂ ਪੈਰ ਦੇ ਪੈਰ ਦਾ ਠੁੱਡਾ ਵੱਜਿਆ ਨਾ ਸਿਰ ਨੂੰ, ਰਾਮਾਨੰਦ ਜੀ ਬੋਲੀਏ ਕੌਣ ਪਿਆ ਹੋਇਆ ਹੈ, ਵੀ ਕੋਈ ਰੱਬ ਦਾ ਭਗਤ ਹੋਣਾ। ਇਸ ਕਰਕੇ ਇਹ ਨਹੀਂ ਸੀ ਪਤਾ ਵੀ ਇਹ ਕਬੀਰ ਸਾਹਿਬ ਜੀ ਨੇ, ਚਲੋ ਕੋਈ ਹੋਣਾ ਪਿਆ ਰਾਮ ਜ ਗੱਲ ਰਾਮ ਦੀ ਉਹ ਕਰਨੀ ਸੀ ਅੰਮ੍ਰਿਤ ਵੇਲੇ ਜਿਹੜਾ ਹੈ। ਅਤੇ ਕਹਿਣ ਲੱਗਿਆ ਰਾਮ ਦਿਆ ਰਾਮ ਬੋਲ, ਰਾਮ ਕਹੋ, ਰਾਮ ਕੇ ਰਾਮ ਕਹੋ, ਰਾਮ ਕੇ ਰਾਮ ਕਹੋ। ਜੋ ਹੋਇਆ ਬਸ ਕਬੀਰ ਸਾਹਿਬ ਨੇ ਉਹ ਸ਼ਬਦ ਜਿਹੜਾ ਸੀ ਮੰਤਰ ਜਾਣ ਲਿਆ, ਮੈਨੂੰ ਮੰਤਰ ਮਿਲ ਗਿਆ ਹੈ, ਬਸ ਉਸੇ ਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਇਉਂ ਸਿੱਖਿਆ ਦੇ ਕੇ ਸਮਝਾਇਆ ਜੀ ਜਦੋਂ
ਜਿਉਂ ਲੋਹਾ।
ਪਰ ਦੂਜੀ ਗੱਲ ਇਹ ਵੀ ਸੀ ਕਿ ਉਹ ਕਬੀਰ ਸਾਹਿਬ ਦਾ ਜਨਮ ਹੋਇਆ ਬਾਹਮਣਾਂ ਦੇ ਘਰ ਹੀ ਹੈ, ਜੰਮਦੇ ਦੇ 32 ਦੰਦ ਸੀ ਕਬੀਰ ਸਾਹਿਬ ਦੇ, ਉਦੋਂ 32 ਦੰਦਾਂ ਨੂੰ ਕੁਸ਼ਗਨ ਮੰਨਦੇ ਸੀ ਜੇ ਕੋਈ ਹੋਇਆ ਐਸਾ, ਜਿਨ੍ਹਾਂ ਦੇ ਜੰਮਿਆਂ ਬਾਹਰ ਛੁੱਟਿਆ ਹੈ ਕੁਸ਼ਗਨ ਜਾਣ ਕੇ। ਨੀਰੂ ਨਾਮੇ ਜਿਹੜਾ ਜੁਲਾਹਾ ਸੀ ਉਹਨੇ ਚੱਕ ਲਿਆਂਦਾ ਵੀ ਬੱਚਾ ਕੋਈ ਰੋਂਦਾ ਹੈ, ਅਤੇ ਘਰ ਔਲਾਦ ਨਹੀਂ ਸੀ, ਪਾਲ ਲਿਆ ਵਾਲੇ ਜਿਹੜਾ ਚਾਹ ਦੇ ਨਾਲ, ਇਸ ਤਰ੍ਹਾਂ ਕਰਕੇ ਪਾਲਿਆ ਜੁਲਾਹਿਆਂ ਨੇ ਜਨਮ ਬਾਹਮਣਾਂ ਦੇ ਕਰਦੇ ਸੀ। ਚਲ ਮੰਤਰ ਮਿਲ ਹੀ ਗਿਆ, ਫਿਰ ਮੇਲ ਮਿਲਾ ਹੀ ਦਿੱਤਾ, ਕਮਾਇਆ ਜੀ। ਹੁਣ ਰਾਮ ਨਾਮ ਦੇ ਮੰਤਰ ਨੂੰ ਕਮਾਉਂਦੇ ਨੇ। ਅਸਰ ਕੀ ਹੋਇਆ ਉਸ ਦਿਨ ਤੋਂ ਹੀ? ਜਿਉਂ ਲੋਹਾ ਪੜ੍ਹੋ ਜੀ,
ਜਿਉਂ ਲੋਹਾ ਪਾਰਸ ਛੋਹੇ ਚੰਦਨ ਵਾਸ ਨਿੰਮ ਮਹਕ ਮਹਿਕਾਈ।
ਪੜ੍ਹੋ ਜੀ ਸਾਰੇ,
ਲੋਹਾ ਪਾਰਸ ਛੋਹੇ ਚੰਦਨ ਵਾਸ ਨਿੰਮ ਸਮਾਈ।
ਇਹ ਵਰਤਾਰਾ ਵਰਤਿਆ, ਜਿਵੇਂ ਪਾਰਸ ਜਦੋਂ ਦੇ ਪਾਰਸ ਦੇ ਨਾਲ ਲੋਹਾ ਸਪਰਸ਼ ਕਰਦਾ ਹੈ ਕੰਚਨ ਬਣ ਜਾਂਦਾ ਨਾ, ਸੋਨਾ ਬਣ ਜਾਂਦਾ, ਅੱਠ ਧਾਤਾਂ ਨੂੰ ਬਣਾ ਹੀ ਦਿੰਦਾ ਪਾਰਸ ਸੋਨਾ। ਅਤੇ ਇਵੇਂ ਹੀ ਚੰਦਨ ਦੇ ਡੇਗੇ ਲਾਗੇ ਜਿਹੜਾ ਕੋਈ ਦਰਖਤ ਹੈ ਬਾਂਸ ਨੂੰ ਛੱਡ ਕੇ ਸੁਗੰਧੀ ਵਾਲੇ ਹੋਏ ਜਾਂਦੇ ਨੇ, ਇਸ ਲਈ ਇਹ ਵਰਤਾਰਾ ਵਰਤੇ ਆ। ਹੁਣ ਜਿਵੇਂ ਪਾਰਸ ਜਿਹੜਾ ਸੀ ਲੋਹੇ ਨੂੰ ਕੰਚਨ ਬਣਾਉਂਦਾ, ਲੋਹੇ ਵਰਗੇ ਕਬੀਰ ਨੂੰ ਉਹ ਚਰਨਾਂ ਦੀ ਸੋਹਣੇ ਕੰਚਨ ਬਣਾ ਦਿੱਤਾ ਰਾਮਾਨੰਦ ਜੀ ਨੇ। ਭਗਤੀ ਦੀ ਪ੍ਰੇਰਨਾ ਮਿਲ ਗਈ, ਮੰਤਰ ਮਿਲ ਗਿਆ, ਗੁਰੂ ਮਿਲ ਗਿਆ। ਅਤੇ ਨਾਲ ਜਿਵੇਂ ਚੰਦਨ ਜਿਹੜਾ ਭਾਈ ਬ੍ਰਿਕਸ਼ ਸੁਗੰਧੀ ਤੋਂ ਰਹਿਤ ਹੈ, ਕੁੜੱਤਣ ਵਾਲਾ ਹੈ, ਵਾਹਿਗੁਰੂ ਜੀ ਨਿੰਮ ਜਿਹੜਾ ਹੈ ਕੁੜੱਤਣ ਵਾਲਾ ਹੈ, ਅਤੇ ਚੰਦਨ ਦੇ ਸਪਰਸ਼ ਹੋਣ ਨਾਲ ਚੰਦਨ ਦੀ ਸੰਗਤ ਕਰਨ ਨਾਲ ਨਿੰਮ ਵੀ ਜਿਹੜਾ ਸੀ, ਨਿੰਮ ਦੀ ਨਹੀਂ ਕਬੀਰ ਸਾਹਿਬ ਅਜੇ ਕੋਈ ਸੁਗੰਧੀ ਨਹੀਂ ਭਗਤੀ ਦੀ, ਅਤੇ ਇਸ ਚਰਨ ਸ਼ੋਅ ਦੇ ਨਾਲ ਬਈ ਜਿਵੇਂ ਨਿੰਮ ਜਿਹੜਾ ਹੈ ਚੰਦਨ ਬਣ ਦੀ ਤਰ੍ਹਾਂ ਸੁਗੰਧੀ ਵਾਲਾ ਹੋ ਜਾਂਦਾ ਹੈ, ਇਉਂ ਉਹ ਸੁਗੰਧੀ ਮਹਿਕ ਭਗਤੀ ਦੀ ਭਰ ਦਿੱਤੀ ਗਈ। ਹਾਂਜੀ,
ਪਸ਼ੂ ਪਰੇ ਤੋਂ ਦੇਵ ਕਰ।
ਹਾਂ, ਜਿਵੇਂ ਗੁਰੂ ਜਿਹੜਾ ਬਈ ਪਸ਼ੂਆਂ ਵਰਗੇ ਜੀਵਨ ਨੂੰ ਪ੍ਰੇਤਾਂ, ਜਿਵੇਂ ਕਹਿੰਦੇ ਜਿਉਂਦੇ ਪ੍ਰੇਤ ਜਿਹੜੇ ਨੇ ਜਾਂ ਪ੍ਰਤੱਖ ਪ੍ਰੇਤਾਂ ਨੂੰ ਵੀ ਦੇਵ ਬੁੱਧੀ ਬਣਾ ਦਿੰਦਾ ਹੈ, ਦੈਵੀ ਗੁਣ ਭਰ ਦਿੰਦਾ ਉਹਦੇ ਵਿੱਚ, ਪ੍ਰਕਾਸ਼ਤਾ ਆ ਜਾਂਦੀ ਹੈ। ਇਹੀ ਹੀ ਪੂਰੇ
ਸਤਿਗੁਰ ਦੀ ਵਡਿਆਈ,
ਇਹ ਪੂਰੇ ਸਤਿਗੁਰ ਦੀ ਵਡਿਆਈ ਹੈ, ਉਹਦੀ ਇਨਸਾਨੀ ਵੀ ਜਾਣੋ, ਉਹਦੀ ਵਡਿਆਈ ਵੀ ਹੈ, ਕਿਉਂਕਿ ਉਹ ਪਸ਼ੂਆਂ ਨੂੰ ਵੀ ਤਾਰ ਦਿੰਦਾ ਹੈ, ਉਹ ਪ੍ਰੇਤਾਂ ਨੂੰ ਵੀ ਤਾਰ ਦਿੰਦਾ, ਉਹਨਾਂ ਨੂੰ ਵੀ ਦੇਵਤੇ ਬਣਾ ਦਿੰਦਾ ਹੈ, ਇਹ ਉਹਦਾ ਨਿਸ਼ਾਨੀ ਹੈ, ਉਹਦੀ ਵਡਿਆਈ ਹੈ ਪੂਰੇ ਗੁਰੂ ਦੀ। ਅਧੂਰਾ ਨਹੀਂ ਬਣਾ ਸਕਦਾ, ਅੱਜ ਕੱਲ੍ਹ ਦੇ ਅਧੂਰੇ ਗੁਰੂ ਕਿੰਨੇ ਨੇ, ਉਹ ਬੰਦਿਆਂ ਤੋਂ ਵੀ ਪਸ਼ੂ ਬਣਾਈ ਜਾਂਦੇ ਨੇ, ਉਹ ਬੰਦਿਆਂ ਤੋਂ ਵੀ ਬੰਦਿਆਂ ਨੂੰ ਭੂਤ ਬਣਾਈ ਜਾਂਦੇ ਨੇ, ਦੇਵਤੇ ਤਾਂ ਕੀ ਬਣਾਉਣਾ ਸੀ। ਚਲੋ,
ਅਚਰਜ ਨੂੰ ਅਚਰਜ ਮਿਲੇ, ਬਿਸਮਾਦੇ ਬਿਸਮਾਦ ਮਿਲਾਈ।
ਆਚਰਜ ਗੁਰੂ ਆਚਰ, ਕਿਉਂਕਿ ਪਰਮੇਸ਼ਰ ਸਰੂਪ ਹੁੰਦਾ ਗੁਰੂ, ਪਰਮੇਸ਼ਰ ਵੀ ਆਚਰਜ ਹੈ, ਗੁਰੂ ਵੀ ਅਚਰਜ ਰੂਪ ਹੈ। ਜਦੋਂ ਗੁਰੂ ਅਚਰਜ ਸਰੂਪ ਗੁਰੂ ਨਾਲ ਮਿਲਦਾ ਨਾ ਸਿੱਖ, ਤਾਂ ਅਚਰਜ ਹੋ ਕਰਕੇ ਅਤੇ ਬਿਸਮਾਦ ਹੈ, ਬਿਸਮਾਦ ਮਿਲਾਈ,
ਬਿਸਮਾਦ ਬਿਸਮਾਦ ਮਿਲਾਈ,
ਉਹ ਘੱਟ ਤਾਂ ਹੈ ਅਚਰਜ ਹੈ ਤੋ ਹੈ ਕਿ ਤਾਂ ਹੈ ਚਾਹੇ ਅਚਰਜ ਨੂੰ ਅਚਰਜ ਮਿਲਾ ਇਉਂ ਹੈ
ਅਚਰਜ ਮੂਹਰੇ ਤੱਤਾ ਲੱਗਿਆ ਜੀ ਗੱਲਾਂ ਦਾ
ਹਾਂਜੀ
ਤੱਤਾ ਲੱਗਿਆ
ਨਹੀਂ ਉਹ ਨਾ ਕਰੋ ਫਿਰ ਅਚਰਜ ਨੂੰ ਅਚਰਜ ਮਿਲਾ ਕਰੋ ਅਚਰਜ ਨੂੰ ਅਚਰਜ ਮਿਲਾ
ਅਚਰਜ ਮਿਲੇ
ਬਿਸਮਾਦ ਹੈ ਬਿਸਮਾਦ ਮਿਲਾ
ਠੀਕ ਆ
ਤਾਂ ਉਹ ਫਿਰ ਜੇ ਤਾਂ ਵੱਖਰਾ ਹੋਣਾ ਚਾਹੀਦਾ ਅਚਰਜ ਨਾਲ ਨਹੀਂ ਫਿਲਾਉਣਾ ਚਾਹੀਦਾ ਤਾਂ ਵੱਖਰਾ ਕਰੋ ਅੱਛਾ ਐੜੇ ਦੇ ਨਾਲ ਨਹੀਂ ਲੱਗਣਾ ਚਾਹੀਦਾ ਤਾਂ ਤਾਂ ਫਿਰ ਜਿਹੜਾ ਜਦੋਂ ਅਚਰਜ ਰੂਪ ਗੁਰੂ ਨਾਲ ਮਿਲਦਾ ਨਾ ਅਤੇ ਬਿਸਮਾਦ ਹੈ ਬਿਸਮ ਹੋ ਕਰਕੇ ਬਿਸਮਾਦ ਰੂਪੇ ਹੋ ਜਾਂਦਾ ਹੈ ਅਚਰਜ ਰੂਪੇ ਹੋ ਜਾਂਦਾ ਹੈ ਹਾਂਜੀ
ਝਰਨਾ ਝਰਦਾ ਨਿਰਜੁਰ ਹੋਂ ਹਾਂ ਗੁਰਮੁਖ ਬਾਣੀ ਅਗੜ ਕਢਾਈ
ਠੀਕ ਇਹਨੂੰ ਅਗੜੇ ਪੜ੍ਹਨ ਉਹਨਾਂ ਨੇ ਠੀਕ ਪੜ੍ਹਿਆ ਹੈ ਕਈ ਘੱਟ ਪੜ੍ਹ ਜਾਂਦੇ ਨੇ ਅਗੜੇ ਪੜ੍ਹਨ ਭਾਈ ਸਾਹਿਬ ਜੀ ਨੇ ਠੀਕ ਪੜ੍ਹਿਆ ਪੜ੍ਹੋ ਸਾਰੇ ਚਰ ਝਰਨਾ ਚੜ੍ਹਦਾ ਨਿਜਰ ਹੋਂ
ਗੁਰਮੁਖ ਬਾਣੀ ਅਗੜ ਕਢਾਈ
ਅਜੇ ਫਿਰ ਕਈ ਘੱਟ ਪੜ੍ਹ ਗਏ ਅਗੜ ਪੜ੍ਹੋ ਅਗੜ ਗੁਰੂ ਗ੍ਰੰਥ ਸਾਹਿਬ 'ਚ ਵੀ ਆਉਂਦਾ ਸ਼ਬਦ ਅਗੜੇ ਪੜ੍ਹਨਾ ਜੋ ਨਾ ਘੜਿਆ ਹੋਇਆ ਹੋਵੇ ਜੋ ਘੜਿਆ ਨਹੀਂ ਉਹ ਕੀ ਆ ਮਨ ਜਿਹੜਾ ਨਹੀਂ ਘੜਿਆ ਜਾਣ ਵਾਲਾ ਮਨ ਜਿਹੜਾ ਨਾ ਉਹਦੀ ਘਾੜਤ ਘੜ ਦਿੱਤੀ ਅਤੇ ਗੁਰਮੁਖ ਗੁਰਾਂ ਦੀ ਬਾਣੀ ਦੁਆਰਾ ਅਤੇ ਝਰਨਾ ਝਰਦਾ ਨਿਜਰ ਹੋਂ
ਝਰਨਾ ਝਰਦਾ ਨਿਜਰ ਹੋਂ
ਨਿਜਰ ਹੋਂ ਦਾ ਅਰਥ ਹੈ ਨਿਜਰ ਹੋਂ ਨਿਜਰ ਕੀ ਚੀਜ਼ ਹੈ ਇੱਕ ਰਸ ਇੱਕ ਰਸ ਕੌਣ ਹੈ ਇੱਕ ਰਸ ਕੌਣ ਹੈ ਆਤਮਾ ਇੱਕ ਰਸ ਰਹਿੰਦੀ ਹੈ ਨਾ ਬਦਲਦੀ ਨਹੀਂ ਆਪਣਾ ਸਰੀਰ ਇੱਕ ਰਸ ਨਹੀਂ ਨਾ ਹੈਗਾ ਕਦੇ ਬਚਪਨ ਵਿੱਚ ਥੇ ਫਿਰ ਬਚਪਨ ਰਿਹਾ ਕਿਤੇ ਇੱਕ ਰਸ ਨਹੀਂ ਨਾ ਰਿਹਾ ਬਦਲ ਗਿਆ ਜਵਾਨੀ 'ਚ ਆ ਗਿਆ ਫਿਰ ਵੀ ਨਹੀਂ ਇੱਕ ਰਸ ਰਿਹਾ ਫਿਰ ਬਦਲ ਗਿਆ ਬੁਢੇਪਾ ਆ ਗਿਆ ਫਿਰ ਉੱਥੇ ਵੀ ਨਹੀਂ ਇੱਕ ਰਸ ਰਿਹਾ ਕੁਛ ਹੋਰ ਹੋ ਗਿਆ ਸਵਾਹੀ ਹੋ ਗਿਆ ਖਾ ਕੀ ਹੋ ਗਿਆ ਇਸ ਲਈ ਆਤਮਾ ਜਿਹੜਾ ਹੈ ਉਹ ਨਿਜਰ ਹੋਣ ਭਾਵ ਇੱਕ ਰਸ ਹੈ ਝਰਦਾ ਝਰਦਾ ਨਿਜਰ ਹੋਂ
ਝਰਨਾ ਝਰਦਾ ਨਿਜਰ ਹੋਂ
ਇਹ ਨਿਜਰੋਂ ਆਤਮਾ ਦੇ ਵਿੱਚੋਂ ਫਿਰ ਇੱਕ ਰਸ ਜਿਹੜਾ ਸੀ ਇੱਕ ਝਰਨਾ ਵਗ ਪਿਆ ਬਾਈ ਨਾਮ ਅੰਮ੍ਰਿਤ ਦਾ ਉਹ ਚੱਲਦਾ ਉਹ ਗੁਰਮੁਖ ਦੀ ਬਾਣੀ ਜਿਹੜੀ ਸੀ ਨਾ ਗੁਰਾਂ ਦੀ ਬਖਸ਼ੀ ਹੋਈ ਇਹ ਜਿਹੜਾ ਅਗੜ ਮਨ ਸੀ ਨਾ ਘੜਿਆ ਹੋਇਆ ਉਹਦੀ ਘਾੜਤ ਘੜ ਦਿੱਤੀ ਹਾਂ ਉਹ ਘੜ ਦਿੱਤਾ ਉਹ ਆਤਮਾ ਰੂਪ ਵਿੱਚ ਬਦਲਤਾ ਮਨ ਜੋਤ ਰੂਪ ਹੋ ਗਿਆ ਇਹ ਘਾੜਤ ਘੜ ਦਿੱਤੀ ਹਾਂ
ਰਾਮ ਕਬੀਰ ਹੈ ਭੇਦ ਨਾ ਭਾਈ
ਹੁਣ ਰਾਮ ਦੇ ਵਿੱਚ ਵਾਹਿਗੁਰੂ ਵਿੱਚ ਕਿਉਂ ਰਾਮ ਦਾ ਮੰਤਰ ਮਿਲਿਆ ਨਾ ਰਾਮ ਇਹ ਹੋ ਨਿਬੜਿਆ ਰਾਮ ਨਾਮ ਵਿਆਪਕ ਦਾ ਹੈ ਵਿਆਪਕ ਕੌਣ ਹੈ ਪਰਮੇਸ਼ਰ ਹੁਣ ਕਬੀਰ ਵਿੱਚ ਅਤੇ ਰਾਮ ਵਿਆਪਕ ਵਾਹਿਗੁਰੂ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਕਬੀਰ ਜਿਹੜੇ ਸੀ ਰਾਮ ਹੀ ਹੋ ਨਿਬੜੇ ਰਾਮ ਰਾਮ ਕਰਦੇ ਇਉਂ ਵਾਹਿਗੁਰੂ ਵਾਹਿਗੁਰੂ ਕਰਦੇ ਵਾਹਿਗੁਰੂ ਇਹੋ ਜਾਣਾ ਹੈ ਹਾਂਜੀ ਚਲੋ ਜੀ
ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ
ਅਸੀਂ ਹੁਣ ਸੈਣ ਨਾਈ ਨੇ ਨੀਵੀਂ ਜਾਤੀ ਵਾਲਾ ਸੈਂਤ ਉਹਨਾਂ ਨੂੰ ਦੇਖਿਆ ਵੀ ਜੇ ਕਬੀਰ ਜੁਲਾਹਾ ਇਹ ਵੀ ਨੀਵੀਂ ਜਾਤੀ ਦਾ ਭਗਤ ਬਣ ਗਿਆ ਮੈਂ ਨਾਈਆਂ ਵਿੱਚੋਂ ਹਾਂ ਅਤੇ ਮੈਂ ਕਿਉਂ ਨਹੀਂ ਬਣ ਸਕਦਾ ਕਬੀਰ ਨੂੰ ਭਗਤ ਹੋਇਆ ਵੇਖ ਕਰਕੇ ਰੀਸ ਭਾਈ ਸੈਣ ਨੂੰ ਵੀ ਆਈ ਜਾਤੀ ਦਾ ਨਾਈ ਸੀ ਅਤੇ ਇਹ ਨਾਈ ਕੀ ਦਾ ਸੀ ਜਿਹੜਾ ਸੀ ਭਾਈ ਰਾਜੇ ਦਾ ਨਾਈ ਸੀ ਰਾਜਾ ਕਿੱਥੋਂ ਦਾ ਸੀ ਰੀਵਾ ਸ਼ਹਿਰ ਦਾ ਰਹਿਣ ਵਾਲਾ ਰੀਵਾ ਸ਼ਹਿਰ ਨਾਗਪੁਰ ਦੇ ਲਾਗੇ ਮੱਧ ਪ੍ਰਦੇਸ਼ ਵਿੱਚ ਹੈ ਉਸ ਰਾਜੇ ਦਾ ਇਹ ਨਾਈ ਸੀ ਜੀ ਸੈਣ ਰੀਵੇ ਸ਼ਹਿਰ ਦੇ ਰੀਵਾ ਸ਼ਹਿਰ ਬਾਂਧਵਗੜ੍ਹ ਵੀ ਉਹਦਾ ਦੂਜਾ ਬਾਂਧਵਗੜ੍ਹ ਹੈ ਰੀਵਾ ਵੀ ਕਹਿ ਦਿੰਦੇ ਹੈ ਉੱਥੋਂ ਦੇ ਰਾਜੇ ਦਾ ਇਹ ਭਾਈ ਨਾਈ ਸੀ ਨਾਈ ਦਾ ਫਿਰ ਕੀ ਕੰਮ ਹੁੰਦਾ ਬੁੱਠੀ ਚਾਪੀ ਕਰਨੀ ਮਾਲਸ ਕਰਨੀ ਹਾਂਜੀ ਹੋਰ ਜਿਹੜੇ ਉਹਦੇ ਘਰ ਦੇ ਗੋਲਾ ਬਣ ਕੇ ਕੰਮ ਕਰਨੇ ਸਾਰੇ ਇਹ ਡਿਊਟੀ ਜਿਹੜੀ ਸੀ ਉੱਥੇ ਕਰਦਾ ਸੀ ਹਾਂਜੀ ਅਤੇ ਸੈਣ ਦੇ ਨਾਈ ਦੇ ਭਗਤ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਕਿੰਨੇ ਆਉਂਦੇ ਨੇ ਹਾਂਜੀ ਇੱਕੋ ਹੀ ਸ਼ਬਦ ਹੈ ਜਿਹੜਾ ਆਪਾਂ ਆਰਤੀ 'ਚ ਪੜ੍ਹਦੇ ਹਾਂ ਹਾਂਜੀ ਕੀ ਕਿਹੜੀ ਆਰਤੀ ਪੜ੍ਹਦੇ ਹੋ ਬਈ ਸੈਣ ਭਣੇ ਪੰਜ ਪਰਮਾਨੰਦ ਉਹ ਸ਼ਬਦ ਜਿਹੜਾ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਸੈਣ ਨਾਈ ਦਾ ਆਰਤੀ ਵਿੱਚ ਪਹਿਲਾਂ ਪੜ੍ਹਿਆ ਜਾਂਦਾ ਹੈ ਅਤੇ ਉਹ ਇਹ ਆਉਂਦਾ ਹੈ ਇਵੇਂ ਹੀ ਇਹਦਾ ਪੱਟਾਂ ਦੇ ਸਵੀਆਂ ਵਿੱਚ ਗਾਥਾ ਵਿੱਚ ਵੀ ਇਹਦਾ ਨਾਮ ਮਹਾਰਾਜ ਨੇ ਲਿਆ, ਸੁੰਦਰ ਮੰਦਰ ਸੈਣ ਹੈ ਜੇਨ ਮੱਧਿਆ ਹਰ ਕੀਰਤਨ ਹੈ। ਸੋ ਉੱਥੋਂ ਸੈਣ ਦਾ ਅਰਥ ਜਿਹੜਾ ਸੈਨਾ ਦੇ ਰੂਪ ਵਿੱਚ ਵੀ ਆ ਜਾਂਦਾ ਹੈ। ਪਰ ਇਹ ਜਿਹੜਾ ਸੀ ਕਹਿ ਲਓ ਸੈਣ ਜਿਹੜਾ ਭਗਤ ਹੋਇਆ ਹੈ ਉਹਨਾਂ ਦੇ ਬਾਰੇ ਕਿਹਾ ਜਾ ਰਿਹਾ। ਸੈਣ ਭਾਣਿਆ ਭਜ ਪਰਮਾਨੰਦ ਹੈ ਤਨਾਸਰੀ ਰਾਗ ਵਿੱਚ ਆਉਂਦਾ ਇਹ। ਹਾਂਜੀ, ਇੱਕੋ ਹੀ ਸ਼ਬਦ ਸੈਣ ਭਗਤ ਦਾ। ਇਹਦਾ ਜਿਹੜਾ ਬਿਰਤਾਂਤ ਸੀ ਜੀ ਇਹਦੀ ਰੀਸ ਕਰਕੇ, ਹਾਂ ਇਹ ਜਿਹੜਾ ਇਸ ਰੀਸੀ ਵਿੱਚ ਭਗਤ ਦੀ ਕਬੀਰ ਸਾਹਿਬ ਜੀ ਦੀ ਭਗਤੀ ਕਰਨੀ ਸ਼ੁਰੂ ਜਿਹੜੀ ਆ ਕਰ ਦਿੱਤੀ ਹੈ ਜੀ। ਪੜ੍ਹੋ ਅੱਗੇ।
ਪ੍ਰੇਮ ਭਗਤੀ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ।
ਪ੍ਰੇਮ ਭਗਤ ਰਾਤੀ ਕਰੇ, ਦੇਖੋ ਦਿਨ ਨੂੰ ਵਿਚਾਰਾ ਕਰਦਾ ਗੋਲਾਪਣ ਰਾਜੇ ਦੇ ਜਾ ਕੇ ਸੇਵਾ ਕਰਦਾ, ਅਤੇ ਰਾਤ ਨੂੰ ਕਰਦਾ ਸਾਰੀ ਭਗਤੀ 'ਚ ਲੰਘਾ ਦਿੰਦਾ। ਹਾਂਜੀ, ਅਤੇ ਪ੍ਰੇਮ ਭਗਤੀ ਕਰਦਾ ਹੋਇਆ ਭਲਕੇ ਉੱਠਦਾ ਹੈ, ਆਪਣਾ ਨੌਕਰੀ ਕਰਦਾ ਜਾ ਕੇ ਰਾਜੇ ਦੇ ਪਾਸ ਜਾਂਦਾ। ਹਾਂਜੀ, ਇੱਕ ਦਿਨ ਕੀ ਵਰਤਾਰਾ ਵਰਤਿਆ ਫਿਰ ਪੜ੍ਹੋ ਜੀ।
ਆਏ ਸੰਤ ਪ੍ਰਾਹੁਣੇ,
ਇੱਕ ਦਿਨ ਸੰਤ ਪ੍ਰਾਹੁਣੇ ਆ ਗਏ ਤੇ ਘਰੇ।
ਕੀਰਤਨ ਹੋਆ ਰਹਿਣ ਸਬਾਈ,
ਅਤੇ ਰਹਿਣ ਸਬਾਈ ਮੈਨੇ ਸਾਰੀ ਰਹਿਣ ਮੈਨੇ ਰਾਤ, ਸਾਰੀ ਰਾਤ ਨੇ ਰੱਬ ਦਾ ਕੀਰਤਨ ਕਰਿਆ ਸੰਤਾਂ ਨਾਲ ਮਿਲ ਕੇ ਨੇ। ਪ੍ਰਾਹੁਣੇ ਆ ਗਏ, ਪ੍ਰਾਹੁਣੇ ਵੀ ਸੰਤ ਆਏ ਪੂਰੇ, ਉਹ ਸਾਰੀ ਰਾਤ ਰਹਿਣ ਸਬਾਈ ਕੀਰਤਨ ਹੋਇਆ। ਅਗਲੇ ਸਵੇਰ ਜਾਣਾ ਸੀ ਡਿਊਟੀ 'ਤੇ, ਫਿਰ ਹੁਣ ਜਾ ਨਾ ਹੋਇਆ ਰਾਜੇ ਦੇ ਘਰੇ, ਸੰਤਾਂ ਨਾਲ ਮਿਲ ਗਿਲ ਕੇ ਭਗਤੀ ਵਿਚਾਰ ਹੁੰਦੀ ਰਹੀ। ਛੱਡ ਨਾ ਸਕਾ
ਸੰਤ ਜਾਣ,
ਹੁਣ ਸੰਤ ਪ੍ਰਾਹੁਣੇ ਆਏ ਹੋਏ ਨੇ, ਹੁਣ ਪ੍ਰਾਹੁਣਿਆਂ ਨੂੰ ਸੰਤਾਂ ਨੂੰ ਛੱਡ ਕੇ ਜਾਂਦਾ ਹੈ, ਅਤੇ ਉੱਧਰ ਰਾਜੇ ਦੇ ਪਾਸ ਨੌਕਰੀ ਕਰਨੀ ਆ। ਨੌਕਰੀ ਕਿਹੜਾ ਕਿਸੇ ਆਮ ਬੰਦੇ ਦੀ ਸੀ? ਅੱਜ ਜੇ ਗੈਰ ਹਾਜ਼ਰ ਹੋ ਜਾਣਾ ਨੌਕਰੀ ਤੋਂ, ਬਖਸ਼ਣਾ ਥੋੜ੍ਹੋ ਆ ਰਾਜੇ ਨੇ। ਸੋ ਇਸ ਕਰਕੇ ਛੱਡ ਨਾ ਸਕਿਆ ਸੰਤ ਜਨ, ਸਾਧੂ ਜਨਾਂ ਦੀ ਸੇਵਾ ਭਾਈ ਛੱਡ ਨਾ ਸਕਿਆ। ਰਾਜ ਦੁਆਰ
ਨਾ ਸੇਵ ਕਮਾਈ
ਅੱਜ ਗੈਰ ਹਾਜ਼ਰ ਹੋ ਗਿਆ। ਰਾਜੇ ਦੁਆਰ ਵਿੱਚ ਜਾ ਕੇ ਜੋ ਰਾਜੇ ਦੀ ਰੋਜ਼ ਸੇਵਾ ਕਰਦਾ ਮੁੱਠੀ ਚਾਪੀ, ਅੱਜ ਹੋ ਨਾ ਸਕੀ। ਹੁਣ ਵੇਖੋ ਪਰਮੇਸ਼ਰ ਆਪਣੇ ਭਗਤ ਦੀ ਲਾਜ ਕਿਵੇਂ ਰੱਖੂ, ਗੈਰ ਹਾਜ਼ਰ ਨਹੀਂ ਹੋਣ ਦਿੰਦਾ। ਉੱਥੇ ਹਾਜ਼ਰੀ ਆਪ ਰੱਬ ਨਾਈ ਬਣ ਕੇ ਆ ਗਏ ਰਾਜੇ ਦੇ ਘਰੇ, ਆਪ ਮੁੱਠੀ ਚਾਪੀ ਵਾਹਿਗੁਰੂ ਕਰਦਾ ਰਾਜੇ ਦੀ। ਵੇਖੋ ਭਗਤਾਂ ਲਈ ਕੀ ਨਹੀਂ ਰੱਬ ਕਰਦਾ। ਹਾਂਜੀ, ਚਲੋ।
ਸੈਨ ਰੂਪ ਹਾਰ ਜਾ ਕੇ ਆਇਆ ਰਾਣੇ ਨੋ ਰਜਾਈ,
ਰੀਜਾਈ ਪਾ ਲਓ ਸਾਰੇ। ਹਾਂਜੀ, ਹੁਣ ਇਹ ਸੈਣ ਦਾ ਰੂਪ ਧਾਰ ਕੇ, ਨਾਈ ਦਾ ਰੂਪ ਧਾਰ ਕੇ ਕਾਲਪੁਰਖ ਵਾਹਿਗੁਰੂ ਜੀ ਆ ਗਏ। ਆ ਕਰਕੇ ਇੰਨੀ ਸੇਵਾ 'ਚ ਹੋਈ ਆ ਰਾਜੇ ਦੀ, ਸੈਣ ਨਾਲੋਂ ਅੱਜ ਕੋਈ ਵਿਸ਼ੇਸ਼ ਸੇਵਾ ਹੋਈ ਹੈ। ਰਾਜਾ ਕਹਿਣ ਲੱਗੇ ਵੀ ਅੱਗੇ ਸੈਣ ਜੀ ਤੁਸੀਂ ਇੱਦਾਂ ਦੀ ਸੇਵਾ ਨਹੀਂ ਕਦੇ ਕੀਤੀ, ਅੱਜ ਤਾਂ ਮੈਨੂੰ ਤੁਸੀਂ ਐਸੀ ਸੇਵਾ ਕੀਤੀ ਹੈ ਅਤੇ ਮੈਨੂੰ ਬਾਗੋ ਬਾਗ ਕਰ ਦਿੱਤਾ, ਰੀਜਾਈ ਖੁਸ਼ ਕਰ ਦਿੱਤਾ ਰਾਜੇ ਨੂੰ। ਅੱਜ ਸੇਵਾ ਵਿੱਚ ਕੋਈ ਅੰਤਰ ਹੈ, ਕਿਉਂਕਿ ਸੇਵਾ ਕਾਲਪੁਰਖ ਜਿਹੜਾ ਹੈ ਕੋਈ ਹੱਥ ਲੱਗ ਰਹੇ ਨੇ, ਉਹ ਰਾਜਾ ਵੀ ਤਰ ਗਿਆ ਹੋਣਾ ਬਾਈ ਜਿਹਦੀ ਆ ਕੇ ਸੇਵਾ ਮੁੱਠੀ ਚਾਪੀ ਕਾਲਪੁਰਖ ਨੇ ਕੀਤੀ ਹੈ। ਹਾਂਜੀ,
ਸਾਧ ਜਨਾਂ ਨੂੰ ਵਿਦਾ ਕਰ,
ਜਦੋਂ ਸਾਧੂ ਜਨਾਂ ਨੂੰ ਵਿਦਾਇਗੀ ਕੀ ਕਰਿਆ ਨਾ ਸੈਣ ਜੀ ਨੇ। ਹਾਂ, ਵਿਦਾਇਗੀ ਕਰਕੇ ਫਿਰ ਜਾਂਦਾ ਡਰਦਾ ਹੋਇਆ
ਰਾਜ ਦੁਆਰ ਗਿਆ ਸਰਮਾਈ,
ਸਰਮਾਈ ਸ਼ਰਮਦਾ ਵੀ ਹੈ ਅਤੇ ਡਰਿਆ ਡਰ ਵੀ ਆ ਵੀ ਅੱਜ ਡੰਡ ਪਤਾ ਨਹੀਂ ਕੀ ਮਿਲੂਗਾ। ਰਾਜੇ ਦਰਬਾਰ ਵਿੱਚ ਮੈਂ ਗੈਰ ਹਾਜ਼ਰ ਹੋਇਆ, ਜਦੋਂ ਚੱਲਿਆ ਜੀ ਵਿਦਾ ਕਰਕੇ ਰਾਜ ਦੇ ਦੁਆਰ ਵੱਲ ਨੂੰ,
ਰਾਣੇ ਦੂਰੋਂ ਸੱਦ ਕੇ,
ਬਈ ਰਾਜੇ ਨੇ ਅੱਜ ਦੂਰੋਂ ਹੀ ਆਵਾਜ਼ ਮਾਰ ਲਈ। ਹਾਂਜੀ, ਰਾਣੇ ਨੇ ਨੇੜੇ ਸੱਦ ਕੇ, ਹਾਂਜੀ, ਗਲਾਂ ਕਵਾਏ ਖੋਲ ਪਹਿਨਾਈ ਜਿਹੜੀ ਆਪਣੀ ਸ਼ਾਹੀ ਪੁਸ਼ਾਕ ਸੀ ਨਾ ਪਾਈ ਹੋਈ, ਬਾ ਕਵਾਏ ਨਾਮ ਦਾ ਪੁਸ਼ਾਕ ਦਾ, ਜਿਹੜੀ ਰਾਜੇ ਨੇ ਆਪਣੀ ਸ਼ਾਹੀ ਪੁਸ਼ਾਕ ਪਾਈ ਸੀ ਨਾ ਲਾਹ ਕੇ, ਅੱਜ ਸੈਨ ਨਾਈ ਦੇ ਗਲ 'ਚ ਪਾ ਦਿੱਤੀ, ਅੱਜ ਬਾਦਸ਼ਾਹ ਵਾਂਗੂ ਸਜਾ ਦਿੱਤਾ ਹੈ ਅੱਜ ਤੂੰ ਜਿਹੜਾ ਹੈ, ਅਤੇ ਇਹਨਾਂ ਦੀ ਸੇਵਾ ਕੀਤੀ ਹੈ ਨਾ, ਪਰ ਰਾਜੇ ਨੂੰ ਪੂਰੀ ਗੱਲ ਦਾ ਪਤਾ ਨਹੀਂ ਮੇਰੀ ਸੇਵਾ ਕੌਣ ਕਰ ਰਿਹਾ, ਵੀ ਰੱਬ ਬਣ ਕੇ ਆਇਆ ਕਿਉਂਕਿ ਉਹੀ ਰੂਪ ਧਾਰ ਕੇ ਆ ਗਏ ਨੇ। ਅਤੇ ਅੱਜ ਜਿਹੜਾ ਸੀ ਉਸ ਸੇਵਾ ਤੋਂ ਖੁਸ਼ ਹੋ ਕੇ ਲਾਹ ਕੇ ਪੁਸ਼ਾਕ ਸੈਨ ਨਾਈ ਦੀ ਗੱਲ ਪਾ ਕੇ ਸ਼ਾਹੀ ਪੁਸ਼ਾਕ ਦਾ ਉਹਨੂੰ ਅਧਿਕਾਰੀ ਬਣਾ ਦਿੱਤਾ, ਪਹਿਨਾ ਦਿੱਤੀ ਉਹਨੂੰ ਪੁਸ਼ਾਕ। ਹਾਂਜੀ,
ਬਸ ਕੀਤਾ ਹੋ ਤੁਧ ਅੱਜ,
ਕਹਿਣ ਲੱਗੇ ਅੱਜ ਤੈਂ ਮੈਨੂੰ ਸੈਣ ਵਸ ਹੀ ਕਰ ਲਿਆ, ਤੇਰੇ ਵਸ ਹੋ ਗਿਆ ਅੱਜ ਮੈਂ।
ਬੋਲੇ ਰਾਜਾ ਸੁਣੇ ਲਕਾਈ।
ਹੁਣ ਸੈਨ ਲਾ ਜੀ ਸੁਣਦੇ ਨੇ ਵੀ ਕੀ ਭਾਣਾ ਵਰਤਿਆ, ਮੈਂ ਤਾਂ ਗੈਰ ਹਾਜ਼ਰ ਹਾਂ ਅਤੇ ਸੇਵਾ ਦੀ ਗੱਲ ਰਾਜਾ ਕਰ ਰਿਹਾ ਵੀ ਅੱਜ ਸੇਵਾ ਤੂੰ ਮੇਰੀ ਅੱਗੇ ਨਾਲੋਂ ਵਿਸ਼ੇਸ਼ ਕੀਤੀ ਆ ਅਤੇ ਸ਼ਾਹੀ ਮੈਂ ਚਸਾਂ ਤਾਂ ਮੈਨੂੰ ਡੰਡ ਮਿਲੂਗਾ ਅਤੇ ਮਿਲੀ ਆ ਸ਼ਾਹੀ ਪੁਸ਼ਾਕ। ਉਦੋਂ ਫਿਰ ਇਹ ਜਿਹੜਾ ਸੀ ਇਹਨਾਂ ਗਿਆਨ ਹੋ ਵੀ ਅੱਜ ਤਾਂ ਮੇਰੇ ਜਿਹਦੀ ਮੈਂ ਭਗਤੀ ਕਰਦਾ ਨਾ ਉਹੀ ਮੇਰਾ ਰੂਪ ਤਾਰ ਕੇ ਆ ਗਏ ਮੇਰੀ ਰੱਖਿਆ ਲਈ। ਹਾਂਜੀ ਬਸ ਕੀਤਾ ਹੋ ਤੁਧ ਅੱਜ,
ਬਸ ਕੀਤਾ ਹੋ ਤੁਧ ਅੱਜ,
ਬੋਲੇ ਰਾਜ ਸੁਣੇ ਲੋਕਾਈ,
ਬੋਲੇ ਰਾਜਾ ਸੁਣੇ ਲੋਕਾਈ।
ਰਾਜਾ ਪਾਠਕ ਰਾਜ
ਰਾਜਾ
ਰਾਜਾ ਸਾਡੇ ਕੋਲ ਰਾਜ ਹੈ। ਚਲੋ ਬੋਲੇ ਰਾਜਾ,
ਬੋਲੇ ਰਾਜਾ
ਸੁਣੇ ਲੋਕਾਈ,
ਸੁਣੇ ਲੋਕਾਈ।
ਇਹ ਗੱਲ ਸਾਰੀ ਸਭਾ ਵਿੱਚ ਜਿਹੜੀ ਬਾਈ ਗੱਲ ਹੋਈ ਹੈ, ਸਭਾ ਦੇ ਵਿੱਚ ਬੈਠੇ ਅਹਿਲਕਾਰ ਬੈਠੇ ਨੇ, ਵਜ਼ੀਰ ਬੈਠੇ ਨੇ, ਉਹ ਸਾਰੇ ਦੇਖਦੇ ਆ ਵੀ ਅੱਜ ਆਪਣੇ ਗੋਲੇ ਲਾਈ ਨੂੰ ਬਾਦਸ਼ਾਹ ਕੀ ਕਿੰਨਾ ਕੁ ਮਾਣ ਬਖਸ਼ ਰਿਹਾ ਹੈ। ਇਹ ਸਭਾ ਵਿੱਚ ਸਾਰਿਆਂ ਨੇ ਸੁਣੀ ਗੱਲ ਇਹ,
ਪ੍ਰਗਟ ਕਰੇ ਭਗਤ ਵਡਿਆਈ,
ਕਰੇ ਦਲਾਵਾਂ ਲਾ
ਦੇ ਕਰੇ
ਭਗਤ ਪ੍ਰਗਟ ਕਰੇ
ਕਰੇ
ਭਗਤ ਵਡਿਆਈ
ਵਡਿਆਈ।
ਇਉਂ ਬਾਈ ਭਗਤੀ ਦੀ ਵਡਿਆਈ ਹੈ, ਇਉਂ ਆਪਣੇ ਭਗਤਾਂ ਦੀ ਵਡਿਆਈ ਨੂੰ ਕਿਵੇਂ ਪ੍ਰਗਟ ਕਰਦਾ ਵਾਹਿਗੁਰੂ। ਹੁਣ ਬਾਣੀ ਚਾਹੁੰਦਾ ਸੈਨ ਲਾਈ ਬੁਤਕਾਰੀ ਆ, ਉਹ ਘਰ ਘਰ ਸੁਣਿਆ, ਬੁੱਤੀਆਂ ਕਰਨ ਵਾਲਾ ਸੈਨ ਲਾਈ ਸੀ, ਘਰ ਘਰ ਗੱਲ ਦੀ ਥੀ ਵੀ ਨਾਈ ਉਹ ਹੈ, ਅਤੇ ਅੱਜ ਉਹ ਵਡਿਆਈ ਜਿਹੜੀ ਸੀ ਭਗਤ ਬਣਾ ਦਿੱਤਾ, ਭਗਤ ਪ੍ਰਗਟ ਹੋਇਆ, ਸਾਧ ਸੰਗ ਭਗਤਾਂ ਮੈਂ ਗਣਿਆ। ਹਾਂਜੀ ਇਹ ਵਡਿਆਈ ਹੈ ਭਗਤੀ ਦੀ ਜੇ ਕੋਈ ਕਰ ਲਵੇ ਜੀ। ਹੁਣ ਰਵਿਦਾਸ ਭਗਤ ਸਾਹਿਬ ਜੀ ਉਹਨਾਂ ਦੀ ਬਾਣੀ,
ਭਗਤ ਭਗਤ ਜਗ ਵਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ,
ਚਮਰੇਟਾ ਨਾਮ ਚਮਾਰ ਦਾ, ਚਮਾਰ ਜਾਤੀ ਵਿੱਚੋਂ ਸੀ ਭਗਤ ਰਵਿਦਾਸ ਜੀ, ਅਤੇ ਲੱਗਿਆ ਹੁਣ ਭਗਤੀ ਕਰਨ। ਇਹ ਵੀ ਭਾਈ ਜਿਹੜੇ ਸੀ ਭਗਤ ਰਵਿਦਾਸ ਜੀ ਰਾਮਾਨੰਦ ਦੇ ਹੀ ਚੇਲੇ ਸੀ, ਰਾਮਾਨੰਦ ਇਹਨਾਂ ਦਾ ਗੁਰੂ ਸੀ, ਕਾਂਸੀ 'ਚ ਰਹਿਣ ਵਾਲੇ ਸੀ ਭਗਤ ਰਵਿਦਾਸ ਵੀ, ਜਿਵੇਂ ਕਬੀਰ ਸਾਹਿਬ ਵੀ ਕਾਂਸੀ ਦੇ ਰਹਿਣ ਵਾਲੇ ਨੇ, ਰਾਮਾਨੰਦ ਵੀ ਉੱਥੇ ਰਹਿੰਦੇ ਨੇ। ਇਉਂ ਭਗਤ ਰਵਿਦਾਸ ਜਿਹੜੇ ਨੇ ਜਾਤੀ ਆ ਚਮਾਰ, ਅਤੇ ਅੱਜ ਉਹ ਚਮਾਰ ਜਿਹੜਾ ਸੀ ਅੱਗੇ ਇਸ ਜਾਤੀ ਨਾਲ ਜੇ ਕਿਸੇ ਨੂੰ ਕਿਸੇ ਚਮਾਰ ਦਾ ਹੱਥ ਬਾਹਮਣ ਨੂੰ ਲੱਗ ਜਾਂਦਾ ਨਾ ਪੰਜ ਵਾਰੀ ਗੰਗਾ ਜਾ ਕੇ ਤਾਂ ਕਿਤੇ ਪਵਿੱਤਰ ਹੋਇਆ ਸਮਝਦੇ। ਆਪਾਂ ਵੀ ਪਿੰਡਾਂ 'ਚੋਂ ਆਏ ਹਾਂ, ਉਸ ਸਮੇਂ ਵਿੱਚ ਕਿਸੇ ਵਿਚਾਰੇ ਚਮਾਰ ਦਾ ਹੱਥ ਭਾਂਡੇ ਨੂੰ ਲੱਗ ਜਾਣਾ ਨਾ ਅਤੇ ਚੱਕ ਕੇ ਅੱਗ 'ਚ ਪਾਓ ਜੀ, ਨਹੀਂ ਪਿੱਠ ਚੜ੍ਹ ਗਈ, ਅੱਗ 'ਚ ਪਾਉਂਦੀਆਂ ਬੁੜੀਆਂ। ਅਤੇ ਇਵੇਂ ਜੇ ਕਿਤੇ ਜਿੱਥੇ ਕਿਤੇ ਨਹਾਉਣਾ ਵਿਚਾਰੇ ਨੇ ਬੰਮ, ਜੇ ਖੂਹ ਚੱਲਦੇ ਹੁੰਦੇ ਪੁਰਾਣੇ, ਅਤੇ ਬਾਹਮਣ ਦੇ ਨਾਲ ਖੂਹ ਜਿੱਥੇ ਪਾਣੀ ਮੇਨ ਡਿੱਗਦਾ ਚਬੱਚੇ ਵਿੱਚ ਖੂਹ ਦਾ, ਬਾਹਮਣ ਅਤੇ ਜੱਟਾਂ 'ਤੇ ਨਹਾਉਣਾ ਉੱਥੇ, ਅਤੇ ਚਮਾਰ ਨੂੰ ਨਹਾਉਣ ਲਈ ਕਿੱਥੇ ਪਿੱਛੇ ਜਾ ਕੇ ਖਾਲ ਵਿੱਚ, ਅਤੇ ਪਾਣੀ ਦੂਰ ਜਾ ਕੇ ਵਗਦਾ ਉੱਥੇ ਨਹਾਓ, ਇੱਥੇ ਨਹੀਂ ਤੂੰ ਨਹਾ ਸਕਦਾ। ਇਹਨਾਂ ਛੂਤ ਛਾਤ ਇੰਨਾ ਅਪਮਾਨ ਇਸ ਜਾਤੀਆਂ ਦੇ ਨਾਲ ਉਹਨਾਂ ਸਮਿਆਂ ਵਿੱਚ ਹੁੰਦਾ ਹੁੰਦਾ ਸੀ। ਅਤੇ ਇੱਥੇ ਹੁਣ ਇਉਂ ਜਿਹੜੇ ਸੀ ਕੰਮ ਕੀ ਸੀ ਚਮਾਰ ਦਾ, ਚੰਮ ਦਾ ਕੰਮ ਤੋਂ ਬਾਅਦ ਚਮਾਰ ਪੈ ਜਾਂਦਾ, ਮਰੇ ਹੋਏ ਪਸ਼ੂ ਢੋਣੇ। ਜੇ ਪਿੰਡ ਵਿੱਚ ਕਹਿੰਦੇ ਘਰੇ ਪਸ਼ੂ ਮਰ ਗਿਆ, ਗਾਂ ਮਰ ਗਈ, ਮੱਝ ਮਰ ਗਈ, ਕੋਈ ਹੋਰ ਪਸ਼ੂ ਮਰ ਗਿਆ, ਤਾਂ ਇਹਨਾਂ ਦੇ ਕੰਮ ਸੀ ਉਹ ਘਰੋਂ ਚੱਕ ਕੇ ਪਸ਼ੂ ਨੂੰ ਕਣਗਾਂ ਹਾੜੀ 'ਚ ਲੈ ਕੇ ਜਾਂਦੇ, ਖਲ ਉਤਾਰਦੇ, ਅਤੇ ਉਹ ਖਲ ਤੋਂ ਫਿਰ ਜਿਹੜਾ ਚਮੜਾ ਬਣਾ ਕੇ ਜੁੱਤੀਆਂ ਦਾ ਕੰਮ ਕਰਦੇ, ਇਹੋ ਇਹ ਕੰਮ ਹੁੰਦਾ ਸੀ। ਚਲੋ
ਪਾਣਾ ਗੰਢੇ ਰਾਹ ਵਿੱਚ,
ਗੰਢਾ ਦਲਾਵਾਂ ਲਾ ਕੇ, ਇੱਕ ਇੱਕੋ ਹੀ ਹੈ,
ਇੱਕੋ ਹੀ ਹੈ,
ਸਾਡੇ ਕੋਲ ਦੋ ਦੁਲਾਵਾਂ ਨੇ ਕਹਿੰਦੇ ਗੰਢਾ ਕਰ ਲਿਓ। ਪਾਣਾ ਗੰਢਾ ਰਾਹ ਵਿੱਚ,
ਪਾਣਾ ਗੰਢਾ ਰਾਹ ਵਿੱਚ,
ਪਾਣਾ ਨਾਮ ਹੁੰਦਾ ਜੁੱਤੀਆਂ ਦਾ, ਦੂਜਿਆਂ ਦਾ ਕੰਮ ਹੁੰਦਾ ਜੀ ਚਮਾਰਾਂ ਦੇ ਜੁੱਤੀਆਂ ਬਣਾਉਂਦੇ ਚਮੜੇ ਤੋਂ, ਜਾਂ ਟੁੱਟੀਆਂ ਹੋਈਆਂ ਜੁੱਤੀਆਂ ਦੀ ਮੁਰੰਮਤ ਕਰਨੀ, ਗੰਢ ਧੁੱਪ ਕਰਨੀ। ਕਿੱਥੇ ਬੈਠਾ? ਰਾਹ ਵਿੱਚ ਬੈਠਾ, ਵੀ ਰਾਹ 'ਚ ਰਾਹ ਜੁੱਤੀ ਆਉਣਗੇ ਨਾ ਤੁਰਦੇ। ਹੁਣ ਵੀ ਕਈ ਵਾਰੀ ਮੋਚੀ ਜਿਹੜੇ ਵਿਚਾਰੇ ਰਾਹ 'ਚ ਬੈਠੇ ਹੁੰਦੇ ਸੜਕਾਂ 'ਤੇ, ਕੋਈ ਪਾਸ ਕਰਾਊਗਾ, ਕੋਈ ਕਿਸੇ ਦੇ ਟੁੱਟੀ ਹੋਈ ਹੈ, ਕੋਈ ਖੁੜੀਆਂ ਖੜੀਆਂ ਲਵਾਊ ਹੇਠਾਂ, ਉਹ ਰਸਤੇ ਵਿੱਚ ਬੈਠਾ ਵੀ ਰਾਹੀ ਆਉਣਗੇ ਉਹਨਾਂ ਜੁੱਤੀਆਂ ਦੀ ਗੰਢ ਧੁੱਪ ਜਿਹੜੀ ਆ ਕਰਨ ਵਾਸਤੇ ਬੈਠਾ ਹੋਇਆ। ਕੁੱਲਾ ਧਰਮ,
ਕੁੱਲਾ ਧਰਮ ਢੋਏ ਢੋਰ ਸਬੇਟਾ,
ਇਹ ਕੁੱਲ ਦਾ ਧਰਮ ਸੀ ਜੁੱਤੀਆਂ ਗੰਢਣਾ। ਢੋਰ ਨਾਮ ਮਰੇ ਹੋਏ ਪਸ਼ੂ, ਢੋਰ ਮਰੇ ਪਸ਼ੂ ਢੋਏ ਮਨੇ ਢੋਣੇ, ਸਮੇਟਣਾ ਜਿਹੜਾ ਸੀ ਉਹਨਾਂ ਨੂੰ ਸਮੇਟਣਾ, ਪਸ਼ੂਆਂ ਮਰੇ ਹੋਇਆਂ ਨੂੰ ਚੱਕਣੇ ਉੱਥੋਂ।
ਜਿਉਂ ਘਰ ਮੈਲੈ ਚੀਥੜਾ,
ਹਾਂ
ਹੀਰਾ ਲਾਲ ਅਮੋਲ ਪਲੇਟਾ।
ਪਰ ਹੁਣ ਜਿਹੜਾ ਰਵਿਦਾਸ ਹੈ ਉਹਦੇ ਨਾਲ ਦੇਖੋ ਕਿਹੋ ਜਿਹਾ ਦ੍ਰਿਸ਼ਟਾਂਤ ਭਾਈ ਸਾਹਿਬ ਜੀ ਦੇ ਰਹੇ ਨੇ। ਜਿਵੇਂ ਮੈਲੇ ਚੀਥੜਾ, ਚੀਥੜੇ ਉਹਨਾਂ ਨੇ ਕੱਪੜੇ, ਜਿਵੇਂ ਮੈਲੇ ਕੱਪੜੇ ਹੋਣ ਬਹੁਤੇ ਮੈਲ ਦੇ ਭਰੇ ਵੇ, ਉਹ ਮੈਲ ਦੇ ਕੱਪੜਿਆਂ ਦੇ ਵਿੱਚ ਹੀਰਾ ਲਪੇਟਦੀ ਏ, ਲਾਲ ਵੀ ਲਪੇਟਦੀ ਏ, ਡਾਇਮੰਡ ਜਿਹੜੇ ਨੇ, ਅਤੇ ਉਹ ਜਿਹੜੇ ਨੇ ਅਮੋਲ ਪਲੇਟਾ ਬਈ ਮੈਲੇ ਕੱਪੜੇ ਵਿੱਚ ਲਪੇਟੇ ਹੀਰੇ ਦੀ ਲਾਲ ਦੀ ਕੋਈ ਕੀਮਤ ਘੱਟਦੀ ਤਾਂ ਨਹੀਂ ਨਾ, ਉੱਥੇ ਹੀਰੇ ਦਾ ਹੀਰਾ ਹੀ, ਉੱਥੇ ਲਾਲ ਦੇ ਲਾਲ ਹੀ ਨੇ। ਹੁਣ ਜਾਤੀ ਕਰਕੇ ਭਾਵੇਂ ਮੈਲ ਆਇਆ ਜਲ ਵਿਦਾਸ, ਪਰ ਹੀਰਿਆਂ ਦੀ ਨਾ ਹੀ ਇਵੇਂ ਭਾਈ ਡਾਇਮੰਡ ਜਿਹੜੇ ਲਾਲਾਂ ਦੀ ਨਿਆਈ ਅਮੋਲ ਹੋ ਗਿਆ। ਜਿਣ ਪਟ ਅੰਦਰ ਬਾਹਰ ਗੁੱਦੜ ਅਤੇ ਭਲੇ ਸੰਸਾਰ, ਬਾਹਰੋਂ ਭਾਵੇਂ ਵੇਖਣ ਨੂੰ ਭਾਈ ਗੁੱਦੜੀ ਗੋਦੜੀ ਉਹ ਪਹਿਨੀ ਹੋਈ ਹੈ, ਪਰ ਅੰਦਰ ਨਾਮ ਰੂਪੀ ਲਾਲ ਉਹਨਾਂ ਦੇ ਅੰਦਰ ਬਿਰਾਜਮਾਨ ਨੇ, ਇਹ ਹੀਰੇ ਲਾਲ ਰੂਪੀ ਨਾਮ ਕਰਕੇ ਅੱਜ ਇਹ ਕੀਮਤੀ ਹੋਇਆ ਹੋਇਆ, ਉਹ ਨਹੀਂ ਰਹਿ ਗਿਆ। ਇਹ ਜਿਹੜਾ ਸੀ ਨਾ, ਇਹ ਜਿਵੇਂ ਜਿਵੇਂ ਫਿਰ ਕਹਿ ਲਓ ਪਰੰਪਰਾ ਚੱਲ ਪਈ, ਉਹ ਜਿਵੇਂ ਕਬੀਰ ਨੂੰ ਮਿਲ ਗਿਆ ਇਵੇਂ ਫਿਰ ਦੇਣ ਦੀ ਗੱਲ ਜਿਹੜੀ ਨਹੀਂ ਹੋਊ। ਹਾਂ ਚਲੋ।
ਚੌ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਲੇਟਾ।
ਬਸ ਇਉਂ ਇਹ ਵੀ ਮੰਨਿਆ ਜਾਂਦਾ ਵੀ ਜਿਹੜਾ ਰਵਿਦਾਸ ਦਾ ਪੁਰਾਣਾ ਜਨਮ ਸੀ ਨਾ, ਇਹ ਜਿਹੜਾ ਸੀ ਇਹਨਾਂ ਦੇ ਘਰਾਂ ਵਿੱਚ ਹੀ ਹੋਇਆ, ਰਾਮਾਨੰਦ ਦਾ ਹੀ ਪੁਰਾਣਾ ਵੀ ਚੇਲਾ ਸੀ ਇਹ ਮੰਨਿਆ ਪੁਰਾਣੇ ਜਨਮ ਵਿੱਚ। ਮੁੜ ਕੇ ਕਿਤੇ ਭਿਖਿਆ ਲੈਣ ਵਾਸਤੇ ਭੇਜ ਦਿੱਤਾ, ਚੇਲਿਆਂ ਨੂੰ ਭੇਜ ਦਿੰਦੇ ਨਾ ਗੁਰੂ ਅੱਗੇ, ਜੋ ਰਾਮ ਇਹਨੂੰ ਰਵਿਦਾਸ ਨੂੰ ਭੇਜਿਆ ਤਾਂ ਕਿਸੇ ਕਹਿ ਲਓ ਵੀ ਨੀਚ ਜਾਤੀ ਦੇ ਘਰੋਂ ਲਿਆ ਕਰਕੇ ਹੀ ਉਹ ਭਿਖਿਆ ਅੱਜ ਇਹਨਾਂ ਨੂੰ ਖਵਾ ਦਿੱਤੀ। ਅਤੇ ਉਹ ਜਦੋਂ ਪਤਾ ਲੱਗਿਆ ਵੀ ਇਹਨੇ ਇਹ ਆਹ ਕਰਮ ਕੀਤਾ, ਉਦੋਂ ਇਹਨਾਂ ਨੇ ਕਹਿ ਦਿੱਤਾ ਜਾ ਉਹਨਾਂ ਦੇ ਘਰ ਜਾ ਕੇ ਜਨਮ ਲੈ। ਉਹ ਤਾਂ ਕਰਕੇ ਰਵਿਦਾਸ ਨੂੰ ਜਨਮ ਜਿਹੜਾ ਸੀ ਉਸ ਜਾਤੀ ਵਿੱਚ ਲੈਣਾ ਪਿਆ। ਉਹ ਜਿਹੜਾ ਸੀ ਬਚਪਨ ਦਾ ਖੇਡ ਵਰਤਿਆ ਸੀ, ਦੁੱਧ ਪੀਣ ਵਾਲੀ ਕਥਾ ਜਿਹੜੀ ਆ। ਹਾਂਜੀ ਹਾਂਜੀ ਦੱਸੋ ਜੀ। ਹਾਂਜੀ 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 ਪੁਰਾਣਾ ਸੰਸਕਾਰ ਹੋਣ ਕਰਕੇ ਸੰਸਕਾਰ ਜਿਹਾ ਸੀ ਪਿਛਲੇ ਵੀ ਮੈਂ ਤਾਂ ਰਾਮਾਨੰਦ ਦਾ ਚੇਲਾ ਵਾਂ, ਅਤੇ ਹੁਣ ਇਹ ਮਾਂ ਜਿਹੜੀ ਆ ਮੈਂ ਕਿਹਦੇ ਘਰ ਆਇਆ, ਅਤੇ ਉਹਦੇ ਆਸਣ ਨੂੰ ਕਿਵੇਂ ਮੁੱਖ ਲਾਵਾਂ। ਇਉਂ ਜਿਹੜਾ ਸੀ ਉਹ ਇਸ ਪੱਖੋਂ ਨਹੀਂ ਸੀ ਜਿਹੜਾ ਦੁੱਧ ਪੀ ਰਿਹਾ, ਆਉਣਾ ਪਿਆ ਰਾਮਾਨੰਦ ਨੂੰ ਕਹਿੰਦੇ ਹੁਣ ਜਿਹੜਾ ਆਪ ਜਿਹੜਾ ਪਿਛਲੇ ਕਰਮ ਦਾ ਫਲ ਹੈ ਭੋਗ, ਅਤੇ ਨਾਲ ਦਾ ਜਿਹੜਾ ਪੀ ਲਿਆ ਹੁਣ, ਅਤੇ ਗੁਰਦਿੱਖਿਆ ਜਿਹੜੀ ਪੁਰਾਣੀ ਪ੍ਰਾਪਤ ਹੋਈ 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 ਸੀ, ਉਹ ਸੰਸਕਾਰ ਹੈਗੇ ਸੀ। ਚਲੋ।
ਨਾਮਣ ਆਇਆ ਸੰਗ ਮਿਲ ਬਨਾਰਸ ਕਰ।
ਰਵਿਦਾਸ ਜੀ ਦੇ ਕਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਆਉਂਦੇ ਆ ਜੀ, ਭਗਤ ਰਵਿਦਾਸ ਸਾਹਿਬ ਜੀ ਦੇ ਕਿੰਨੇ ਸ਼ਬਦ, 40 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਗੁਰੂ ਕਬੀਰ ਸਾਹਿਬ ਦੇ ਕਿੰਨੇ ਆਉਂਦੇ ਭਾਈ, 500 ਕਿੰਨੇ, ਉਹ ਨਾਲ ਕਹਿ ਦਿਓ ਜਿੰਨੇ ਕਿੰਨੇ ਹੈਗੇ, 500 ਕੁਛ ਨਹੀਂ ਨਾਲ ਸਾਰਿਆਂ ਨਾਲ ਪੂਰਾ ਕਹਿਣਾ ਪਊ, 534 ਪੂਰਾ ਕੋਈ ਦੱਸਣਾ ਪਊਗਾ, ਕੁਛ ਨਾਲ ਨਹੀਂ ਸਾਨੂੰ। ਭਗਤ ਕਬੀਰ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ 534 ਸ਼ਬਦ ਦਰਜ ਨੇ। ਸਭ ਤੋਂ ਵੱਧ ਬਾਣੀ ਭਗਤਾਂ ਵਿੱਚੋਂ ਕਿਹਦੀ ਆ, ਕਬੀਰ ਸਾਹਿਬ ਦੀ, ਅਤੇ ਫਿਰ ਰਵਿਦਾਸ ਸਾਹਿਬ ਜੀ ਦੇ 40 ਸ਼ਬਦ ਨੇ। ਹਾਂਜੀ।
ਨਾਵਣ ਆਇਆ ਸੰਗ ਮਿਲ ਬਨਾਰਸ ਕਰ ਗੰਗਾ ਥੇਟਾ।
ਚੌ ਵਰਨਾ ਉਪਦੇਸ਼ ਦਾ, ਅੱਜ ਜਿਹੜੇ ਚਮਾਰ ਤੋਂ ਗਿਲਾਨੀ ਕਰਦੇ ਸੀ ਲੋਕ ਨਾ, ਅੱਜ ਚੌ ਵਰਨਾ ਦੇ ਲੋਕ ਉਦੋਂ ਉਪਦੇਸ਼ ਲੈ ਰਹੇ ਨੇ। ਬ੍ਰਾਹਮਣ ਵੀ 74 ਬ੍ਰਾਹਮਣ ਸ਼ੁੱਧ ਭਗਤ ਜੋ ਹੋ ਗਿਆ, ਸਾਰਿਆਂ ਦਾ ਉਪਦੇਸ਼, ਸਭਨਾਂ ਨੂੰ ਉਪਦੇਸ਼ ਦਿੱਤਾ ਜਾ ਰਿਹਾ, ਗਿਆਨ ਧਿਆਨ ਕਰਵਾ, ਧਿਆਨ ਵਿੱਚ ਲਾਉਂਦਾ ਗਿਆਨ ਕਰਾ ਰਿਹਾ। ਸਿਉਂ ਭਗਤੀ ਦੇ ਵਿੱਚ ਸਹੇਟਾ ਹੁੰਦਾ ਸਮੇਤ, ਭਗਤੀ ਦੇ ਸਮੇਤ ਸਹੇਟਾ ਸਮੇਤ, ਭਗਤੀ ਦੇ ਸਮੇਤ ਭਾਈ ਗਿਆਨ ਜਿਹੜਾ ਹੈ ਕਰਾ ਕੇ ਭਗਤੀ ਹੋਰਾਂ ਨੂੰ ਵੀ ਭਗਤੀ 'ਚ ਲਾਇਆ, ਗਿਆਨ ਅਤੇ ਧਿਆਨ ਵਿੱਚ ਲਾ ਕਰ, ਧਿਆਨ 'ਚ ਲਾ ਕੇ ਗਿਆਨ ਦੀ ਪ੍ਰਾਪਤੀ ਦਾ ਉਪਦੇਸ਼ ਚੌ ਵਾਰਾਂ ਨੂੰ ਦਿੱਤਾ ਜਾ ਰਿਹਾ। ਨਾਵਣ ਆਇਆ,
ਨਾਵਣ ਆਇਆ ਸੰਗ ਮਿਲ ਬਨਾਰਸ ਕਰ ਗੰਗਾ ਥੇਟਾ।
ਪੜ੍ਹੋ ਜੀ ਸਾਰੇ। ਨਾਵਣ ਆਇਆ ਸੰਗ ਮਿਲ,
ਨਾਵਣ ਆਇਆ ਸੰਗ ਮਿਲ
ਬਨਾਰਸ ਕਰ ਗੰਗਾ ਥੇਟਾ,
ਬਨਾਰਸ ਕਰ ਗੰਗਾ ਥੇਟਾ।
ਇੱਕ ਦਿਨ ਕੌਤਕ ਕੀ ਵਰਤਿਆ ਹੁਣ, ਹੈਂ ਥੇਟਾ ਹੀ ਕਹਿਆ, ਸੱਚੇ ਲਾਵਾਂ ਟੈਂਕ ਨੂੰ ਕਰਨਾ ਇੱਦਾਂ ਹੀ ਆ, ਅਤੇ ਉੱਧਰ ਕੀ ਪੜ੍ਹਿਆ? ਥੇਟਾ ਹੀ ਪੜ੍ਹਿਆ
ਗਿਆ।
ਹਾਂ, ਸੁਣ ਫਰਕ ਰਿਹਾ, ਪੜ੍ਹਿਆ ਥੇਟਾ ਹੀ ਹੈ ਉਹਨਾਂ ਨੇ ਵੀ। ਪੜ੍ਹੋ, ਨਹਾਵਣੇ ਆਇਆ ਸੰਗ ਮਿਲ,
ਨਹਾਵਣੇ ਆਇਆ ਸੰਗ ਮਿਲ,
ਮਾਨਸ ਕਰ ਗੰਗਾ ਥੇਟਾ,
ਮਾਨਸ ਕਰ ਗੰਗਾ ਥੇਟਾ।
ਲਓ ਜੀ, ਪੂਰਵੀ ਲੱਗ ਗਈ ਗੰਗਾ 'ਤੇ, ਆਪੇ ਜਨੀ ਸੱਤਰ ਸੀ ਉੱਦਣ। ਅਗਲੀ ਪੰਕਤੀ 'ਚ ਆਊਗਾ, ਤੁਹਾਨੂੰ 27-69 ਦੱਸਿਆ ਨਾ, ਉਹਨਾਂ ਵਿੱਚ ਆਪੇ ਜਿੱਤ ਇੱਕ 76 ਹੈ, 76 ਤਾਰਿਆਂ ਦਾ ਮੰਡਲ ਜਿਹੜਾ ਹੈ, 27 ਤਾਰੇ ਨੇ ਉਹਨਾਂ ਵਿੱਚੋਂ, ਕਿ ਭੇਜਣ 76 ਜਿਹੜਾ ਹੈਗਾ ਹੈ ਉਦਣ, ਉਹ ਦਿਨ ਜਿਹੜਾ ਸੀ ਜਿੱਦਣ ਉਹ ਭੇਜਣ 76 ਹੁੰਦਾ ਹੈ, ਗੰਗਾ ਦਾ ਇੱਕ ਛੋਟੀ ਪੂਰਵੀ ਲੱਗਦੀ ਹੈ ਗੰਗਾ ਦੇ ਕੰਢੇ 'ਤੇ, ਨਹਾਉਂਦੇ ਆ ਲੋਕ ਉੱਥੇ ਜਾ ਕੇ, ਹਿੰਦੂ ਲੋਕ। ਉਹ ਮੇਲਾ ਲੱਗਦਾ ਕਹਿ ਲਓ, ਥੇਟਾ ਨਾਮ ਹੈ ਮੇਲੇ ਦਾ, ਥੇਟਾ ਆਇਆ ਨਾ, ਉਹ ਪੂਰਵ ਲੱਗਿਆ ਮੇਲਾ ਲੱਗਿਆ। ਇਹ ਉਸ ਮੇਲੇ 'ਤੇ ਸੰਗ ਦੇ ਨਾਲ ਮਿਲ ਕੇ ਰਵਿਦਾਸ ਜੀ ਵੀ ਚੱਲ ਗਏ, ਨਹਾਉਣ ਲਈ ਉਹ ਵੀ ਆ ਗਏ ਨੇ। ਹੁਣ ਦੇਖੋ ਭਗਤੀ ਪ੍ਰਗਟ ਕਿਵੇਂ ਹੋਣੀ ਆ, ਗੰਗਾ ਨੇ ਉਹਦਾ ਨਿਰਣਾ ਕਰਨਾ। ਹਿੰਦੂ ਬੜੀ ਬੜੀ ਉੱਚੀ ਜਾਤੀ ਦੇ, ਬੜੇ ਬੜੇ ਆਚਾਰੀਆ ਲੋਕ ਵੀ ਨਹਾਉਣ ਲਈ ਗਏ ਹੋਏ ਨੇ, ਹੋਰ ਸਾਧੂ ਟੋਲਾ ਵੀ ਗਿਆ ਹੋਣਾ। ਅਤੇ ਹੁਣ ਜਿਵੇਂ ਅਗਲਾ ਵਰਤਾਰਾ ਜੀ, ਕੱਢ ਕਸੀਰਾ,
ਕੱਢ ਕਸੀਰਾ ਸੌਂਪਿਆ ਰਵਿਦਾਸ ਗੰਗਾ ਦੀ ਭੇਟਾ।
ਹੁਣ ਗਰੀਬ ਹੈ ਵਿਚਾਰਾ, ਅਮੀਰ ਤਾਂ ਆਪਣੇ ਮੁਤਾਬਕ ਕੋਈ ਭੇਟਾ ਦਿੰਦੇ ਹੁਣ, ਕੋਈ ਸੋਨੇ ਦਾ ਚੂੜਾ ਚੜਾਉਂਦਾ ਹੋਊਗਾ ਕੋਈ ਰਾਜਾ ਜਾਂ ਕੋਈ ਹੋਰ ਅਮੀਰ, ਇਹਨੇ ਭੇਟਾ ਗੰਗਾ ਨੂੰ ਕੀ ਕਿਹਾ? ਲੈ ਗੰਗਾ ਮਾਈ, ਮੈਂ ਗਰੀਬ ਹਾਂ। ਹਾਂਜੀ, ਕਸੀਰਾ ਕਹਿੰਦੇ ਨੇ ਇੱਕ ਧੇਲਾ, ਪੈਸੇ ਤੋਂ ਛੋਟਾ ਹਿੱਸਾ ਹੁੰਦਾ ਜੀ ਧੇਲਾ, ਤਾਂਬੇ ਦਾ ਇੱਕ ਪੈਸੇ ਤੋਂ ਟਕਾ ਜੀ ਕਹਿ ਲਓ, ਅਤੇ ਉਹ ਧੇਲਾ ਵੈਸੇ ਉਹ ਟਕੇ ਦਾ ਵੀ ਇੱਕ ਛੋਟਾ ਹਿੱਸਾ ਹੁੰਦਾ ਸੀ, 2 ਟਕੇ ਦਾ ਇੱਕ ਪੈਸਾ ਹੁੰਦਾ ਸੀ, ਅਤੇ ਟਕਾ ਜਿਹੜਾ ਸੀ 2 ਧੇਲਿਆਂ ਦਾ ਜਾਂ ਧੇਲੇ ਤੋਂ ਇੱਕ ਟਕਾ ਮੰਨਿਆ ਜਾਂਦਾ ਸੀ, ਉਹ ਤੋਂ ਵੀ ਛੋਟਾ ਹੈ। ਧੇਲਾ ਹੁੰਦਾ ਮੋਟੇ ਹੁੰਦੇ ਤਾਂਬੇ ਦੇ, ਅਜੇ ਪਏ ਹੋਣਗੇ ਪੁਰਾਣੇ ਘਰਾਂ ਵਿੱਚ। ਉਹ ਧੇਲਾ ਜਿਹੜਾ ਸੀ ਕਹਿੰਦੇ ਤੂੰ ਤਾਂ ਧੇਲੇ ਦਾ ਵੀ ਨਹੀਂ, ਉਹ ਧੇਲਾ ਪੈਸੇ ਤੋਂ ਛੋਟਾ ਹਿੱਸਾ, ਟਕੇ ਤੋਂ ਵੀ ਛੋਟਾ, ਉਹ ਇੱਕ ਧੇਲਾ ਹੀ ਸੀ ਕੋਲ ਵਿਚਾਰੇ ਦੇ। ਭਗਤ ਰਵਿਦਾਸ ਜੀ ਨੇ ਕਹਿਣ ਲੱਗਾ, ਗੰਗਾ ਮਾਈ ਆਹੀ ਮੇਰੀ ਭੇਟਾ ਤੂੰ ਲੈ ਲੈ, ਇਹੀ ਮੇਰੀ ਮਨਜ਼ੂਰ ਕਰਨੀ। ਕੱਢ ਕਸੀਰਾ ਸੌਂਪਿਆ,
ਕੱਢ ਕਸੀਰਾ ਸੌਂਪਿਆ
ਰਵਿਦਾਸ,
ਰਵਿਦਾਸ
ਗੰਗਾ ਦੀ ਭੇਟਾ,
ਗੰਗਾ ਦੀ ਭੇਟ।
ਰਵਿਦਾਸ ਭਗਤ ਨੇ ਗੰਗਾ ਦੀ ਭੇਟਾ ਧੇਲਾ ਹੀ ਦੇਣਾ ਕੀਤਾ। ਹੁਣ ਵੇਖੋ ਭੇਟਾ ਕਿਵੇਂ ਮਨਜ਼ੂਰ ਹੁੰਦੀ ਹੈ ਭਗਤ ਦੀ।
ਲੱਗਾ ਪੁਰਬ ਅਭੀਤ ਦਾ,
ਅਭੀਤ ਆ ਗਿਆ ਹਨ ਉਹ 76 ਜਿਹੜਾ ਉਹਨੂੰ ਲਿਖਾਇਆ, ਹੁਣ ਇਹ ਪੁਰਬ ਲੱਗਾ ਹੋਇਆ ਸੀ।
ਡਿੱਠਾ ਚਲਤ ਅਚਰਜ ਅਮੇਟਾ,
ਹਾਂ ਇੱਕ ਚਲਤ ਕੌਤਕ ਵਰਤਿਆ ਜੀ, ਅਮੇਟਾ ਨਾਮ ਜਿਹੜਾ ਹੈ ਜੀ, ਨਾ ਬੇਕੀਮਤਾ, ਬਹੁਤ ਵਡਮੁੱਲਾ ਇੱਕ ਜਿਹੜਾ ਸੀ ਨਾ, ਇੱਕ ਕੌਤਕ ਵਰਤਿਆ ਅਮੇਟਾ, ਬੇਕੀਮਤਾ ਮਿਣਤੀ ਤੋਂ ਰਹਿਤ, ਉਹ ਕੌਤਕ ਜਿਹੜਾ ਵਰਤਿਆ ਮਿਣਿਆ ਨਹੀਂ ਜਾ ਸਕਦਾ। ਕੀ ਕੌਤਕ ਵਰਤਿਆ ਜੀ?
ਅੱਗੇ ਕਸੀਰਾ ਹੱਥ ਕੱਢ,
ਆਹ ਵਰਤਿਆ ਕੌਤਕ ਗੰਗਾ ਨੇ ਨਾ ਜੀ, ਹੁਣ ਆਪਣਾ ਹੱਥ ਕੱਢ ਕੇ ਬਾਹਰ, ਲੰਬੀ ਬਾਂਹ ਕੱਢ ਕੇ। ਹਾਂਜੀ,
ਸੂਤ ਇੱਕ ਜਾਂ ਤਾਣਾ ਪੇਟਾ,
ਉਹ ਪੇਟਾ ਗੰਗਾ ਦਾ ਨੇ ਨਾ ਆਪਣਾ ਅੱਜ ਪ੍ਰਤੱਖ ਹੱਥ ਕੱਢ ਕੇ, ਗੰਗਾ ਨੇ ਲੰਬੀ ਬਾਂਹ ਕਰਕੇ ਰਵਿਦਾਸ ਦਾ ਧੇਲਾ ਪ੍ਰਵਾਨ ਕੀਤਾ, ਲਿਆ ਪਿਆਰਿਆ ਤੇਰੀ ਭੇਟਾ ਪ੍ਰਵਾਨ ਹੈ। ਹਾਂਜੀ, ਅਤੇ ਤੇਰੇ ਚਾਨਾਂ 'ਚ ਪੈ ਕੇ ਕਰਤਾ ਮੈਨੂੰ ਪਵਿੱਤਰ, ਮਿਲਾਪ ਕਿੱਦਾਂ ਹੋ ਗਿਆ ਰੱਬ ਦੇ ਨਾਲ, ਸੂਤ ਇੱਕ ਜਿਉਂ ਤਾਣਾ ਪੇਟਾ। ਹੁਣ ਤਾਣੇ ਵਿੱਚ ਵੀ ਤਾਂ ਇੱਕੋ ਹੀ ਸੂਤ ਹੈ, ਪੇਟੇ ਵਿੱਚ ਕੋਈ ਵੱਖਰਾ ਤਾਂ ਨਹੀਂ ਸੂਤ, ਤਾਣਾ ਵੀ ਸੂਤ ਹੀ ਹੈ, ਪੇਟਾ ਵੀ ਸੂਤ ਆ, ਕੋਈ ਫਰਕ ਨਹੀਂ, 9 ਵੱਖਰੇ ਰੱਖ ਦਿੱਤੇ, ਇਹਦਾ ਵੀ ਆਹ ਤਾਣਾ ਹੈ ਜੀ, ਆਹ ਪੇਟਾ ਹੈ, ਇਉਂ ਸੂਤ ਇੱਕੋ ਹੀ ਹੈ, ਬ੍ਰਹਮ ਕੌਣ ਇੱਕੋ ਹੀ ਹੈ, ਸੂਤ ਦੀ ਨਿਆਈ ਤਾਣਾ ਪੇਟਾ ਜੀਵ ਸਾਰੇ, ਇਉਂ ਮਿਲਾਪ ਹੋ ਗਿਆ ਇਹ ਤਾਣੇ ਪੇਟੇ ਦਾ। ਹੁਣ ਤਾਣਾ ਵੀ ਪੇਟਾ ਵੀ ਕੋਈ ਫਰਕ ਨਹੀਂ, ਸੂਤ ਹੋ ਗਏ, ਭਗਤ ਰਵਿਦਾਸ ਜੀ ਜੀਵ ਨਹੀਂ ਰਹਿ ਗਏ। ਹਾਂਜੀ,
ਭਗਤ ਜਨਾ ਹਰ ਮਾਂ ਪਿਓ ਬੇਟਾ,
ਭਗਤ ਜਨਾ ਦਾ ਭਾਈ ਮਾਂ ਵੀ ਅਤੇ ਪਿਓ ਵੀ ਅਤੇ ਪੁੱਤ ਵੀ, ਪਰਿਵਾਰ ਕਹਿ ਲਓ ਵਾਹਿਗੁਰੂ ਹੀ ਹੈ। ਇੱਥੇ ਸਵੇਰੇ ਆਈ ਹੈ ਨਾ ਕਥਾ, ਤਾਂ ਸਵੇਰੇ ਸੰਗਤਾਂ ਨੇ ਸਵਾਲ ਕਰ ਦਿੱਤਾ, ਬਾਣੀ ਆਈ ਸੀ ਨਾ ਪਰ ਗੁਰਬਾਣੀ ਦੇ ਸੰਬੰਧ ਵਿੱਚ, ਗੁਰਬਾਣੀ ਗਾਵੈ, ਉੱਥੋਂ ਇੱਕ ਨੇ ਸਵਾਲ ਕੀਤਾ ਸਵੇਰੇ, ਕਹਿੰਦਾ ਜੀ ਅਖੰਡ ਪਾਠ ਸਾਹਿਬ ਕਦੋਂ ਦੇ ਚੱਲੇ ਨੇ, ਸਹਿਜ ਪਾਠ ਕਦੋਂ ਦੇ ਚੱਲੇ ਨੇ, ਇਹ ਸਾਨੂੰ ਨਿਰਣਾ ਕਰਾਓ। ਤਾਂ ਉਹ ਬਾਕੀ ਸਮਾਂ ਫਿਰ ਇਸ ਕੰਮ 'ਚ ਲੱਗਿਆ, ਹੁਣ ਤੁਸੀਂ ਸਾਨੂੰ ਤੁਹਾਨੂੰ ਵੀ ਕਰਾਉਣਾ ਪਊ, ਕਿ ਤੁਹਾਨੂੰ ਪਤਾ ਸਾਰਿਆਂ ਨੂੰ, ਫਿਰ ਤਾਂ ਨਾ ਕਰੀਏ ਜੇ ਪਤਾ ਫਿਰ ਅੱਗੇ ਚੱਲ ਪਈ। ਸਹਿਜ ਪਾਠ ਕਦੋਂ ਤੋਂ ਇਹ ਪਰੰਪਰਾ ਚੱਲੀ ਆ, ਅਤੇ ਅਖੰਡ ਪਾਠ ਸਾਹਿਬ ਕਦੋਂ ਚੱਲੇ? ਪਹਿਲਾ ਸਹਿਜ ਪਾਠ ਸਾਹਿਬ ਜਦੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਪਾਸੇ ਸ਼ਹਾਦਤ ਹੋਈ ਆ, ਸ਼ਹਾਦਤ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਉਹ ਸਹਿਜ ਪਾਠ ਗੁਰੂ ਅਰਜਨ ਸਾਹਿਬ ਜੀ ਦੇ ਨਿਮਿੱਤ ਰਖਾਇਆ। ਕਿੱਥੇ ਰਖਾਇਆ? ਕੋਠੜੀ ਸਾਹਿਬ, ਜਿੱਥੇ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸੁੱਖ ਆਸਣ ਹੁੰਦੇ ਨੇ ਅਕਾਲ ਤਖ਼ਤ ਸਾਹਿਬ 'ਤੇ, ਉਹਦਾ ਨਾਂ ਸੀ ਕੋਠਾ ਸਾਹਿਬ, ਹੁਣ ਵੀ ਕੋਠਾ ਸਾਹਿਬ ਹੀ ਹੈ। ਇੱਥੇ ਅਖੰਡ ਪਾਠ ਵਾਹਿਗੁਰੂ ਜੀ ਸਹਿਜ ਪਾਠ ਪ੍ਰਾਰੰਭ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਦੇ ਨਿਮਿੱਤ ਹਰਗੋਬਿੰਦ ਸਾਹਿਬ ਨੇ ਰਖਾਇਆ ਹੈ। ਪਾਠੀ ਕੌਣ ਲਾਏ? ਬਾਬਾ ਬੁੱਢਾ ਸਾਹਿਬ ਜੀ। ਇਹ ਪਾਠ ਬਾਬਾ ਬੁੱਢਾ ਜੀ ਨੇ ਕੀਤਾ। ਜਿੱਦਣ ਪਾਠ ਸੰਪੂਰਨ ਹੋਇਆ, ਪਾਠ ਸੰਪੂਰਨ ਹੋਣ ਤੋਂ ਬਾਬਾ ਬੁੱਢਾ ਨੂੰ ਭੇਟਾ ਕੀ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਪੰਜ ਘੋੜੇ ਪਾਠੀ ਨੂੰ, ਇਉਂ ਇਉਂ ਮਾਣ ਅੱਗੇ ਦਿੱਤਾ ਜਾਂਦਾ ਸੀ, ਅਤੇ ਪੰਜ ਘੋੜੇ, ਇੱਕ ਹਾਥੀ, 500 ਮੋਹਰ, ਇਹ ਭੇਟਾ ਸਹਿਜ ਪਾਠ ਦੀ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਦਾ ਵਜ਼ੀਰ ਜਾਣ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ। ਅਤੇ ਹੁਣ ਕੁਝ ਭੇਟਾ ਦਾ ਕੋਈ ਵੱਖਰਾ ਜਿਹਾ ਕੰਮ ਹੈ, ਇਹ ਭਾਵੇਂ ਭੇਟਾ ਲੈ ਕੇ ਜਾਂਦੇ ਨੇ ਜੀ, ਹਾਂਜੀ, ਇਹ ਪਰ ਜ਼ਰੂਰ ਹੈ ਵੀ ਜਿਹੜਾ ਵੀ ਚਾਹੇ ਅਖੰਡ ਪਾਠ ਸਾਹਿਬ ਹੈ ਜਾਂ ਸਹਿਜ ਪਾਠ ਹੈ, ਪਾਠੀ ਦੀ ਪ੍ਰਸੰਨਤਾ ਲੈਣੀ ਬਹੁਤ ਜ਼ਰੂਰੀ ਹੁੰਦੀ ਆ। ਹਾਂਜੀ, ਸੋ ਉਹਦੇ 'ਚ ਕਿੰਤੂ ਪ੍ਰੰਤੂ ਨਾ ਕਰੋ, ਰਹਿ ਗਿਆ ਤੁਹਾਡਾ ਕੰਮ, ਜੇ ਉਹਦੇ ਸ਼ੰਕੇ ਹੀ ਕਰੀ ਜਾਣੇ ਨੇ। ਹਾਂਜੀ, ਸੋ ਜ਼ਰੂਰੀ ਆ, ਅਤੇ ਉਹੋ ਜਿਹਾ ਜੀਵਨ ਵਾਲਾ ਪਾਠੀ ਵੀ ਹੋਵੇ ਨਾਲ, ਇਹ ਵੀ ਆ, ਇਹ ਵੀ ਗੱਲ ਨਾਲ। ਪੰਜ ਘੋੜੇ, ਹਾਥੀ ਇੱਕ, 500 ਮੋਰ, ਸਹਿਜ ਪਾਠ ਦੀ ਭੇਟਾ ਹਰਗੋਬਿੰਦ ਸਾਹਿਬ ਨੇ ਦਿੱਤੀ। ਉਹ ਪਹਿਲਾ ਸਹਿਜ ਪਾਠ ਉੱਥੋਂ ਸ਼ੁਰੂ ਹੋਇਆ। ਦੂਜਾ ਪਾਠ ਸਹਿਜ ਪਾਠ ਫਿਰ ਮਾਤਾ ਗੰਗਾ ਜੀ ਜੋ ਸਤਿਖੰਡ ਗਏ ਨੇ, ਉਹਨਾਂ ਦੇ ਨਿਮਿੱਤ ਆਪਣੀ ਮਾਤਾ ਸ਼੍ਰੀ ਜੀ ਦੇ ਹਰਗੋਬਿੰਦ ਸਾਹਿਬ ਜੀ ਨੇ ਫਿਰ ਪਾਠ ਫਿਰ ਉੱਥੇ ਹੀ ਖਾਲਸਾ ਸਾਹਿਬ 'ਤੇ ਰਖਾਇਆ ਹੈ, ਮਾਤਾ ਗੰਗਾ ਜੀ ਦੇ ਨਿਮਿੱਤ। ਮਾਤਾ ਗੰਗਾ ਜੀ ਕੌਣ ਸੀ ਪਤਾ? ਕੌਣ? ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ। ਅਤੇ ਮਹਿਲ ਕਿਹਨਾਂ ਦੇ ਸੀ? ਗੁਰੂ ਅਰਜਨ ਸਾਹਿਬ ਜੀ। ਚਲ ਠੀਕ ਹੈ ਗੱਲ। ਇਉਂ ਆ ਦੋਈ ਗੰਗਾ ਨਦੀ ਨਾ ਸਮਝ ਲਿਓ, ਇਹ ਮਹਿਲ ਸੀ। ਅਤੇ ਉਹਨਾਂ ਦੇ ਨਿਮਿੱਤ ਹਰਗੋਬਿੰਦ ਸਾਹਿਬ ਜੀ ਨੇ ਦੂਜਾ ਸਹਿਜ ਪਾਠ ਉੱਥੇ ਰਖਾਇਆ ਅਕਾਲ ਤਖ਼ਤ ਸਾਹਿਬ 'ਤੇ। ਅਤੇ ਪਾਠੀ ਕੌਣ ਲਾਏ? ਭਾਈ ਗੁਰਦਾਸ ਸਾਹਿਬ ਜੀ। ਅਤੇ ਉਹਨਾਂ ਨੇ ਪਾਠ ਕੀਤਾ, ਭਾਈ ਗੁਰਦਾਸ ਸਾਹਿਬ ਜੀ ਨੇ। ਇਸੇ ਤਰ੍ਹਾਂ ਤੀਜਾ ਪਾਠ ਫਿਰ ਜਦੋਂ ਬਾਬਾ ਬੁੱਢਾ ਸਾਹਿਬ ਜੀ ਚੜ੍ਹਾਈ ਕੀਤੇ ਨੇ, ਉਹਨਾਂ ਦੇ ਨਿਮਿੱਤ ਅਕਾਲ ਤਖ਼ਤ ਸਾਹਿਬ 'ਤੇ ਰਖਾਇਆ। ਹਰਗੋਬਿੰਦ ਸਾਹਿਬ ਜੀ ਦੇ ਧੰਨ ਸੀ ਬਾਈ ਬਾਬੇ ਬੁੱਢੇ ਸਾਹਿਬ ਜੀ, 6 ਗੁਰੂਆਂ ਤੱਕ ਦੇ ਦਰਸ਼ਨ ਜਿਹਨਾਂ ਨੂੰ ਭਾਗ ਪ੍ਰਾਪਤ ਹੋਏ, ਅਤੇ ਆਪ ਮਹਾਰਸ਼ੇ ਪਾਤਸ਼ਾਹ ਉਹਨਾਂ ਦੇ ਸਹਿਜ ਪਾਠ ਕਰਵਾ ਰਹੇ ਨੇ। ਅਤੇ ਉਹਨਾਂ ਦਾ ਪੁੱਤਰ ਭਾਨਾ ਜੀ ਤੋਂ, ਬਾਬਾ ਬੁੱਢਾ ਜੀ ਦੇ ਪੁੱਤਰ ਸੀ ਭਾਨਾ ਜੀ, ਉਹਨਾਂ ਨੂੰ ਪਾਠੀ ਲਾ ਕਰਕੇ ਪਾਠ ਕਰਵਾਇਆ। ਅਤੇ ਭੇਟਾ ਦੀ ਤਾਂ ਕੋਈ ਮਿਰਖੀ ਫੇਰ ਹੋਣੀ ਉਹਨੇ, ਜਿੱਥੇ ਮੁੱਢ ਵੱਜਦਾ ਉਹਨਾਂ ਨੇ ਭੇਟਾ ਦਾ। ਫਿਰ ਇਵੇਂ ਹੀ ਜਦੋਂ ਭਾਈ ਗੁਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਸਰੀਰ ਛੱਡਿਆ, ਸਰੀਰ ਛੱਡਣ ਵੇਲੇ ਕਹਿਣ ਲੱਗੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸੱਚੇ ਪਾਤਸ਼ਾਹ ਜੀ, ਮੈਨੂੰ ਕਿਸੇ ਮੱਟੀਆਂ 'ਚ ਨਾ ਪਾ ਦਿਓ, ਭਾਵੇਂ ਮੇਰੀ ਕੋਈ ਯਾਦਗਾਰ ਨਹੀਂ ਬਣਾਉਣੀ, ਮੇਰੀ ਰਾਖ ਚੱਕ ਕੇ ਬਸ ਜਿਵੇਂ ਤੁਸੀਂ ਜਿਵੇਂ ਚਾਹੋ ਆ ਬਗਦਾ ਦਰਿਆ ਨਾਲ ਬਿਆਸ ਇਹਦੇ 'ਚ ਰੇੜ ਦਿਆ, ਜੇ ਮੱਟੀ 'ਚ ਨਾ ਪਾਇਓ। ਮਹਾਰਾਜ ਪਾਤਸ਼ਾਹ ਹੱਥੀਂ ਸੰਸਕਾਰ ਆਪ ਕਰਦੇ ਗਰੀਬ ਦਾ, ਪਹਿਲਾਂ ਦੇਖੋ ਦੱਸਿਆ ਜਾ ਰਿਹਾ। ਆਪ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ ਸਾਹਿਬ ਦੇ ਸੰਸਕਾਰ ਆਪਣੇ ਹੱਥੀਂ ਕੀਤਾ ਹੈ, ਰਾਖ ਸਾਰੀ ਉਸੇ ਤਰ੍ਹਾਂ ਜਿਹੜੀ ਸੀ ਬਿਆਸ ਵਿੱਚ ਰੇੜ ਦਿੱਤੀ ਆ ਅਸ਼ਟਾਂ ਸਮੇਤ। ਅਕਾਲ ਤਖ਼ਤ ਸਾਹਿਬ 'ਤੇ ਆ ਕੇ ਸਹਿਜ ਪਾਠ ਰਖਾਇਆ। ਅਤੇ ਪਾਠੀ ਕਿਹਨੂੰ ਲਾਇਆ? ਭਾਈ ਵਿਧੀ ਚੰਦ ਜੀ ਨੂੰ ਪਾਠੀ ਉਹ ਲੱਗੇ, ਭਾਈ ਵਿਧੀ ਚੰਦ ਜੀ। ਇਉਂ ਸਹਿਜ ਪਾਠਾਂ ਦੀ ਪ੍ਰਥਾ ਆਪ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਇਹਦਾ ਪ੍ਰਾਰੰਭ ਕੀਤਾ ਹੈ। ਹੁਣ ਲਓ ਅਗਲੀ ਗੱਲ ਜਿਹੜੀ ਸੀ ਸ੍ਰੀ ਅਖੰਡ ਪਾਠ ਸਾਹਿਬਾਂ ਦੀ। ਪਹਿਲਾ ਅਖੰਡ ਪਾਠ ਸਾਹਿਬ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਤਾਗੱਦੀ ਦੀ ਪ੍ਰਾਪਤੀ ਕਰਕੇ ਪੂਰਬ ਦੀ ਯਾਤਰਾ ਨੂੰ ਨਿਕਲੇ ਨੇ, ਉਦੋਂ ਨਾਲ ਮਾਤਾ ਗੁਜਰੀ ਜੀ ਵੀ ਨੇ। ਮਹਿਲ ਸੀ ਕਿਹਨਾਂ ਦੇ? ਗੁਰੂ ਤੇਗ ਬਹਾਦਰ ਸਾਹਿਬ ਜੀ ਦੇ। ਅਤੇ ਮਾਤਾ ਕੌਣ ਸੀ ਗੁਰੂ ਤੇਗ ਬਹਾਦਰ ਜੀ ਦੀ? ਮਾਤਾ ਨਾਨਕੀ ਜੀ। ਅਤੇ ਮਾਤਾ ਨਾਨਕੀ ਜੀ ਮਹਿਲ ਕਿਹਨਾਂ ਦੇ ਸੀ? ਛੇਵੇਂ ਪਾਤਸ਼ਾਹ ਦੇ। ਤਿੰਨ ਵਿਆਹ ਸੀ ਨਾ ਮਹਾਰਾਜ ਜੀ ਦੇ ਛੇਵੇਂ ਪਾਤਸ਼ਾਹ ਜੀ ਦੇ। ਇੱਕ ਮਾਤਾ ਨਾਨਕੀ ਜੀ, ਇੱਕ ਮਾਤਾ ਦਮੋਦਰੀ ਜੀ, ਇੱਕ ਮਾਤਾ ਮਰਵਾਹੀ ਜੀ। ਤਿੰਨ ਵਿਆਹ ਸੀ। ਇਸ ਤਰ੍ਹਾਂ ਉਹ ਮਾਤਾ ਨਾਨਕੀ ਜੀ ਵੀ ਨਾਲ ਨੇ ਅਤੇ ਮਾਤਾ ਗੁਜਰੀ ਜੀ ਨਾਲ ਨੇ ਯਾਤਰਾ 'ਤੇ। ਗੁਰੂ ਤੇਗ ਬਹਾਦਰ ਸਾਹਿਬ ਜਦੋਂ ਬਨਾਰਸ ਆਏ ਨੇ, ਆਸੇ ਸ਼ਹਿਰ ਬਨਾਰਸ ਦੇ ਵਿੱਚ ਜਿਹਦੀ ਗੱਲ ਆਪਾਂ ਪਹਿਲਾਂ ਕੀਤੀ ਹੈ, ਇਹ ਸ਼ਹਿਰ ਵਿੱਚ ਆਏ ਮਹਾਰਾਜ ਸੱਚੇ ਪਾਤਸ਼ਾਹ ਕਾਂਸੀ ਜੀ ਵਿਖੇ ਆਏ ਨੇ, ਇੱਥੇ ਠਹਿਰੇ ਨੇ, ਜਿਨ੍ਹਾਂ ਦੇ ਨਾਂ 'ਤੇ ਮਹਾਰਾਜ ਹੁਣ ਉੱਥੇ ਗੁਰਦੁਆਰਾ ਸਾਹਿਬ ਬਣਿਆ, ਬੜੀ ਸਿੱਖ ਸੰਗਤ ਗੁਰਦੁਆਰਾ। ਤੁਸੀਂ ਬਨਾਰਸ ਕਿਤੇ ਗਏ ਹੋਵੋਗੇ, ਪਾਟਣਾ ਸਾਹਿਬ ਨੂੰ ਜਾਂਦੇ ਕਿਤੇ ਠਹਿਰੇ ਹੋਵੋਗੇ, ਬੜੀ ਸਿੱਖ ਸੰਗਤ ਗੁਰਦੁਆਰਾ, ਇੱਥੇ ਮਹਾਰਾਜ ਦਾ ਟਿਕਾਣਾ ਸੀ, ਇੱਥੇ ਰਹਿ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਿਵਾਰ ਸਮੇਤ। ਰਹਿੰਦਿਆਂ ਹੋਇਆਂ ਮਾਤਾ ਨਾਨਕ ਜੀ ਨੇ ਇੱਕ ਵਚਨ ਕੀਤਾ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਜੀ ਨੂੰ, ਪੁੱਤਰ ਤੇਰੇ ਪਿਤਾ ਹਰਗੋਬਿੰਦ ਸਾਹਿਬ ਜੀ ਨੇ ਮੇਰੇ ਨਾਲ ਇੱਕ ਵਚਨ ਸਾਂਝਾ ਕੀਤਾ ਸੀ। ਮਾਤਾ ਜੀ ਕੀ ਸਾਂਝਾ ਕੀਤਾ ਸੀ? ਵਚਨ ਕੀਤਾ ਸੀ ਕਿ ਤੁਸੀਂ ਪੋਤੜੇ ਦੇ ਦਰਸ਼ਨ ਕਰੋਗੇ, ਇਹ ਵਚਨ ਹੋਇਆ ਸੀ ਕਿ ਤੁਸੀਂ ਪੋਤੜੇ ਦੇ ਦਰਸ਼ਨ ਕਰੋਗੇ। ਤੁਹਾਡੀ ਉਮਰ ਪੁੱਤਰ ਜੀ 45 ਸਾਲ ਦੀ ਹੋ ਗਈ ਅਤੇ ਪੋਤਰ ਅਜੇ ਮੈਂ ਜਿਹੜੇ ਦਰਸ਼ਨ ਮੈਂ ਕਰ ਨਹੀਂ ਸਕੀ, ਇਹ ਵਚਨ ਉਹਨਾਂ ਦਾ ਕਦੋਂ ਪੂਰਾ ਹੋਊਗਾ? ਮੈਂ ਵੀ ਬਿਰਧ ਅਵਸਥਾ ਵਿੱਚ ਹਾਂ, ਮੇਰਾ ਅੰਤਮ ਸਮਾਂ ਦੇ ਮੈਂ ਉਡੀਕ 'ਚ ਹਾਂ, ਅਤੇ ਤੇਰੀ ਪੁੱਤਰ ਜੀ 45 ਸਾਲ ਦੀ ਉਮਰ ਹੈ, ਤੁਹਾਡੇ ਪਿਤਾ ਹਰਗੋਬਿੰਦ ਸਾਹਿਬ ਦਾ ਵਚਨ ਪੂਰਾ ਕਦੋਂ ਹੋਵੇਗਾ? ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਮਾਤਾ ਜੀ ਭਾਣੇ ਜੀ ਵਾਹਿਗੁਰੂ ਜੀ, ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ, ਮਾਂ ਜੀ ਇਹ ਤਾਂ ਰਜ਼ਾ ਵਿੱਚ ਹੀ ਹੁੰਦਾ ਕੰਮ, ਬਚਨ ਉਹਨਾਂ ਦੇ ਕਹੇ ਨੇ ਤਾਂ ਪੂਰੇ ਹੋਣਗੇ ਜੀ, ਰਜ਼ਾ 'ਚ ਨੇ, ਠੀਕ ਕਰੋ ਮਾਤਾ ਜੀ ਉਹਨਾਂ ਬਚਨਾਂ ਦੀ। ਅਤੇ ਮਾਤਾ ਜੀ ਕਹਿੰਦੇ, ਨਹੀਂ ਪੁੱਤਰ ਮੇਰੀ ਪਰਬਲ ਇੱਛਾ ਵਾ, ਹੋਣੇ ਚਾਹੀਦੇ। ਅਤੇ ਸਾਧੂ ਗੱਲ ਚੰਗੇ ਪਾ ਚੰਗਾ ਮਾਤਾ, ਜੇ ਤੇਰੀ ਇੱਛਾ ਹੀ ਇੰਨੀ ਪਰਬਲ ਹੋ ਗਈ ਹੈ, ਅਖੰਡ ਪਾਠ ਸਾਹਿਬ ਕਰਾਉਂਦੇ ਹਾਂ। ਅਤੇ ਅਖੰਡ ਪਾਠ ਸਾਹਿਬ ਫਿਰ ਉਦੋਂ ਬੀੜ ਜਿਹੜੀ ਸੀ, ਜਿਹੜੀ ਗੁਰੂ ਅਰਜਨ ਸਾਹਿਬ ਜੀ ਨੇ ਲਿਖਵਾਈ ਭਾਈ ਗੁਰਦਾਸ ਸਾਹਿਬ ਜੀ ਤੋਂ, ਉਹ ਤਾਂ ਧੀਰ ਮੱਲ ਕਬਜ਼ਾ ਕਰਕੇ ਬੈਠਾ ਹੋਇਆ ਸੀ, ਜਿਹੜੀ ਅਜੇ ਵੀ ਜਲੰਧਰ ਦੇ ਲਾਗੇ ਕਰਤਾਰਪੁਰ ਸਾਹਿਬ ਪਈ ਹੈ, ਉਹ ਉਹਨਾਂ ਨੇ ਦਿੱਤੀ ਨਹੀਂ ਸੀ ਕਦੇ ਬੀੜ। ਉਹ ਹੁਣ ਅਖੰਡ ਪਾਠ ਸਾਹਿਬ ਕਿੱਥੋਂ ਕਰਾਉਣਾ ਸੀ? ਨਾਲ ਮਹਾਰਾਜ ਦੇ ਪਾਸ ਜਿਹੜੀ ਬੀੜ ਸੀ ਨਾ, ਭਾਈ ਬੰਨੋ ਵਾਲੀ ਬੀੜ ਸੀ ਜਿਹੜੀ ਭਾਈ ਬੰਨੋ ਨੇ ਉਤਾਰਾ ਕਰ ਲਿਆ ਸੀ, ਉਹ ਬੀੜ ਦੇ ਉੱਤੇ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਬਨਾਰਸ ਵਿਖੇ। ਪਾਠੀ ਕੌਣ ਲੱਗੇ? ਵੇਖੋ ਪਾਠੀ ਭਾਈ ਮਤੀ ਦਾਸ ਜੀ, ਜਿਨ੍ਹਾਂ ਨੇ ਆਪਣੇ ਆਪ ਨੂੰ ਆਰੇ ਨਾਲ ਚੁਰਾਇਆ, ਉਹ ਪਾਠੀ ਅਖੰਡ ਪਾਠ ਸਾਹਿਬ ਵਿੱਚ। ਦੂਜੇ ਕੌਣ? ਅਤੇ ਭਾਈ ਗੁਰਬਖਸ਼ ਸਿੰਘ ਜੀ, ਪੰਜੋਖਰਾ ਸਾਹਿਬ ਦੇ ਰਹਿਣ ਵਾਲੇ, ਮਸੰਦਾਂ ਵਿੱਚੋਂ, ਗੁਰੂ ਘਰ ਦੇ ਮਸੰਦ ਪ੍ਰਣਾਲੀ ਵਿੱਚੋਂ ਸੀ ਭਾਈ ਗੁਰਬਖਸ਼ ਸਿੰਘ, ਪੰਜੋਖਰਾ ਸਾਹਿਬ ਤੋਂ। ਅਜੇ ਵੀ ਉਹਨਾਂ ਦੀ ਪੱਤੀ ਵੱਜਦੀ ਹੈ ਪੰਜੋਖਰਾ ਸਾਹਿਬ, ਮਸੰਦਾਂ ਦੀ ਪੱਤੀ। ਅਤੇ ਉਹ ਭਾਈ ਗੁਰਬਖਸ਼ ਸਿੰਘ ਜੀ ਪਾਠੀ ਲੱਗੇ, ਦੂਜੇ ਪਾਠੀ ਉਹ ਲੱਗੇ। ਅਤੇ ਤੀਜੇ ਪਾਠੀ ਭਾਈ ਦਿਆਲਾ ਜੀ, ਜਿਨ੍ਹਾਂ ਨੂੰ ਦਿੱਲੀ ਵਿਖੇ ਦੇਗ ਵਿੱਚ ਉਬਾਲ ਦਿੱਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ, ਉਹ ਪਾਠੀ ਲੱਗੇ। ਅਤੇ ਇਵੇਂ ਹੀ ਭਾਈ ਸਤੀ ਦਾਸ ਜੀ, ਅਤੇ ਇਉਂ ਅਗਲੇ ਹੋਰ ਪਾਠੀ ਭਾਈ ਗੁਰਦਿੱਤਾ ਜੀ, ਜਿਹੜੇ ਬਾਬੇ ਬੁੱਢਾ ਸਾਹਿਬ ਜੀ ਛੇਵੇਂ ਥਾਂ ਸੀ ਭਾਈ ਗੁਰਦਿੱਤਾ ਜੀ। ਇਹ ਪੰਜ ਪਾਠੀਆਂ ਨੇ ਅਖੰਡ ਪਾਠ ਸਾਹਿਬ ਕੀਤਾ। ਹੁਣ ਵੇਖ ਲਓ ਅਖੰਡ ਪਾਠ ਸਾਹਿਬ ਦਾ ਫਲ ਕੀ ਹੈ। ਪਾਠ ਹੋਇਆ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਗਮਨ ਹੋਇਆ, ਮਾਤਾ ਜੀ ਦੀ ਗੱਲ ਵੇਖੇ, ਅਤੇ ਉਦੋਂ ਪਾਤਸ਼ਾਹ ਜੀ ਨੇ ਕਿਹਾ, ਜਾ ਵੀ ਜਾਤ, ਗੁਰੂ ਗੋਬਿੰਦ ਸਿੰਘ ਨੇ ਆਪਣਾ ਲਿਖਿਆ ਇਹ, ਮੇਰਾ ਆਗਮਨ ਕਿਵੇਂ ਹੋਇਆ, ਜਾ ਵੀ ਜਾਤ ਤ੍ਰਿਵੇਣੀ ਪਏ, ਜਦੋਂ ਮੇਰੇ ਮਾਤਾ ਜੀ ਤ੍ਰਿਵੇਣੀ ਆਏ, ਪੁੰਨਦਾਨ ਤਬ ਕਰਤ ਬਤਏ, ਬੜਾ ਪੁੰਨਦਾਨ ਹੋਇਆ, ਪਾਠ ਹੋਇਆ, ਅਤੇ ਬੜੀ ਭਾਰੀ ਤਪੱਸਿਆ ਸੀ ਮੇਰੇ ਮਾਤਾ ਪਿਤਾ ਦੀ। ਹੁਣ ਇਹ ਉਸ ਕਹਿੰਦੇ ਖੰਡ ਪਾਠ ਦਾ ਫਲ ਕੀ ਹੋਊਗਾ ਜੀ? ਪੁੱਛ ਲੈਂਦਾ ਫਲ ਕਿੰਨਾ ਕਹਿ, ਆਹ ਫਲ ਹੈ, ਐਡੀ ਵੱਡੀ ਮਹਾਨ ਸ਼ਕਤੀ ਦਾ ਆਗਮਨ, ਗੁਰੂ ਗੋਬਿੰਦ ਸਿੰਘ ਵਰਗੀ ਜ਼ਰੂਰ ਆਉਂਦੀ ਆ। ਜੇ ਕੋਈ ਇਹ ਸਰਦਾਰ ਕਰਕੇ ਕੋਈ ਮਾਤਾ ਆਪਣੇ ਬੱਚੇ ਦੀ ਡੀਕ ਵਿੱਚ ਕੋਈ ਹੋਵੇ, ਇੱਦਾਂ ਦਾ ਪਾਠ ਹੋਵੇ, ਸਿੱਧ ਪਾਠੀ ਹੋਣ, ਇਹੋ ਜਿਹੀ ਰੂਹ ਫਿਰ ਕਿਉਂ ਨਾ ਆਵੇਗੀ? ਅਤੇ ਉਹ ਪਹਿਲਾ ਪਾਠ ਹੋਇਆ ਜੀ, ਪਹਿਲਾ ਅਖੰਡ ਪਾਠ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਨਾਰਸ ਵਿਖੇ ਕਰਾਇਆ। ਦੂਜਾ ਅਖੰਡ ਪਾਠ ਸਾਹਿਬ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਮਦਮਾ ਸਾਹਿਬ ਪਹੁੰਚੇ ਨੇ, ਦਮਦਮਾ ਸਾਹਿਬ ਪਹੁੰਚ ਕਰਕੇ ਭਾਈ ਦਇਆ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਹਾਜ਼ਰ ਨੇ, ਸੱਚੇ ਪਾਤਸ਼ਾਹ ਤੁਸੀਂ ਬਚਨ ਕੀਤਾ ਤੇ ਅਨੰਦਪੁਰ ਸਾਹਿਬ ਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਅਰਥ ਪੜ੍ਹਾਵਾਂਗੇ। ਕਹਾਣੀ ਤਾਂ ਬਹੁਤ ਲੰਮੀ ਹੈ, ਇੱਥੋਂ ਸ਼ੁਰੂ ਕਰ ਦਿੰਦੇ ਹਾਂ। ਅਰਥ ਪੜ੍ਹਾਉਣ ਲਈ ਕਿਉਂ ਕਿਹਾ ਸੀ? ਜਦੋਂ ਅਨੰਦਪੁਰ ਸਾਹਿਬ ਠਹਿਰੇ ਹੋਏ ਸੀ, ਇੱਕ ਸਿੱਖ ਪੰਜ ਗ੍ਰੰਥੀ ਦੇ ਸਿੰਘ ਪੰਜ ਗ੍ਰੰਥੀ ਦਾ ਪਾਠ ਕਰ ਰਿਹਾ ਸੀ, ਪਾਠ ਓਂਕਾਰ ਬਾਣੀ ਜਿਹੜੀ ਚੱਲ ਰਿਹਾ ਸੀ, ਉੱਥੇ ਪੰਕਤੀ ਆਈ ਸੀ, ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ, ਇਹ ਪੰਕਤੀ ਸੀ ਅਨੰਦਪੁਰ ਸਾਹਿਬ ਜੋ ਪਾਠ ਕਰਿਆ ਨਾ ਸਿੰਘ ਨੇ ਪੰਜ ਗ੍ਰੰਥੀ ਦੇ ਵਿੱਚ ਇਹ ਬਾਣੀ ਦਾ। ਤਾਂ ਉੱਥੋਂ ਪੰਕਤੀ ਪੜ੍ਹੀ ਗਈ, ਗਲਤ ਪੜ੍ਹੀ ਗਈ, ਅਸ਼ੁੱਧ ਪਾਠ ਹੋ ਗਿਆ। ਕਿਵੇਂ ਪੜ੍ਹਤਾ ਉਹਨੇ ਅਸ਼ੁੱਧ? ਉਹ ਪੜ੍ਹ ਗਿਆ ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣਾ ਦੀ ਬਜਾਏ ਪੜ੍ਹ ਗਿਆ ਕੇ ਜਾਣਾ ਗੁਰਸੂਰਾ। ਆਪਾਂ ਹੁਣ ਕਹਿੰਦੇ ਵੀ ਦਲਾਵਾਂ ਲਾਓ, ਦਲਾਵਾਂ ਦੀ ਲਾਉਣ ਦੀ ਬਜਾਏ ਕਲਾਂ ਲਾਤੀ ਉਹਨੇ, ਕੇ ਪੜ੍ਹ ਗਿਆ, ਕਹਿ ਨੂੰ ਕੀ ਪੜ੍ਹ ਗਿਆ, ਕੇ ਪੜ੍ਹ ਗਿਆ, ਕੇ ਜਾਣਾ ਗੁਰਸੂਰਾ। ਪਾਠ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਣ ਰਹੇ ਸੀ, ਉੱਚੀ ਆਵਾਜ਼ ਵੀ ਕਰ ਰਹੇ ਸੀ, ਭਿੱਜ ਕੇ ਆਪਣੇ ਤੰਬੂ 'ਚ ਬੈਠਾ, ਉਹ ਆਵਾਜ਼ ਸਤਿਗੁਰੂ ਦੇ ਕੰਨਾਂ 'ਚ ਪੈ ਰਹੀ ਸੀ। ਸਤਿਗੁਰਾਂ ਨੇ ਹਜ਼ੂਰੀ ਸੇਵਕ ਸਿੱਖ ਨੂੰ ਕਿਹੜਾ ਪਹਿ ਦਿੱਤੀ ਸੀ, ਸਿੰਘਾ ਜਾ ਜਾ ਕੇ ਤਾੜਨਾ ਕਰ, ਪਾਠ ਅਸ਼ੁੱਧ ਕਰੀ ਜਾ ਰਿਹਾ। ਉਹ ਸਿੰਘ ਤਾੜਨਾ ਦਾ ਬਚਨ ਸਮਝ ਕੇ ਜਿੱਥੇ ਪਾਠ ਕਰਦਾ ਸੀ, ਇੱਕ ਦੋ ਚੰਡਾ ਮਾਰਤੀਆਂ ਪਾਠ ਕਰਨ ਵਾਲੇ ਨੂੰ, ਤਾੜਨਾ ਕੀ ਸੀ ਨਾ, ਚੰਡ ਵੱਜ ਗਈ ਆ, ਥੱਪੜ ਵੱਜ ਗਿਆ। ਅਤੇ ਸੋਚਿਆ ਪੰਜ ਗ੍ਰੰਥੀ ਦਾ ਪਾਠ ਕਰਦਾ ਹੋਵਾਂ, ਵੱਜਦੇ ਨੇ ਥੱਪੜ, ਸ਼ਿਕਾਇਤ ਤਾਂ ਗੁਰੂ ਕੋਲ ਆ ਕੇ ਕਰਨੀ ਆ ਨਾ। ਸਮਾਪਤੀ ਕੀਤੀ ਪਾਠ ਦੀ, ਮਹਾਰਾਜ ਕੋਲ ਆਇਆ ਸੱਚੇ ਪਾਤਸ਼ਾਹ, ਪਾਠ ਕਰਦਿਆਂ ਦੀ ਅੱਜ ਥੱਪੜ ਵੱਜਦੇ ਨੇ ਅਤੇ ਫਰਕ ਕੀ ਹੋਊਗਾ। ਅਗਲਾ ਸਤਿਗੁਰਾਂ ਦਾ ਆ ਕੇ ਜਵਾਬ, ਸਿੰਘਾ ਅਤੇ ਤੂੰ ਸਾਡਾ ਅੰਗ ਕੱਟ ਦਿੱਤਾ। ਜਦੋਂ ਅੰਗ ਕੱਟਣ ਵਾਲੀ ਗੱਲ ਹੋਈ, ਮਹਾਰਸ਼ ਪਾਤਸ਼ਾਹ ਇਕਦਮ ਆਪਣੇ ਗੱਲ ਜਾਣਿਆ ਵੀ ਮੇਰੇ ਤੋਂ ਕੋਈ ਵੱਡੀ ਗਲਤੀ ਹੋਇਆ, ਮੈਂ ਨਹੀਂ ਥੱਪੜ ਮਰਾਇਆ, ਮਹਾਰਾਜ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਕਰਾਓ, ਕਿਵੇਂ ਅੰਗ ਕੱਟਿਆ। ਸਾਧੂ ਕਹਾਂਗੇ, ਸਿੰਘ ਉਹ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਅੰਗ ਨੇ, ਇੱਕ ਲਗ ਮਾਤਰ ਸਾਡੇ ਅੰਗਾਂ ਦੀ ਨਹੀਂ ਆਈ ਹੈ, ਸਾਡਾ ਸਰੂਪ ਹੈ। ਦੂਜਾ, ਜੇ ਪਾਠ ਸ਼ੁੱਧ ਹੋਵੇ ਤਾਂ ਅਰਥ ਵਿੱਚ ਅਨਰਥ ਹੋ ਜਾਂਦਾ, ਅਰਥੇ ਬਦਲ ਜਾਂਦਾ, ਅਰਥ ਦੀ ਵਿਵਸਥਾ ਹੀ ਹੋਰ ਹੋ ਜਾਂਦੀ ਹੈ। ਮਹਾਰਾਜ ਨੇ ਫਿਰ ਅਰਥ ਕਰਕੇ ਸੁਣਾਏ, ਸਿੰਘਾ ਜਿਵੇਂ ਤੂੰ ਪੜ੍ਹਿਆ ਉਦਾਂ ਅਰਥ ਸੁਣ ਲੈ, ਸ਼ੁੱਧ ਪਾਠ ਦੇ ਅਰਥ ਵੀ ਸੁਣ ਲਓ। ਅਤੇ ਉਸ ਵੇਲੇ ਮਹਾਰਾਜ ਕਹਿੰਦੇ, ਤੂੰ ਪੰਗਤੀ ਪੜ੍ਹੀਆ ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ, ਇਹ ਆ ਸ਼ੁੱਧ ਪਾਠ, ਅਰਥ ਹੋਣਗੇ ਠੀਕ, ਦਾ ਪਾਠ ਸ਼ੁੱਧ ਅਰਥ ਵੀ ਠੀਕ ਹੋਣਗੇ। ਕਰਤਾ ਕੌਣ ਆ? ਪਰਮੇਸ਼ਰ, ਮਿੱਤ ਉਹਦੀ ਮਰਜ਼ਾਦਾ, ਕਰਤੇ ਕੀ ਮਿੱਤ, ਪਰਮੇਸ਼ਰ ਦੀ ਮਰਜ਼ਾਦਾ ਨੂੰ ਮਿਣਤੀ ਨੂੰ ਕਰਤਾ ਜਾਣਾ, ਪਰਮੇਸ਼ਰ ਇਹ ਜਾਣ ਸਕਦਾ, ਹੋਰ ਨਹੀਂ ਕੋਈ ਜਾਣ ਸਕਦਾ, ਅਤੇ ਜਾਂ ਹੋਰ ਕੌਣ ਜਾਣੂਗਾ, ਕਹਿ ਜਾਣਾ ਗੁਰਸੂਰਾ। ਕਹਿ ਦਾ ਅਰਥ ਆ ਜਾਂ, ਅਥਵਾ ਜਾਂ ਕੌਣ? ਗੁਰਸੂਰਾ, ਗੁਰੂ ਜਾਣ ਸਕਦੇ ਹੈ ਰੱਬ ਦੀ ਮਿਣਤੀ ਨੂੰ, ਅਰਥ ਸ਼ੁੱਧ ਹੋ ਗਏ ਨਾ। ਅਤੇ ਜਿਵੇਂ ਹੁਣ ਮਹਾਰਾਜ ਕਹਿੰਦੇ ਤੂੰ ਪੜ੍ਹਿਆ ਸਿੰਘਾ, ਤੂੰ ਪੜ੍ਹਿਆ ਕੇ ਜਾਣਾ ਗੁਰਸੂਰਾ, ਅੱਧੀ ਤੁਕ ਦਾ ਅਰਥ ਤਾਂ ਠੀਕ ਹੋ ਗਿਆ, ਤੂੰ ਅੱਧਾ ਪਾਠ ਠੀਕ ਕੀਤਾ ਹੈ, ਅਗਲਾ ਤੂੰ ਕੀਤਾ ਕੇ ਦਾ ਅਰਥ ਆ ਕੀ, ਗੁਰਸੂਰਮਾ ਕੀ ਜਾਣੂਗਾ। ਜੇ ਗੁਰੂ ਸੂਰਮਾ ਰੱਬ ਦੀ ਮਿਣਤੀ ਨੂੰ ਜਾਣ ਨਹੀਂ ਸਕਦਾ, ਸਿੱਖ ਨੂੰ ਗਿਆਨ ਕਿਵੇਂ ਕਰਾਊਗਾ ਬ੍ਰਹਮ ਦਾ? ਅਰਥ ਵਿੱਚ ਅਨਰਥ ਹੋ ਗਿਆ ਨਾ, ਉਲਟਾ ਅਰਥ ਹੋ ਗਿਆ। ਲਾਗੇ ਭਾਈ ਦਿਆ ਸਿੰਘ ਜੀ ਖੜ੍ਹੇ ਸੀ, ਪੰਜ ਪਿਆਰਿਆਂ ਵਾਲੇ, ਮਹਾਰਾਜ ਫਿਰ ਤਾਂ ਅਸੀਂ ਬਹੁਤ ਅਸ਼ੁੱਧ ਪਾਠ ਕਰਦੇ ਹਾਂ, ਫਿਰ ਤਾਂ ਸਾਰੇ ਦੰਡ ਦੇ ਭਾਗੀ ਹਾਂ, ਕਿਰਪਾ ਕਰੋ ਸ਼ੁੱਧ ਪਾਠ ਕਰਵਾਓ ਅਤੇ ਨਾਲੇ ਅਰਥ ਕਰਵਾਓ। ਸਤਿਗੁਰੂ ਕਹਿਣ ਲੱਗੇ, ਭਾਈ ਦਿਆ ਸਿੰਘ ਜੀ ਹੁਣ ਤਾਂ ਯੁੱਧਾਂ ਦਾ ਸਮਾਂ ਹੈ, ਜਦੋਂ ਯੁੱਧ ਖਤਮ ਹੋ ਗਏ ਨਾ ਫਿਰ ਤੁਹਾਨੂੰ ਬਾਣੀ ਸ਼ੁੱਧ ਪਾਠ ਪੜ੍ਹਾਵਾਂਗੇ, ਨਾਲੇ ਅਰਥ ਕਰਵਾਵਾਂਗੇ। ਇਉਂ ਫਿਰ ਇਹ ਸਮਾਂ ਯੁੱਧ ਮੁੱਕੇ ਲੰਘਦੀ ਗਈ ਗੱਲ ਅੱਗੇ, ਮਹਾਰਾਜ ਯੁੱਧ ਦੀ ਸਮਾਪਤੀ ਕਰਕੇ ਅਨੰਦਪੁਰ ਸਾਹਿਬ ਤੋਂ ਜਦੋਂ ਸਾਰੇ ਯੁੱਧ ਮੁੱਕ ਗਏ ਨੇ, ਅਤੇ ਆਖਰੀ ਯੁੱਧ ਕਿਹੜਾ ਸੀ? ਮੁਕਤਸਰ ਸਾਹਿਬ ਦਾ, ਉੱਥੇ ਵੀ ਖਾਲਸੇ ਦੀ ਜਿੱਤ ਹੋਈ ਆ, ਉਹ ਆਖਰੀ ਯੁੱਧ ਸੀ। ਉੱਥੋਂ ਬਾਅਦ ਦਮਦਮਾ ਸਾਹਿਬ ਪਹੁੰਚੇ ਨੇ, ਜਦੋਂ ਦਮਦਮਾ ਸਾਹਿਬ ਆ ਗਏ, ਹੁਣ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਸ਼ਹੀਦ ਹੋ ਚੁੱਕੇ ਸੀ ਚਮਕੌਰ ਦੇ ਯੁੱਧ ਵਿੱਚ, ਭਾਈ ਸਾਹਿਬ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਅਤੇ ਜਿਹੜੇ ਸੀ ਹਿੰਮਤ ਸਿੰਘ ਜੀ, ਦੋ ਪਿਆਰੇ ਦੇ ਨਾਲ ਨੇ ਧਰਮ ਸਿੰਘ ਜੀ, ਦਇਆ ਸਿੰਘ ਜੀ। ਹੁਣ ਜਦੋਂ ਇੱਥੇ ਦਮਦਮਾ ਸਾਹਿਬ ਪਹੁੰਚੇ ਨੇ, ਇੱਥੇ ਮਹਾਰਾਜ ਜੀ ਦੇ ਨਾਲ ਫਿਰ ਇੱਕ ਦਿਨ ਬਚਨ ਸਾਂਝਾ ਕਰੇ ਲਿਆ ਭਾਈ ਦਇਆ ਸਿੰਘ ਨੇ, ਸੱਚੇ ਪਾਤਸ਼ਾਹ ਉਹ ਅਨੰਦਪੁਰ ਸਾਹਿਬ ਵਾਲਾ ਬਚਨ ਜੋ ਕੀਤਾ ਸੀ ਨਾ, ਵੀ ਬਾਣੀ ਸ਼ੁੱਧ ਪੜ੍ਹਾਵਾਂਗੇ ਅਤੇ ਅਰਥ ਪੜ੍ਹਾਵਾਂਗੇ। ਲਾ ਹੁਣ ਤਾਂ ਯੁੱਧ ਮੁੱਕ ਗਏ ਨੇ, ਆਪਣੀ ਪੂਰਨੀ ਜਿੱਤ ਹੋ ਚੁੱਕੀ ਆ ਖਾਲਸੇ ਦੀ, ਹੁਣ ਮਹਾਰਾਜ ਅਰਥ ਪੜ੍ਹਾਓ, ਨਾਲੇ ਬਾਣੀ ਸ਼ੁੱਧ ਪਾਠ ਕਰਵਾਓ, ਸਾਨੂੰ ਸੰਥਿਆ ਕਰਾਓ। ਮਹਾਰਾਜ ਕਹਿੰਦੇ ਦਿਆ ਸਿੰਘਾ ਬੜਾ ਚੇਤੇ ਰੱਖਿਆ, ਚੰਗਾ ਜਾਓ ਬਈ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਓ। ਕਿੱਥੋਂ? ਕਰਤਾਰਪੁਰ ਸਿੰਘ ਧੀਰਮਲ ਦੇ ਕੋਲੋਂ ਗਏ ਨੇ ਲੈਣ, 25 ਸਿੰਘ ਭੇਜੇ ਨੇ ਲੈਣ ਵਾਸਤੇ। ਹੁਣ ਘਰਾਂ 'ਚ ਗੁਰੂ ਸਾਹਿਬ ਸਰੂਪ ਜਾਂਦੇ ਨੇ, ਅਖੰਡ ਪਾਠ ਸਾਹਿਬ ਹੋਇਆ, ਲਓ ਜੀ 5 ਸਿੰਘ ਬੰਦੇ ਤਿਆਰ ਨਹੀਂ, ਅਖੰਡ ਪਾਠ ਤਾਂ ਹੋ ਗਿਆ, ਮਹਾਰਾਜ ਦਾ ਸਰੂਪ ਛੱਡਣ ਵਾਸਤੇ ਕਈ ਵਾਰੀ ਵਾਪਰਿਆ ਸਾਡੇ ਨਾਲ, 5 ਬੰਦੇ ਲੱਭਦੇ ਫਿਰੀ ਜਾਂਦੇ ਨੇ, ਲੱਭੋ ਘੰਟਾ ਉੱਥੇ ਉਡੀਕ ਕਰੀ ਜਾਓ, 5 ਬੰਦੇ ਨਹੀਂ ਲੱਭਦੇ। ਮਹਾਰਾਜ ਨੇ 25 ਬੰਦੇ ਭੇਜੇ ਸਤਿਕਾਰ ਵਿੱਚ, 25 ਸਿੰਘ ਭੇਜੇ। ਧੀਰ ਮਾਲ ਨੇ ਸਰੂਪ ਨਹੀਂ ਦਿੱਤਾ, ਗੱਲ ਮੁਕਦੀ ਕਰੀਏ, ਕਿਉਂ ਤਾਂ ਗੁਰੂ ਘਰ ਦਾ ਵਿਰੋਧੀ ਸੀ। ਕਹਿਣ ਲੱਗਿਆ ਵੀ ਜੇ ਤੁਹਾਡਾ ਗੁਰੂ ਇੰਨਾ ਸਮਰੱਥ ਆਪਣੇ ਗੁਰਤਾ ਗੱਦੀ 'ਤੇ ਬੈਠਾ, 10ਵੇਂ ਪਾਤਸ਼ਾਹ ਆਪ ਬਾਣੀ ਕਿਉਂ ਨਹੀਂ ਰਚ ਲੈਂਦੇ? ਧੀਰ ਮਾਲ ਨੇ ਕਿਹਾ ਜਵਾਬ ਵਿੱਚ। ਸਿੰਘ ਬਾਸ ਮੁੜਿਆ ਹੈ, ਆ ਕੇ ਸਾਰੀ ਬਿਰਥਾ ਸੁਣਾਈ ਮਹਾਰਾਜ ਨੂੰ। ਸੱਚੇ ਪਾਤਸ਼ਾਹ ਬੜਾ ਹੰਕਾਰੀ ਹੈ, ਉਹਨੇ ਤਾਂ ਆਹ ਬਚਨ ਕਹੇ ਨੇ ਜੇ ਗੁਰੂ ਕਹਾਉਂਦਾ ਬਾਣੀ ਰਚੇ ਜਿਵੇਂ ਪਹਿਲੇ ਗੁਰੂਆਂ ਨੇ ਰਚੀ ਹੈ, ਕਿਉਂ ਨਹੀਂ ਰਚ ਲੈਂਦੇ? ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਵੇਂ ਅਖੰਡ ਪਾਠ ਸਾਹਿਬ ਕਰਾਉਣ ਵਾਸਤੇ ਬਣਨ ਵਾਲੀ ਬੀੜ ਹੈਗੀ ਸੀ, ਕਰਾ ਸਕਦੇ ਸੀ, ਅਰਥ ਪੜ੍ਹਾ ਸਕਦੇ ਸੀ ਵਾਹਿਗੁਰੂ ਜੀ, ਅਤੇ ਸ਼ੁੱਧ ਪਾਠ ਕਰਾ ਸਕਦੇ ਸੀ। ਪਰ ਮਹਾਰਾਜ ਸੋਚਿਆ ਵੀ ਜੇ ਹੁਣ ਇੱਥੇ ਬਾਣੀ ਨਾ ਰਚੀ, ਖਾਲਸੇ ਨੂੰ ਸ਼ੰਕਾ ਹੀ ਬਣਿਆ ਰਹਿਣਾ ਵੀ ਇਹ ਬਾਣੀ ਪੜ੍ਹਾਉਣ ਦੇ ਬਾਣੀ ਉਚਾਰਨ ਦੀ ਸਮਰੱਥਾ ਨਹੀਂ ਰੱਖਦੇ, ਬਾਣੀ ਉਚਾਰਨੀ ਪਵੇਗੀ। ਉਸ ਵੇਲੇ ਭਾਈ ਮਨੀ ਸਿੰਘ ਦੀ ਡਿਊਟੀ ਲਾਈ, ਮਨੀ ਸਿੰਘ ਆ ਲੈ ਚੱਕ ਕਲਮ ਦਵਾਤ, ਬਾਣੀ ਲਿਖ। ਮਹਾਰਾਜ ਜੀ ਮੈਂ ਅਗਾਧ ਬੋਧ ਬਾਣੀ ਕਿਵੇਂ ਲਿਖਾਂਗਾ? ਮਨੀ ਸਿੰਘ ਜੀ ਨੇ ਕਿਹਾ ਨਹੀਂ ਭਾਈ, ਇਹ ਕਲਮ ਜਿਹੜੀ ਹੈ ਇਹ ਅਗੰਮੀ ਚੱਲੇਗੀ, ਸੇਵਾ ਹੀ ਲੈਣੀ ਹੈ ਤੈਥੋਂ, ਕਰ ਸੇਵਾ। ਅਤੇ ਮਹਾਰਾਜ ਨੇ ਡਿਊਟੀ ਮਨੀ ਸਿੰਘ ਦੀ ਲਾਈ, ਬਾਣੀ ਪਹਿਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ, ਕੀਰਤਨ ਸੋਲੇ ਦੇ ਪਾਠ ਤੱਕ ਬਾਣੀ ਇਹ 14 ਅੰਗ ਜਿਹੜੇ ਸੀ ਆਪਣੇ ਮੁਕਤ ਉਚਾਰ ਦਿੱਤੀ ਹੈ, ਮਨੀ ਸਿੰਘ ਜੀ ਲਿਖਦੇ ਜਾ ਰਹੇ ਨੇ। ਅਤੇ ਜਿੰਨੀ ਸਵੇਰੇ ਉਚਾਰੀ ਉਹਦੀ ਕਥਾ ਮਹਾਰਾਜ ਸੱਚੇ ਪਾਤਸ਼ਾਹ ਨੇ ਤੀਜੇ ਪੈਰ ਕਥਾ ਕੀਤੀ, ਅਰਥ ਪੜ੍ਹਾਏ। ਇਹ ਅਰਥ ਪੜ੍ਹਨ ਵਾਸਤੇ 48 ਸਿੰਘ ਬੈਠੇ ਨੇ, ਜਿਹਦੇ ਵਿੱਚ ਕੁਝ ਰਾਜੇ ਵੀ ਬੈਠੇ, ਨਾਭੇ ਵਾਲਾ ਰਾਜਾ, ਜੈਪੁਰ ਦਾ ਰਾਜਾ, ਅਸਾਮ ਦਾ ਰਾਜਾ, ਅਤੇ ਇਉਂ ਬਾਬਾ ਦੀਪ ਸਿੰਘ ਜੀ, ਮਨੀ ਸਿੰਘ ਜੀ, 48 ਸਿੰਘ ਇਹ ਅਰਥ ਸਿੱਖਣ ਵਾਸਤੇ, ਪਾਠ ਸਿੱਖਣ ਵਾਸਤੇ ਬੈਠੇ ਹੋਏ ਨੇ। ਪੰਜਾਂ ਪੈਰੋਂ ਦਇਆ ਸਿੰਘ ਜੀ, ਧਰਮ ਸਿੰਘ ਜੀ, ਇਹ ਰੋਜ਼ ਬਾਣੀ ਮਹਾਰਾਜ ਲਿਖਿਆ ਰਹੇ ਨੇ, ਅਤੇ ਮਹਾਰਾਜ ਜੀ ਸ਼ੁੱਧ ਪਾਠ ਵੀ ਕਰਾਉਂਦੇ ਨੇ, ਸੰਥਿਆ ਕਰਾਉਂਦੇ ਨੇ, ਨਾਲ ਨਾਲ ਅਰਥ ਪੜ੍ਹਾਉਂਦੇ ਨੇ। ਇਹ ਕੰਮ 9 ਮਹੀਨੇ 9 ਦਿਨ 9 ਘੜੀਆਂ 9 ਪਲ ਵਿੱਚ ਦਮਦਮਾ ਸਾਹਿਬ ਸੰਪੂਰਨ ਹੋ ਗਿਆ, ਸਾਰਾ ਗੁਰੂ ਗ੍ਰੰਥ ਸਾਹਿਬ, ਨਾਲ ਪੂਰਾ ਗੁਰੂ ਗ੍ਰੰਥ ਸਾਹਿਬ ਕੰਪਲੀਟ ਕਥਾ ਸੰਪੂਰਨ, ਅਤੇ ਨਾਲ ਨਾਲ ਜਿਹੜਾ ਸੀ ਜਿਹੜੀ ਸੰਥਿਆ। ਅਤੇ ਇਉਂ ਜਦੋਂ ਕਥਾ ਪੂਰੀ ਹੋਈ ਹੈ, 46 ਤਾਂ ਵਧੇਰੇ ਮੁਕਤ ਹੋ ਗਏ, ਅਰਥ ਗੁਰੂ ਗੋਬਿੰਦ ਸਿੰਘ ਦੇ ਪੜ੍ਹਾਏ ਹੋਣ, ਬਦਲਾਓ ਕਿਉਂ ਨਾ ਆਵੇ। ਬਾਬਾ ਦੀਪ ਸਿੰਘ ਨੂੰ, ਮਨੀ ਸਿੰਘ ਨੂੰ ਕਿਹਾ ਜਿਹੜੇ ਅਰਥ ਤੁਸੀਂ ਸਿੱਖੇ ਨੇ, ਵਿੱਦਿਆ ਪੜ੍ਹੀ ਹੈ, ਤੁਸੀਂ ਇਹ ਗੁਰਮਤਿ ਜਿਹੜੀ ਅੱਜ ਯੂਨੀਵਰਸਿਟੀ ਕਾਇਮ ਕਰਨ ਗਿਆ ਦਮਦਮੀ ਟਕਸਾਲ, ਇਹ ਤੁਸੀਂ ਅੱਗੇ ਜਿਹੜੀ ਆ ਚਲਾਉਣੀ ਆ। ਬਾਬਾ ਦੀਪ ਸਿੰਘ ਨੂੰ ਕਿਹਾ ਇੱਥੇ ਰਹਿ ਕੇ ਅਰਥ ਪੜ੍ਹਾਈ ਤੂੰ ਦਮਦਮ ਸਾਹਿਬ, ਅਤੇ ਹੋਰ ਸਰੂਪ ਲਿਖਣ ਦੀ ਸੇਵਾ ਕਰਨੀ ਹੈ। 4 ਸਰੂਪ ਬਾਬਾ ਦੀਪ ਸਿੰਘ ਨੇ ਦਮਦਮ ਸਾਹਿਬ ਬੈਠ ਕੇ ਲਿਖੇ ਨੇ, ਸਿੱਖ ਮੁੱਠ ਚੋਲ ਛੋਲਿਆਂ ਦੀ ਖਾਂਦੇ ਸਰੂਪ ਲਿਖਣ ਵੇਲੇ, 4 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ, ਤੁਸੀਂ ਦਮਦਮ ਸਾਹਿਬ ਗਏ ਹੋਵੋਗੇ, ਬੁੰਗਾ ਕਾਇਮ ਉੱਥੇ, ਉੱਥੇ ਸਰੂਪ ਲਿਖੇ, 4 ਤਖਤਾਂ ਨੂੰ ਭੇਜੇ ਲਿਖ ਕੇ। ਹਜ਼ੂਰ ਸਾਹਿਬ ਪਿਆ ਉਹੀ ਸਰੂਪ, ਪਟਨਾ ਸਾਹਿਬ ਪਏ ਨੇ, ਅਕਾਲਤਾ ਸਾਹਿਬ 'ਤੇ ਨੇ, ਅਤੇ ਅਨੰਦਪੁਰ ਸਾਹਿਬ, 4 ਤਖਤਾਂ ਨੂੰ ਭੇਜੇ, 4 ਬੀੜਾਂ ਲਿਖ ਕੇ। ਇਉਂ ਫਿਰ ਜਿਹੜਾ ਸੀ ਉਸ ਦਮਦਮੀ ਟਕਸਾਲ ਦਾ ਮੁੱਢ ਉੱਥੋਂ ਵੱਜਾ, ਜਿਹੜੀ ਅੱਗੇ ਸੀਨੇ ਪਸੀਨੇ ਚੱਲਦੀ ਆ ਰਹੀ ਹੈ। ਲਓ ਜੀ, ਇਉਂ ਫਿਰ ਜਦੋਂ ਭੋਗ ਪਿਆ ਨਾ ਜਿੱਦਣ ਕਥਾ ਦਾ, ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੋਈ, ਮਹਾਰਾਜ ਕਹਿੰਦੇ ਅਖੰਡ ਪਾਠ ਸਾਹਿਬ ਕਰਨਾ, ਉੱਥੇ ਦੂਜਾ ਅਖੰਡ ਪਾਠ ਸਾਹਿਬ। ਗੁਰੂ ਮਹਾਰਾਜ ਨੇ ਇਸ ਖੁਸ਼ੀ ਵਿੱਚ ਕਥਾ ਦਾ ਭੋਗ, ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਦਾ ਅਖੰਡ ਪਾਠ ਸਾਹਿਬ ਮਹਾਰਾਜ ਨੇ ਲਿਖਾਇਆ, ਅਤੇ ਅਖੰਡ ਪਾਠ ਦੀ ਮਰਿਆਦਾ ਬੰਨੀ ਕਿ ਮਰਿਆਦਾ ਕੀ ਹੋਣੀ ਚਾਹੀਦੀ ਹੈ। ਮਹਾਰਾਜ ਨੇ 5 ਪਾਠੀ ਲਾਏ, 5 ਜਪਜੀ ਸਾਹਿਬ ਵੀ ਲਾਏ, ਨਾਲ ਜਪਜੀ ਸਾਹਿਬ ਰੱਖਿਆ, ਆ ਜਿਹੜੇ ਹੁਣ ਕਹਿੰਦੇ ਜਪਜੀ ਸਾਹਿਬ ਰੱਖਣ ਦੀ ਲੋੜ ਨਹੀਂ ਨਾ, ਅਤੇ ਉਦੋਂ ਇਹ ਮਰਿਆਦਾ ਆ ਮਾਰੇ ਬੰਨੀ ਆ, ਨਾਲ ਜਪਜੀ ਸਾਹਿਬ ਲਈ 5 ਜਪਜੀ ਸਾਹਿਬ ਵੀ ਹੈ, 5 ਧੂਫੀਏ, ਅਤੇ 5 ਪਹਿਰੇਦਾਰ, 5 ਲਾਂਗੜੀ, 25 ਬੰਦਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਵਾ ਵਿੱਚ ਲਾਇਆ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਵਾਸਤੇ। ਅਤੇ ਜਿਹੜੇ ਧੂਫੀਏ ਸੀ ਉਹਨਾਂ ਨੂੰ ਹੁਕਮ ਸੀ ਕਿ ਇਹ ਜਿਹੜੀ ਆ ਨਾਲ ਨਾਲ ਤੁਸੀਂ ਮੂਲ ਮੰਤਰ ਦੇ ਪਾਠ ਕਰ ਲੈਣੇ ਨੇ, ਜਿਹੜੇ ਪਹਿਰੇਦਾਰ ਨੇ ਉਹਨਾਂ ਨੂੰ ਹੁਕਮ ਸੀ ਨਾਲ ਤੁਸੀਂ ਵੀ ਜਿਹੜਾ ਇਹ ਬਾਣੀ ਸੁਣਨੀ ਆ, ਅਤੇ ਨਾਲ ਮੂਲ ਮੰਤਰ ਦੇ ਪਾਠ ਕਰੀ ਜਾਣੇ ਨੇ। ਇਉਂ ਅਖੰਡ ਪਾਠ ਸਾਹਿਬ ਮਹਾਰਾਜ ਜੀ ਨੇ ਮਰਿਆਦਾ ਬੰਨੀ ਹੈ, ਦੂਜਾ ਅਖੰਡ ਪਾਠ ਸਾਹਿਬ ਉੱਥੇ ਦਮਦਮਾ ਸਾਹਿਬ ਮਹਾਰਾਜ ਨੇ ਰਖਵਾਇਆ, ਸੰਪੂਰਨ ਕੀਤਾ। ਪਰ ਆਪ ਮਹਾਰਾਜ ਜੀ ਨੇ ਸਾਰਾ ਪਾਠ ਜਿਹੜਾ ਸੀ ਸੁਣਿਆ, ਮਹਾਰਾਜ ਜੀ ਨੇ ਖੜ੍ਹੇ ਹੋ ਕਰਕੇ ਇਸ਼ਨਾਨ ਉੱਦਾਂ ਹੀ ਕਰ ਲੈਂਦੇ, ਪਾਣੀ ਦਾ ਪਵਾ ਲੈਂਦੇ, ਇਉਂ ਸਰਵਣ ਕੀਤਾ। ਅਤੇ ਨਾਲ ਦੂਜਾ ਪਾਠ ਸਰਵਣ ਕਰਨ ਵਿੱਚ ਰਾਜਾ ਜੈ ਸਿੰਘ ਜੈਪੁਰ ਵਾਲੇ ਨੇ ਵੀ ਸੁਣਿਆ, ਸਵਾਈ ਨੇ। ਸੋ ਇਸ ਤਰ੍ਹਾਂ ਇਹ ਦੂਜਾ ਖੰਡ ਪਾਠ ਸਾਹਿਬ ਹੋਇਆ। ਤੀਜਾ ਖੰਡ ਪਾਤਸ਼ਾਹ ਜਦੋਂ ਮਾਸੇ ਪਾਤਸ਼ਾਹ ਜੀ, ਇਹ ਪਾਠ ਕਦੋਂ ਹੋਇਆ, ਕਦੋਂ ਸੰਪੂਰਨ ਕਦੋਂ ਹੋਈ ਬੀੜ, ਸੰਮਤ 1762 ਬਿਕਰਮੀ ਨੂੰ ਨਾਨਾ ਸਾਹਿਬ ਗੁਰੂ ਗ੍ਰੰਥ ਸਾਹਿਬ ਦੂਜੇ ਸੰਪੂਰਨ ਹੋਏ ਨੇ। ਸੰਮਤ 1762 ਬਿਕਰਮੀ 23 ਸਾਵਣ ਵਾਲਾ ਦਿਨ ਸੀ ਉਸ ਦਿਨ ਜਿਹਨੇ ਖੰਡ ਪਾਠ ਸਾਹਿਬ ਪ੍ਰਾਰੰਭ ਕੀਤਾ। 23 ਸਾਵਣ ਨੂੰ ਖੰਡ ਪਾਠ ਰੱਖ ਕੇ 25 ਨੂੰ ਭੋਗ ਪਵਾਏ, 25 ਸਾਵਣ ਨੂੰ ਆਹ ਮਹੀਨਾ ਚੱਲ ਰਿਹਾ ਜਿਵੇਂ ਸਾਵਣ ਚੜ੍ਹ ਗਿਆ ਨਾ, ਕੱਲ੍ਹ 17 ਤਰੀਕ ਤੋਂ 62 ਬਿਕਰਮੀ। ਇਸ ਤੋਂ ਬਾਅਦ ਮਾਸੇ ਪਾਤਸ਼ਾਹ ਫਿਰ ਸਤਿਖੰਡ ਸ੍ਰੀ ਹਜ਼ੂਰ ਨੰਦੇੜ ਸਾਹਿਬ ਆਏ ਨੇ। ਇੱਥੇ ਆ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਹੁਤ ਕੌਤਕ ਕੀਤੇ ਨੇ। ਬਾਬਾ ਬੰਦਾ ਬਹਾਦਰ ਸਾਹਿਬ ਨੂੰ ਭੇਜਿਆ ਜਾਲਮਾਂ ਦਾ ਬਦਲਾ ਲੈਣ ਵਾਸਤੇ, ਉੱਥੋਂ ਸ਼ਕਤੀਆਂ ਦੇ ਕੇ ਭੇਜੇ ਨੇ। ਅਤੇ ਸਾਧੂ ਸੱਚੇ ਪਾਤਸ਼ਾਹ ਜੀਆਂ ਨੇ ਮੂਲੇ ਖੱਤਰੀ ਦਾ ਜਿਹੜਾ ਜੂਨ ਵਿੱਚ ਸ਼ਾਹਿਦੀ ਜੂਨ ਵਿੱਚ ਪਿਆ ਸੀ ਨਾ ਮੂਲਾ ਖੱਤਰੀ, ਉੱਥੇ ਹਜ਼ੂਰ ਸਾਹਿਬ ਤੁਰਿਆ ਫਿਰਦਾ ਸੀ, ਉਹਦਾ ਆਧਾਰ ਕੀਤਾ ਮਰਸੇ ਪਾਤਸ਼ਾਹ ਨੇ ਸ਼ਿਕਾਰ ਘਾਟ ਗੁਰਦੁਆਰੇ ਵਾਲੀ ਥਾਂ 'ਤੇ, ਨਗੀਨੇ ਘਾਟ ਵਾਲੀ ਥਾਂ 'ਤੇ ਸਾਧੂ ਸੱਚੇ ਪਾਤਸ਼ਾਹ ਨੇ ਹੀਰੇ ਵਿਛਾ ਕਰਕੇ ਜਗ੍ਹਾ ਜਿਹੜੀ ਖਰੀਦੀ, ਇਉਂ ਉਹ ਕੌਤਕ ਉੱਥੇ ਬਹੁਤ ਮਾਰੇ ਕਮਾ ਕੀਤੇ ਨੇ। ਆਖਰੀ ਸਮਾਂ ਆਪਣਾ ਸੱਚਖੰਡ ਜਾਣ ਕਰਕੇ 1765 ਬਿਕਰਮੀ ਆ ਗਈ ਹੈ, 62 ਤੋਂ 3 ਸਾਲ ਬਾਅਦ ਉੱਥੋਂ 1765 ਬਿਕਰਮੀ ਦਾ ਜਦੋਂ ਕੱਤਕ ਦਾ ਮਹੀਨਾ ਚੜ੍ਹਿਆ, ਕੱਤਕ ਦੇ ਮਹੀਨੇ ਕੱਤਕ ਵਧੀ ਜਿਹੜੀ ਸੀ ਮੱਸਿਆ ਦਾ ਦਿਨ ਸੀ, ਇੱਥੇ ਬਾਰਸ 'ਚ ਪਾਤਸ਼ਾਹ ਜਿਹਨੂੰ ਆਪਣਾ ਸੱਚਖੰਡ ਜਾਣ ਦਾ ਸਮਾਂ ਨੇੜੇ ਜਾਣ ਕੇ, ਸੱਚਖੰਡ ਜਾਣਿਆ ਭਾਈ ਗੁਰਤਾ ਆਪਣੇ ਥਾਂ ਗੁਰੂ ਕਿਹਨੂੰ ਥਾਪਣਾ, ਗੁਰੂ ਗ੍ਰੰਥ ਸਾਹਿਬ ਨੂੰ ਥਾਪਣਾ, ਖੰਡ ਪਾਠ ਸਾਹਿਬ ਕਰਾਓ ਜੀ। ਆਪਣੇ ਸੱਚਖੰਡ ਜਾਣ ਤੋਂ ਪਹਿਲਾਂ ਮਹਾਰਾਜ ਨੇ 3 ਦਿਨ ਪਹਿਲਾਂ ਕੱਤਕ ਵਧੀ ਮੱਸਿਆ ਨੂੰ ਖੰਡ ਪਾਠ ਪ੍ਰਾਰੰਭ ਕਰਾਇਆ ਅਤੇ ਕੱਤਕ ਸੁਦੀ ਦੂਜ ਨੂੰ ਭੋਗ ਪਾਏ ਖੰਡ ਪਾਠ ਸਾਹਿਬ ਦੇ। ਮਰਜ਼ਾਦਾ ਦਮਦਮ ਸਾਹਿਬ ਵਾਲੀ ਉਹ ਰੱਖੀ, 25 ਸਿੰਘਾਂ ਵਾਲੀ ਉਹ, 5 ਤੂਫੀ ਹੈ, 5 ਪਹਿਰੇਦਾਰ, 5 ਖੰਡ ਪਾਠੀ, 5 ਜਬ ਸਾਹਿਬੀ ਹੈ, 5 ਲਾਂਗੜੀ, ਮਰਜ਼ਾਦਾ ਉਹੀ। ਪਾਠੀਆਂ ਵਿੱਚ ਬਾਬਾ ਦੀਪ ਸਿੰਘ ਜੀ ਲੱਗੇ, ਪਾਠੀ ਬਾਬਾ ਦੀਪ ਸਿੰਘ ਜੀ ਅਤੇ ਬਾਬਾ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਦਾ ਸ਼ਹੀਦ ਬੁੰਗਾ ਤੁਸੀਂ ਕਾਲ ਤਖ਼ਤ ਦੇ ਮਗਲੇ ਪਾਸੇ ਦੇਖਦੇ ਹੋਵੋਗੇ ਨਾ, ਕਾਲ ਤਖ਼ਤ ਦੇ ਗਏ ਹੋਵੋਗੇ, ਬਾਬਾ ਗੁਰਬਖਸ਼ ਸਿੰਘ ਦਾ ਬੁੰਗਾ ਕਾਲ ਤਖ਼ਤ ਦੇ ਮਗਲੇ ਪਾਸੇ ਬਣਿਆ, ਉੱਥੇ ਅਹਿਮਦ ਸ਼ਾਹ ਅਬਦਾਲੀ ਨਾਲ ਲੜ ਕੇ ਸ਼ਹੀਦੀ ਪਾਈ ਆ ਬਾਬਾ ਗੁਰਬਖਸ਼ ਸਿੰਘ ਜੀ ਉਹ ਥਾਂ 'ਤੇ ਕਾਲ ਤਖ਼ਤ 'ਤੇ, ਅਤੇ ਉਹ ਬਾਬਾ ਗੁਰਬਖਸ਼ ਸਿੰਘ ਜੀ ਪਾਠੀ ਵਿੱਚ ਲੱਗੇ, ਬਾਬਾ ਦੀਪ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਜੀ, ਅਤੇ ਇਵੇਂ ਹੀ ਜਿਹੜੇ ਸੀ ਭਾਈ ਹਰਜੀ, ਜਿਹੜੇ ਗੁਰੂ ਮਹਾਰਾਜ ਜੀ ਡੈਰੀ ਲਿਖਦੇ ਸੀ ਰੋਜ਼ ਦੀ ਰੋਜ਼, ਉਹਦਾ ਭਾਈ ਹਰਜੀ ਸੀ, ਉਹ ਪਾਠੀ 'ਚ ਲੱਗੇ। ਭਾਈ ਸੇਵਾ ਸਿੰਘ ਜੀ ਅਤੇ ਜਿਹੜੇ ਮੁੜ ਕੇ ਉੱਥੇ ਦੇ ਸੇਵਾਦਾਰ ਥਾਪੇ ਹਜ਼ੂਰ ਸਾਹਿਬ, ਉੱਥੇ ਦੀ ਸੇਵਾ ਵੀ ਕਰਦੇ ਰਹੇ ਨੇ। ਇਉਂ ਇਹ ਜਿਹੜੇ ਨੇ ਪਾਠੀ ਇਹ ਲਾਏ ਅਤੇ ਸੰਪੂਰਨ ਭੋਗ ਪਿਆ ਨਾ ਜਦੋਂ, ਤਾਂ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 5 ਪ੍ਰਕਰਮਾ ਕੀਤੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ, 5 ਪ੍ਰਕਰਮਾ ਕਰਕੇ 5 ਪੈਸੇ ਨਾਰੀਅਲ ਰੱਖ ਕੇ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਪੰਥ ਨੂੰ ਇਕੱਠਾ, ਭਾਈ ਦਇਆ ਸਿੰਘ ਜੀ ਹਾਜ਼ਰ ਨੇ ਉਸ ਵੇਲੇ, ਲਓ ਜੀ ਅੱਜ ਤੋਂ ਬਾਅਦ ਤੁਹਾਡਾ ਗੁਰੂ ਗ੍ਰੰਥ ਸਾਹਿਬ ਜੀ ਨੇ ਸੱਚਖੰਡ ਜਾਣ ਦਾ ਸਮੇਂ ਤੋਂ ਮਗ ਕਹਿ ਦਿੱਤਾ, ਸੱਚਖੰਡ ਚੱਲੇ ਹਾਂ ਹੁਣ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਅੱਜ ਤੋਂ ਬਾਅਦ ਤੁਸੀਂ ਨੇ ਮੰਨਣਾ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪਰ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ ਖੋ ਸਮੈਂ ਲੇਹ ਦੇ ਬਚਨ ਕਹਿ ਕੇ ਮਾਰ ਸੱਚਖੰਡ ਪਿਆਨੇ ਕੀਤੇ ਨੇ। ਅਤੇ ਤੀਜਾ ਖੰਡ ਪਾਠ ਸਾਹਿਬ ਸਾਹ ਸਿੰਘ ਜੀ ਉੱਥੇ ਹੋਇਆ ਹਜ਼ੂਰ ਸਾਹਿਬ ਆ ਮਾਨੇ ਕਰਾਇਆ। ਅਤੇ ਇਸੇ ਤਰ੍ਹਾਂ ਚੌਥਾ ਖੰਡ ਪਾਠ ਸਾਹਿਬ ਫਿਰ ਜਿਹੜਾ ਸੀ ਖਾਲਸਾ ਨੇ ਬਾਅਦ ਵਿੱਚ ਉਸ ਪਰੰਪਰਾ ਨੂੰ ਜਾਰੀ ਰੱਖਦਿਆਂ ਹੋਇਆਂ, ਜਦੋਂ ਜੰਗਾਂ ਯੁੱਧਾਂ ਵਿੱਚ ਖਾਲਸਾ ਘਰ ਬਾਰ ਛੱਡ ਕੇ ਪਿੰਡ ਛੱਡ ਕੇ ਜੰਗਲਾਂ ਵਿੱਚ ਰਹਿੰਦੇ ਸੀ, ਘੋੜਿਆਂ ਦੇ ਕਾਠੀਆਂ 'ਤੇ ਸੌਂਦੇ, ਜੰਗਲਾਂ ਵੇਲਿਆਂ 'ਚ ਰਹਿੰਦੇ, ਜਦੋਂ ਵੀ ਕੋਈ ਵੱਡਾ ਵੱਡਾ ਕੋਈ ਕਾਰਜ ਕਰਨਾ ਖੰਡ ਪਾ ਗੁਰੂ ਗ੍ਰੰਥ ਸਾਹਿਬ ਦਾ ਬੀੜਾ ਨਾਲ ਰੱਖਦੇ, ਖੰਡ ਪਾਠ ਸਾਹਿਬ ਕਰਕੇ ਫਿਰ ਭਾਈ ਸ਼ਹੀਦੀਆਂ ਪਾਉਂਦੇ। ਉਦੋਂ ਜਿਹੜਾ ਸੀ ਜਦੋਂ ਹਿੰਦੂਆਂ ਦੀਆਂ ਲੜਕੀਆਂ ਸਿਲਾਈਆਂ, 30,000 ਲੜਕੀ ਸਿਲਾਈ ਆ ਖਾਲਸੇ ਨੇ ਉਸ ਵੇਲੇ ਬੱਲੋ ਕੇ ਹੈੱਡ ਦੇ ਉੱਤੇ ਸਤ, ਉਦੋਂ ਵੀ ਖੰਡ ਪਾਠ ਸਾਹਿਬ ਕਰਕੇ ਹੀ ਆਏ ਸੀ। ਅਤੇ ਅਗਲਾ ਖੰਡ ਪਾਠ ਸਾਹਿਬ ਕਦੋਂ ਹੋਇਆ, ਜਦੋਂ ਖਾਲਸੇ ਦਾ ਯੁੱਧ ਕਾਹਨੂੰਵਾਨ ਦੇ ਯੁੱਧ ਸੰਭ ਵਿੱਚ ਹੋਇਆ ਨਾ, ਇਹਨੂੰ ਛੋਟਾ ਘੱਲੂਗਾਲਾ ਕਹਿੰਦੇ ਨੇ, ਕਾਹਨੂੰਵਾਨ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ ਪਿੰਡ ਨਗਰ ਸੰਭ ਸੀ, ਉੱਥੇ ਦਰਿਆ ਦਾ ਏਰੀਆ ਸੀ, ਉੱਥੇ ਸਭ ਤੋਂ ਵੱਡੀ ਯੁੱਧ ਜਿਹੜਾ ਸੀ ਛੋਟਾ ਘੱਲੂਘਾਰਾ ਜਿਹਨੂੰ ਉਹਦਾ ਨਾਂ ਦਿੱਤਾ ਜਾਂਦਾ ਇਤਿਹਾਸ ਵਿੱਚ, 20,000 ਸਿੰਘ ਸ਼ਹੀਦ ਹੋਇਆ ਉਸ ਲੜਾਈ ਵਿੱਚ। ਕਾਨੂੰਆਂ ਦੇ ਸਮੇਂ ਵਿੱਚ ਉਹ ਯੁੱਧ ਦੇ ਵਿੱਚ ਜਿਹੜੇ ਜਦੋਂ ਯੁੱਧ ਦੀ ਖਾਲਸੇ ਨੇ ਬਾਅਦ ਵਿੱਚ ਜਿਹਦੇ 'ਚ ਬੀਬੀ ਸੁੰਦਰੀ ਜੀ ਜ਼ਖਮੀ ਹੋਏ ਨੇ ਉਸ ਲੜਾਈ ਵਿੱਚ ਯੁੱਧ ਵਿੱਚ ਹਾਜ਼ਰ ਸੀ ਬੀਬੀ ਸੁੰਦਰੀ ਜੀ ਅਤੇ ਅੱਜ ਤੁਸੀਂ ਸੁਣਿਆ ਹੋਣਾ ਅਤੇ ਉਹ ਜ਼ਖਮੀ ਹੋਏ ਨੇ ਖਾਲਸੇ ਨੇ ਉਸ ਵੇਲੇ ਜਿਹੜਾ ਅਸੀਂ ਖੰਡ ਪਾਠ ਸਾਹਿਬ ਕਰਾਇਆ ਬੀਬੀ ਸੁੰਦਰੀ ਬਹੁਤ ਜ਼ਖਮੀ ਘੋ ਬੜੇ ਤਕੜੇ ਲੱਗੇ ਹੋਏ ਨੇ ਪਰ ਖੰਡ ਪਾਠ ਸਾਹਿਬ ਜਿਹੜਾ ਸਾਰਾ ਸਰਵਣ ਕੀਤਾ ਜਿੱਥੇ ਹੋਰ ਖਾਲਸੇ ਨੇ ਕੀਤਾ ਬੀਬੀ ਸੁੰਦਰੀ ਨੇ ਵੀ ਜਿਹੜਾ ਸੀ ਪਾਠ ਸਾਰਾ ਸਰਵਣ ਕੀਤਾ ਭੋਗ ਪਏ ਨੇ ਅਰਦਾਸ ਹੋਈ ਹੈ ਅਤੇ ਅਰਦਾਸ ਤੋਂ ਬਾਅਦ ਲੰਗਰ ਜਿਹੜਾ ਸਾਰਾ ਬੜਾ ਖੁੱਲ੍ਹਾ ਲੰਗਰ ਚੱਲਿਆ ਹੁਕਮਨਾਮਾ ਹੋਇਆ ਅਰਦਾਸ ਤੋਂ ਬਾਅਦ ਹੁਕਮਨਾਮਾ ਸੁਣ ਕੇ ਬੀਬੀ ਨੇ ਸਾਰੀ ਖਾਲਸੇ ਨੂੰ ਆਪਣੀ ਫਤਿਹ ਸਾਂਝੀ ਕੀਤੀ ਖਾਲਸਾ ਵੀਰ ਜੀ ਮੈਂ ਚੱਲੀ ਹਾਂ ਸੱਚਖੰਡ ਨੂੰ ਮੇਰੀ ਫਤਿਹ ਕਰਿਓ ਪ੍ਰਵਾਨ ਖੰਡ ਪਾਠ ਸਾਹਿਬ ਸਰਵਣ ਹੋ ਗਿਆ ਸੰਪੂਰਨਤਾ ਹੋ ਗਈ ਆ ਅਤੇ ਇਉਂ ਉਹ ਅਖੰਡ ਪਾਠ ਸਾਹਿਬ ਉੱਥੇ ਫਿਰ ਗੁਰੂ ਕੇ ਖਾਲਸੇ ਨੇ ਕੀਤਾ ਚੌਥਾ ਖੰਡ ਪਾਠ ਇਉਂ ਪੰਜਵਾਂ ਇਉਂ ਪ੍ਰਚਲਿਤ ਖੰਡ ਪਾਠ ਸਾਹਿਬ ਦੀ ਪ੍ਰਥਾ ਭਾਈ ਇਉਂ ਸ਼ੁਰੂ ਹੋਈ ਹੈ ਹੁਣ ਤਾਂ ਯਾਦ ਰਹੂਗਾ ਨਾ ਸਹਿਜ ਪਾਠ ਕਿੱਥੋਂ ਚੱਲੇ ਖੰਡ ਪਾਠ ਸਾਹਿਬ ਕਿਵੇਂ ਚੱਲੇ ਨੇ ਇਉਂ ਇਹ ਪਰੰਪਰਾ ਗੁਰੂ ਧਰਮ ਪੰਥ ਵਿੱਚ ਚੱਲਦੀ ਸਾਧ ਸਿੰਘ ਦੀ ਹੋਈ ਹੈ ਸਤਿਗੁਰੂ ਰਹਿਮਤ ਕਰੇ ਇਸੇ ਮਰਯਾਦਾ ਵਿੱਚ ਰਹਿ ਕੇ ਜੇਕਰ ਆਇਆ ਕਰੋ ਖੰਡ ਪਾਠ ਸਾਹਿਬ ਤਾਂ ਸ਼ੁੱਧ ਪਾਠੀ ਲੱਗਣ ਅਤੇ ਨਾਲ ਨਾਲ ਤੁਹਾਡੀ ਮਹਾਨ ਤੁਹਾਡੀ ਸ਼ਰਧਾ ਹੋਵੇ ਅਤੇ ਮਰਯਾਦਾ ਇਹੀ ਰੱਖੀ ਜਾਵੇ ਹਾਂਜੀ ਅਤੇ ਪਾਠੀ ਨਹੀਂ ਮਿਲਦੇ ਪਾਠੀ ਆਪ ਸੰਥਿਆ ਲਓ ਅਤੇ ਬਣੋ ਸ਼ੁੱਧ ਪਾਠੀ ਬਣੋ ਹਾਂਜੀ ਬਸ ਉਹ ਤੁਹਾਡੀ ਕਿਤੇ ਸ਼ਰਧਾ 'ਚ ਤਰੇੜ ਆ ਗਈ ਹੋਣੀ ਆ ਕਿਤੇ ਤੁਹਾਡੇ ਇਕੱਲਿਆਂ ਦੀ ਸ਼ਰਧਾ ਹੋਣੀ ਪਰਿਵਾਰ 'ਚ ਕਿਸੇ ਦੀ ਤਰੇੜ ਆ ਗਈ ਹੋਣੀ ਵੀ ਇਹ ਇਹੋ ਜਿਹਾ ਕੁਛ ਸਕਣਗੇ ਆ ਕੇ ਇੱਦਾਂ ਹੋ ਜਾਂਦਾ ਵਰਤ ਜਾਂਦਾ ਪੁਰਾਣਾ ਇਸ ਕਰਕੇ ਜਦੋਂ ਵੀ ਪਾਠ ਹੋਵੇ ਪਾਠੀਆਂ ਦੀ ਰੱਜ ਪੁੱਜ ਕੇ ਪ੍ਰਸੰਨਤਾ ਲੈਣੀ ਆ ਇਹ ਕਲਗੀਧਰ ਦੇ ਬਚਨ ਨੇ ਰਹਿਤ ਨਾਮਿਆਂ ਦੇ ਬਚਨ ਨੇ ਹਾਂਜੀ ਅਤੇ ਜੀਵਨ ਵਾਲੇ ਪਾਠੀ ਸ਼ੁੱਧ ਪਾਠੀ ਨਾਲ ਨਾਲ ਹੋਣ ਆਓ ਐਸੇ ਪੌੜੀ ਨੂੰ ਪੜ੍ਹੋ ਦੁਬਾਰੇ ਹੁਣ ਇਉਂ ਫਲ ਮਿਲਦੇ ਨੇ ਐਡੇ ਐਡੇ ਬਾਣੀ 'ਚੋਂ ਹਾਂਜੀ ਐਸੇ ਨੂੰ ਦੁਬਾਰੇ ਪੜ੍ਹੋ ਜੀ ਭਗਤ ਰਦਾਸਾ ਵਾਲੀ ਨੂੰ
ਚੌਂ ਚੱਕਾਂ ਦੇ ਵਿੱਚ
ਚਮਰੇਟਾ
ਪਾਣਾ ਗੱਡੇ ਰਾਹਾਂ ਵਿੱਚ ਕੁਲਾ ਧਰਮ ਢੋਏ ਢੋਰ ਸਮੇਟਾ
ਕੁੱਲਾ ਬਹੁਤਾ ਨਹੀਂ ਪਾਲਾ ਕਰਨਾ ਕੁਲਾ ਕੁੱਲਾਂ ਤੋਂ ਪਾਵੇ ਬੰਸ ਜਿਹੜੀ ਬੰਸਾਵਲੀ ਹਾਂ ਕੁਲਾ ਧਰਮ ਢੋਏ ਢੋਰ ਸਮੇਟਾ
ਹੀਰਾ ਲਾਲ ਅਮੋਲ ਪਲੇਟਾ ਚੌਂ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ ਨਾਵਣ ਆਇਆ ਸੰਗ ਮਿਲ ਬਾਨਾਰਸ ਕਰ ਗੰਗਾ ਥੇਟਾ
ਕੱਢ ਕਸੀਰਾ ਸੌਂਪਿਆ ਰਵਦਾਸ ਗੰਗਾ ਦੀ ਪੇਠਾ
ਲੱਗਾ ਪੁਰਬ ਭੀਚ ਦਾ ਡਿੱਠਾ ਚਲਤ ਅਚਰਜ ਅਮੇਟਾ
ਆਚਰਜ ਪੜ ਗਏ ਅਚਰਜ ਅਮੇਟਾ ਲੱਗਾ ਪੁਰਬ ਭੀਚ ਦਾ
ਲੱਗਾ ਪੁਰਬ ਭੀਚ ਦਾ
ਡਿੱਠਾ ਚਲਤ ਅਚਰਜ ਅਮੇਟਾ
ਡਿੱਠਾ ਚਲਤ ਅਚਰਜ ਅਮੇਟਾ
ਇੱਕ ਮਿੰਟ ਤੁਹਾਡੇ ਚਾਚੇ ਦੀ ਆਦਤ ਤਾਂ ਨਹੀਂ ਹੈਗੀ
ਨਹੀਂ
ਹਾਂ ਅਚਰਜ ਪੜੋ ਠੀਕ ਲਿਆ ਕਸੀਰਾ ਹੱਥ ਕੱਢ
ਲਿਆ ਕਸੀਰਾ ਹੱਥ ਟੱਡ
ਸੂਤ ਇੱਕ ਜਿਉ ਤਾਣਾ ਪੇਟਾ
ਸੂਤ ਇੱਕ ਜਿਉ ਤਾਣਾ ਪੇਟਾ
ਭਗਤ ਜਨਾ
ਭਗਤ ਜਨਾ
ਹਰ ਮਾਂ ਪਿਓ ਬੇਟਾ
ਮਾਂ ਪਿਓ ਬੇਟਾ
ਭਗਤ ਜਨਾ
ਭਗਤ ਜਨਾ
ਹਰ ਮਾਂ ਪਿਓ ਬੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ